वाहे गुरु। मन तू ज्योत स्वरूप है, अपना मूल पहचान, अपना मूल पहचान। मन हर जी तेरे नाल है, मन हर जी तेरे नाल है, गुरमती रंग मां, आनंद गुणी निधान, गुरु गरीबन वा गरीबन वा गरीबन वा। सब किछ कर मैं जी बाहर नाही, सब किछ कर मैं, कर ही मैं अमृत भरपूर है, मन मुखा साधन आया, जो कस्तूरी मिर्ग न जाने, परम दा परम पुला। गोर पर सादी जी, गोर पर सादी जिनी अंतर पा, सो अंतर पार, सो हे लादियो, जी गोर पर सादी जिनी अंतर कर मैं बाहर नाही, सब किछ कर मैं बाहर नाही, सब किछ कर मैं अमृत ता मन पीवे सुन शब्द विचारा जीचे मुझे मर अमृत धारा मन पीवे सुन शब्द विचारा जी अन्न दुबिनोद करे दिन राती सदा सदा हर के लाधिया जी बाहर टोले बाहर टोले सो धर्म खुला सब किछ कर में बाहर नामी सब किछ कर में जी बाहर नामी सब किछ कर जन्म जन्म का बिछड़िया मिले साध कृपाते यीशु का हरे आ सत संगत मिले सोतरिया सत संगत मिले सोतरिया गुर प्रसाद परम पद पाया सूखे जन्म का जी बिछड़िया मिले साध कृपाते यीशु का हरे जी सुमत पाए नाम त्या सब किछ कर मैं। उपजियो सो विनस है परो आज के का नानक हर गुण गाए ले शाद सगल जंजा नानक हर गुण गाए ले शाद सगल जंजा ऐसा बाजी संसार 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 चित्त हरि नामा न चित्त हरि नामा न चित्त हरि नामा न चित्त हरि ऐसा बाजी संसार ऐसा बाजी संसार
ऐसा बाजी संसार ऐसा बाजी संसार
खिन मह बिन से सब झूठ खिन मह बिन से सब झूठ मेरी मन का आए गा बाजी संसार ऐसा बाजी संसार
ऐसा बाजी संसार ऐसा बाजी संसार
माटी ते हरुना माटी ते हरुना बाजी संसार
ऐसा बाजी संसार ऐसा बाजी संसार
नहीं फल करूं तुम्हारे
फल करूं
तुम्हारे नहीं फल करूं तुम्हारे
फल करूं
तुम्हारे तुम्हारे दुर्मति दुखावे दुर्मति जब आने वालू बन चुतारे जब जाने बलवंत करे
बलवंत करे
ऊठ तब जाने जब चितिया ऊठ तब जाने जब ऐसा बाजी संसार
बाजी संसार
ऐसा बाजी संसार
ऐसा बाजी संसार
माटी ते हरुना माटी ते हरुना ऐसा बाजी संसार ऐसा बाजी संसार
ऐसा बाजी संसार
ऐसा बाजी संसार वाहे गुरु वाहेगुरु वाहेगुरु
सावेला चित ना आवे चित आए कंटक काल ग्रसे छुड़ाए नानक ले छुड़ाए जिस कृपा कर खिरदे बसे जिस कृपा कृपा कर खिरदे बसे खिन न बिन से सब झूठ झूठ खिन न बिन से सब झूठ सब झूठ मेरे मन का आए ना मेरे मन का आए ऐसा बाजी संसार ऐसा बाजी संसार ऐसा बाजी संसार ऐसा बाजी संसार नाचित हर नाचित हर ऐसा बाजी संसार
ऐसा बाजी संसार ऐसा बाजी संसार
हम ऐसा बाजी संसार ऐसा बाजी संसार
ऐसा बाजी संसार
आओ जी बड़े प्यार नाल इंटरनेट सोशल मीडिया दे राही फेसबुक और यूट्यूब दे उत्ते जिन्हें भी आपो अपने घरां च बैठ के हर हफ्ते कल पहला दीवान आप जी ने भाई साहब जी पासों सरवण किया दूसरे दिन के प्रोग्राम विच घरां च बैठ के हाजर हो के बड़े प्यार नाल भाई गुरप्रीत सिंह जी पासों गुरबाणी का कीर्तन आप जी ने सरवण किया चौथे पातशाह गुरु रामदास जी तिना दा शब्द जो भाई साहब जी पढ़ते सी शब्द के तकरीबन ये छेक पंगतियां दा शब्द है पंगतियां भावें छे होण ते भावें होवे एक ही
ਤੇ ਜੇ ਉਹਨੂੰ ਮਨ ਚ ਵਸਾ ਲਿਆ ਜਾਏ, ਹੁਣ ਚ ਮਨ ਚ ਵਸਾਉਣਾ ਕਿਤੇ ਜੱਦੋ ਜਹਿਦ ਕਿਤੇ ਥੋੜੀ ਕਰਨੀ ਪੈਂਦੀ ਬੰਦੇ ਨੂੰ। ਆਪਣੇ ਆਪ ਨੂੰ ਮਨਾਉਣਾ, ਆਪਣੇ ਆਪ ਨੂੰ ਤੋਰਨਾ ਬਹੁਤ ਵੱਡੀ ਮਿਹਨਤ ਤੇ ਬੜੀ ਵੱਡੀ ਮੁਸ਼ਕਤ ਉਹਦੇ ਪਿੱਛੇ ਕਰਨੀ ਪੈਂਦੀ ਹੈ। ਜਿਵੇਂ ਅਸੀਂ ਆਪਣੇ ਘਰਾਂ ਚ ਬੱਚਿਆਂ ਨੂੰ ਦੇਖਦੇ ਹਾਂ ਨਾ, ਬੱਚਾ ਜਨਮ ਲੈਂਦਾ, ਪੰਜ ਚਾਰ ਛੇ ਮਹੀਨਿਆਂ ਦਾ ਹੋਇਆ, ਸਾਲ ਦਾ ਹੋ ਗਿਆ, ਤੇ ਜਿਸ ਵੇਲੇ ਉਹ ਸਾਲਕ ਦਾ ਹੁੰਦਾ ਤੇ ਸਾਨੂੰ ਤੁਰਦਿਆਂ ਨੂੰ ਦੇਖਦਾ, ਉਹਦੇ ਮਨ ਵਿੱਚ ਚੋ ਪੈਦਾ ਹੁੰਦਾ ਵੀ ਮੈਂ ਤੁਰਨਾ ਹੈ। ਬੈਠਿਆਂ ਨੂੰ ਦੇਖਦਾ, ਕੰਮ ਕਰਦਿਆਂ ਨੂੰ ਵੀ ਦੇਖਦਾ, ਫਿਰ ਉਹੋ ਜਿਹੀ ਸਾਨੂੰ ਦੇਖ ਦੇਖ ਕੇ ਉਹ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਉਂ ਕਹਿ ਲਓ ਵੀ ਉਹਦੇ ਅੰਦਰ ਇੱਛਾ ਹੁੰਦੀ ਹੈ ਅਪਡੇਟ ਹੋਣ ਦੀ, ਤੁਰਨ ਦੀ ਇੱਛਾ ਹੁੰਦੀ, ਕਦੇ ਬਾਹੀ ਦਾ ਸਹਾਰਾ ਲੈ ਕੇ। ਅੱਜ ਪੁਰਾਣੇ ਸਮਿਆਂ ਚ ਮੰਜੇ ਹੁੰਦੇ ਸੀ, ਬਾਹੀ ਦਾ ਸਹਾਰਾ ਲੈ ਲੈਂਦੇ ਸੀ, ਅੱਜ ਬੈੱਡ ਨੇ, ਅੱਜ ਬਾਕਰ ਵੀ ਆਉਂਦੇ ਆ, ਤੇ ਆਪਾਂ ਉਹਨੂੰ ਤੁਰਨ ਦੀ ਹਿੰਮਤ ਦਿੰਦੇ ਹਾਂ ਵੀ ਲੈ ਬਾਕਰ ਲੈ, ਇਹਦਾ ਸਹਾਰਾ ਲੈ। ਗਡੀਰੇ ਹੁੰਦੇ ਸੀ ਉਦੋਂ, ਲੱਕੜ ਦੇ ਗਡੀਰੇ, ਗਡੀਰਿਆਂ ਦਾ, ਬਾਕਰਾਂ ਦਾ, ਕਿਸੇ ਬੈੱਡ ਦਾ ਸਹਾਰਾ ਲਾ ਕੇ ਉਹਨੂੰ ਆਪਾਂ ਤੋਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਕਿਤੇ ਇਹੀ ਨੁਕਤਾ, ਜਿਵੇਂ ਉਹ ਤੇ ਫਿਜ਼ੀਕਲ ਤੁਰਨ ਦੀ ਗੱਲ ਹੈ ਨਾ, ਸਰੀਰਕ ਤੌਰ ਉੱਤੇ ਤੁਰਨ ਦੀ ਗੱਲ ਹੈ, ਤੇ ਜੇ ਕਿਤੇ ਉਹੀ ਗੱਲ ਜੇ ਅਸੀਂ ਆਪਣੇ ਮਨ ਉੱਤੇ ਲਾ ਲਈਏ ਵੀ ਅਸੀਂ ਹੁਣ ਦੇਖੋ, ਗੁਰਬਾਣੀ ਤੇ ਇੱਕ ਆਸਰਾ ਹੈ, ਸਹਾਰਾ ਹੈ ਸਾਡੇ ਲਈ, ਇੱਕ ਕਹਿ ਲਓ ਵਕਰ ਦਾ ਕੰਮ ਕਰਦੀ ਵੀ ਇਹਦਾ ਮਾੜਾ ਜਿਹਾ ਸਹਾਰਾ ਲੈ ਕੇ ਤੁਰਿਆ ਜਾ ਸਕਦਾ। ਫਿਰ ਦੌੜਨਾ ਤੇ ਆਪਣੇ ਆਪ ਨੂੰ ਆਪ ਹੀ ਪੈਂਦਾ ਹੈ, ਤੋਰਨਾ ਤੇ ਆਪਣੇ ਆਪ ਨੂੰ ਅੱਗੇ ਆਪੇ ਹੀ ਪੈਂਦਾ ਹੁੰਦਾ ਹੈ। ਇੱਕ ਵਾਰੀ ਤੇ ਸਿਰਫ ਸਪੋਰਟ ਜੀ ਮਿਲਦੀ ਹੁੰਦੀ ਹੈ, ਸਹਾਰਾ ਜਿਹਾ ਮਾੜਾ ਜਿਹਾ ਬਸ। ਤੇ ਇਵੇਂ ਹੁਣ ਜਿਹੜੀ ਆ ਜ਼ਿੰਦਗੀ ਦੀ ਗੱਲ ਗੁਰੂ ਸਾਹਿਬ ਕਰਦੇ ਹੈ, ਸਮੁੱਚਾ ਤੁਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹੀਏ, ਗੁਰਬਾਣੀ ਨੂੰ ਪੜ੍ਹ ਕੇ ਦੇਖੀਏ, ਤੁਸੀਂ ਪੜ੍ਹ ਕੇ ਦੇਖੋ, ਤੇ ਸਮੁੱਚੀ ਦੀ ਸਮੁੱਚੀ ਗੁਰਬਾਣੀ ਵਿੱਚ ਮਨੁੱਖ ਦੀ ਹੀ ਜ਼ਿੰਦਗੀ ਦੀ ਗੱਲ ਕੀਤੀ, ਤੇ ਜ਼ਿੰਦਗੀ ਦੀਆਂ ਗੱਲਾਂ ਨੇ ਉਹ। ਜ਼ਿੰਦਗੀ ਦੀ ਗੱਲ ਭਾਵੇਂ ਧਾਰਮਿਕ ਤੌਰ ਤੇ ਕਰੇ, ਤੇ ਭਾਵੇਂ ਉਹ ਬੰਦਾ ਕਿਸੇ ਵੀ ਲੈਵਲ ਦੇ ਉੱਤੇ ਬੈਠ ਕੇ, ਭਾਵੇਂ ਵੈਸੇ ਸੈਮੀਨਾਰ ਦੇ ਵਿੱਚ, ਅੱਜ ਕੱਲ੍ਹ ਬਹੁਤ ਸੈਮੀਨਾਰ ਹੁੰਦੇ ਆ, ਪ੍ਰੋਗਰਾਮ ਹੁੰਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਧਾਰਮਿਕ ਪ੍ਰੋਗਰਾਮ ਨਹੀਂ, ਜ਼ਿੰਦਗੀ ਦੀਆਂ ਗੱਲਾਂ ਉੱਥੇ ਵੀ ਹੁੰਦੀਆਂ। ਪਰ ਸਾਨੂੰ ਵਾਰੇ ਵਾਰੇ ਬਲਿਹਾਰੇ ਜਾਣਾ ਚਾਹੀਦਾ ਵੀ ਸਾਡੇ ਪਾਤਸ਼ਾਹਾਂ ਨੇ ਸਾਨੂੰ ਉਹ ਗੱਲਾਂ ਜਿਹੜੀਆਂ ਜ਼ਿੰਦਗੀ ਨੂੰ ਜਿਉਣ ਦੀਆਂ, ਉਹ ਸਾਨੂੰ ਧਾਰਮਿਕ ਲੈਵਲ ਦੇ ਉੱਤੇ ਦਿੱਤੀਆਂ। ਕਿਉਂਕਿ ਧਰਮ ਨਾਲ ਮਨੁੱਖ ਦਾ ਅਟੈਚਮੈਂਟ, ਕਿਉਂਕਿ ਸ਼ੁਰੂ ਤੋਂ ਬਣਦੀ, ਅਸੀਂ ਇੰਡੀਆ ਵਿੱਚ ਜੰਮੇ ਹਾਂ, ਭਾਰਤ ਵਿੱਚ ਜੰਮੇ। ਕੱਲ੍ਹ ਵੀ ਗੱਲ ਵਿੱਚ ਕਰਦੇ ਸੀ ਭਾਈ ਸਾਹਿਬ ਵੀ ਜਿਹੜਾ ਸਾਡਾ ਧਰਮ ਹੈ ਉਹ ਸਾਡੇ ਅੰਦਰ ਬਲੱਡ ਕੈਂਸਰ ਵਾਂਗੂ ਜੰਮਿਆ ਹੋਇਆ, ਐ ਕਹਿ ਲਓ ਵੀ ਇੰਨਾ ਜ਼ਿਆਦਾ ਸਾਡੇ ਉੱਤੇ ਹਾਵੀ ਹੈ ਧਰਮ। ਤੇ ਜੇ ਸਾਨੂੰ ਹੁਣ ਆਹ ਗੱਲਾਂ ਹੀ ਜ਼ਿੰਦਗੀ ਜੀਣ ਦੀਆਂ ਧਰਮ ਵਾਲੇ ਪਾਸੋਂ ਮਿਲ ਜਾਣ ਤੇ ਫਿਰ ਤੇ ਕਮਾਲ ਹੋ ਜਾਏ, ਕਿਉਂਕਿ ਧਰਮ ਨਾਲ ਅਟੈਚਮੈਂਟ ਜ਼ਿਆਦਾ ਹੈ ਬੰਦੇ ਦੀ। ਸਾਡੇ ਘਰਾਂ ਵਿੱਚ ਕੋਈ ਪ੍ਰੋਗਰਾਮ ਹੋਵੇ, ਚਲੋ ਹੁਣ ਸਿੱਖ ਹੈ ਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਂਦੇ, ਆਮ ਗੱਲ ਹੈ। ਤੇ ਜੇ ਘਰ ਵਿੱਚ ਕੋਈ ਜੰਮੇ, ਕੋਈ ਮਰੇ, ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ, ਕੋਈ ਗਮੀ ਦਾ ਪ੍ਰੋਗਰਾਮ ਹੋਵੇ, ਧਰਮ ਨਾਲ ਅਟੈਚਮੈਂਟ ਹੋਣ ਕਰਕੇ, ਅਸੀਂ ਧਰਮ ਨਾਲ ਜ਼ਿਆਦਾ ਜੁੜੇ ਹੋਣ ਕਰਕੇ ਇੰਡੀਆ ਵਿੱਚ ਜੰਮੇ ਹਾਂ ਤੇ ਧਾਰਮਿਕ ਗੱਲਾਂ ਬਹੁਤ ਕੀਤੇ। ਧਾਰਮਿਕ ਗੱਲਾਂ ਸਾਡੇ ਪਾਤਸ਼ਾਹਾਂ ਨੇ, ਐ ਨਹੀਂ ਕੋਈ ਨਰਕ ਚਲਿਆ ਗਿਆ ਤੇ ਕੋਈ ਸਵਰਗ ਚਲਿਆ ਗਿਆ, ਕੋਈ ਕਿਤੇ ਜਾ ਰਿਹਾ ਤੇ ਕੋਈ ਕਿਤੇ ਜਾ ਰਿਹਾ। ਇਸ ਲਈ ਨਹੀਂ ਗੁਰਬਾਣੀ ਨੂੰ ਗਾਇਆ ਤੇ ਗੁਰਬਾਣੀ ਨੂੰ ਪੜਿਆ ਗਿਆ ਵੀ ਤੂੰ ਆਹ ਸ਼ਬਦ ਪੜ੍ਹੀ ਤੇ ਅੱਗੇ ਜਾ ਕੇ ਤੈਨੂੰ ਸਵਰਗ ਮਿਲਣਾ, ਜੇ ਤੂੰ ਆਹ ਸ਼ਬਦਾਂ ਨੂੰ ਗਾਏਗਾ ਤੇ ਐ ਅੱਗੇ ਜਾ ਕੇ ਆ ਮਿਲੂ। ਸਾਡੇ ਪਾਤਸ਼ਾਹ ਨੇ ਕਮਾਲ ਕੀਤੀ ਵੀ ਇੱਥੇ ਜ਼ਿੰਦਗੀ 'ਚ ਜਿਉਣਾ ਹੈ, ਤੇ ਇਹ ਜ਼ਿੰਦਗੀ ਨੂੰ ਜੀਣ ਦਾ ਢੰਗ ਸੱਚੇ ਪਾਤਸ਼ਾਹ ਸਾਨੂੰ ਗੁਰੂ ਰਾਮਦਾਸ ਜੀ ਬੜਾ ਪਿਆਰਾ ਨੁਕਤਾ ਦੱਸਦੇ ਹੈ। ਕਹਿੰਦੇ ਐਸਾ ਬਾਜੀ ਸੰਸਾਰ ਨਾ ਚੇਤੇ ਹਰਨਾਮਾ, ਕਹਿੰਦੇ ਦੁਨੀਆਂ ਦੇ ਤਮਾਸ਼ਾ, ਸਮਾਜ ਦੇ ਤਮਾਸ਼ਾ, ਜਿਵੇਂ ਤਮਾਸ਼ਾ ਹੀ ਹੁੰਦਾ ਹੈ। ਬਾਜੀਗਰ ਜੈਸੇ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਜਿਵੇਂ ਬਾਜੀਗਰ ਖੇਡਾਂ ਜਾ ਪਾਉਂਦਾ, ਬੜਾ ਕੁਝ ਖਲਾਰਾ ਪਾ ਲੈਂਦਾ ਆਪਣਾ, ਮੁੜ ਕੇ ਆਪਣੇ ਆਪ ਹੀ ਸਮੇਟ ਲੈਂਦਾ, ਆਪਣੇ ਆਪ ਹੀ ਉਹਨੂੰ ਸੰਕੋਚ ਲੈਂਦਾ, ਤੇ ਪਾਤਸ਼ਾਹ ਕਹਿੰਦੇ ਆ ਐਸਾ ਬਾਜੀ ਸੰਸਾਰ। ਤੇ ਜੇ ਇਸ ਨੂੰ ਸਮਝ ਲਈਏ, ਬੰਦਾ ਕਦੇ ਕੁਰਾਹੇ ਪਈ ਨਹੀਂ ਸਕਦਾ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੋਦਾ ਦਾ ਪੈ ਆਣ ਲੁਟਾਵੈ। ਬਹੁ ਪ੍ਰਪੰਚ ਦਾ ਮਤਲਬ, ਹੁਣ ਬਹੁ ਪ੍ਰਪੰਚ ਦੇ ਵਿੱਚ ਬੜਾ ਕੁਛ ਆ ਜਾਂਦਾ, ਬੰਦਾ ਆਪਣੇ ਪਰਿਵਾਰ ਨੂੰ ਪਾਲਣ ਲਈ ਕਿਹੜੇ ਕਿਹੜੇ ਪਾਪੜ ਨਹੀਂ ਵੇਲਦਾ, ਹਰ ਹਰ ਹੀਲਾ ਵਸੀਲਾ ਬੰਦਾ ਵਰਤਦਾ, ਆਹ ਵੀ ਕਰ ਲਾ ਸ਼ਾਇਦ ਮੇਰਾ ਘਰ ਬਣ ਜਾਏ, ਆਹ ਕਰਾਂ, ਏਦਾਂ ਮਨੁੱਖ ਏਦਾਂ ਹੀ ਕਰਦਾ ਹੈ। ਪ੍ਰਪੰਚ ਦਾ ਮਤਲਬ ਹਰ ਹੀਲਾ ਤੇ ਵਸੀਲਾ, ਬੰਦਾ ਆਪਣੇ ਆਪ ਨੂੰ ਪਾਲਣ ਨੂੰ, ਪਰਿਵਾਰ ਨੂੰ ਪਾਲਣ ਲਈ ਬੜੇ ਪਾਪੜ ਵੇਲਦਾ। ਮਹਾਰਾਜ ਕਹਿੰਦੇ ਤਮਾਸ਼ਾ ਹੈ, ਸ਼ੁਰੂ ਵਿੱਚ ਸ਼ਬਦ ਕਹਿੰਦੇ ਆ ਨਿਤ ਨਿਫਲ ਕਰਮ ਕਮਾਏ ਬਫਾਵੇ ਦੁਰਮਤੀਆ, ਕਹਿੰਦੇ ਬੜੇ ਕਹਿੰਦੇ ਮਾਣ ਕਰਦਾ ਫਿਰਦਾ, ਹੰਕਾਰ ਬੜੇ ਕਰਦਾ, ਕਹਿੰਦੇ ਮਾਣ ਇਹ ਕਰਦਾ ਵੀ ਮੈਂ ਬਹੁਤ ਵਧੀਆ ਕੰਮ ਕਰਕੇ, ਪਰ ਇਹ ਨੀ ਇਹਨੂੰ ਪਤਾ ਵੀ ਮੈਂ ਠੱਗੀ ਮਾਰ ਕੇ ਲਿਆ ਰਿਹਾ, ਕਾਹਦਾ ਮਾਣ ਕਰਦਾ, ਚੋਰ ਚੋਰੀ ਦਾ ਕਾਹਦਾ ਮਾਣ ਕਰੇ, ਠੱਗ ਠੱਗੀ ਦਾ ਵੀ ਕਈ ਵਾਰੀ, ਹੁਣ ਚੋਰ ਕਈਆਂ ਨੂੰ, ਚੋਰਾਂ ਨੂੰ ਇੰਨਾ ਮਾਣ ਹੁੰਦਾ ਵੀ ਚੋਰੀ ਕਰੀ ਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇਈਦਾ, ਪੈਸੇ ਇਸ ਤਰੀਕੇ ਨਾਲ ਕੱਢੀ ਦੇ ਵੀ ਪਤਾ ਹੀ ਨਹੀਂ ਲੱਗਦਾ ਅਗਲੇ ਨੂੰ, ਕਈ ਚੋਰ ਚੋਰੀ ਦਾ ਵੀ ਮਾਣ ਕਰਦੇ ਆ, ਠੱਗ ਠੱਗੀ ਦਾ ਮਾਣ ਕਰਦੇ ਆ। ਮਤਲਬ ਕੀ ਹੈ, ਮਹਾਰਾਜ ਕਹਿੰਦੇ ਨਿਤ ਨਿਫਲ ਕਰਮ ਕਮਾਏ, ਇਹਨੂੰ ਚੰਗੇ ਕਰਮ ਸਮਝਦਾ ਪਰ ਹੈ ਨਿਫਲ, ਨੇ ਬਫਾਵੇ ਦੁਰਮਤੀਆਂ, ਕਹਿੰਦੇ ਅਫਰਦਾ ਹੈ। ਅੱਗੇ ਕਹਿੰਦੇ ਜਬ ਆਣੈ ਬਲਵੰਚ ਕਰ ਝੂਠ, ਤਬ ਜਾਣੈ ਜਗ ਜਿੱਤੀ ਹੈ, ਕਹਿੰਦੇ ਜੇ ਜਗ ਜਿੱਤ ਲਿਆ, ਦੁਨੀਆਂ ਜਿੱਤ ਲਈ, ਤੇ ਮਹਾਰਾਜ ਕਹਿੰਦੇ ਐਸਾ ਬਾਜੀ ਸੰਸਾਰ, ਕਹਿੰਦੇ ਤਮਾਸ਼ਾ ਆ, ਕਿਹੜੇ ਤਮਾਸ਼ੇ ਤੇ ਰੀਝਦਾ ਹੈ, ਕਿਹੜੇ ਤਮਾਸ਼ੇ ਨੂੰ ਤੂੰ ਸੱਚ ਮੰਨ ਕੇ ਬੈਠ।
ਖਿੰਡ ਮਹਿਬਿਨ ਸੈ ਸਭ ਝੂਠ, ਸਭ ਝੂਠ, ਖਿੰਡ ਮਹਿਬਿਨ ਸੈ ਸਭ ਝੂਠ, ਮੇਰੇ ਮਨ ਤੇ ਆਏ ਮਨ ਹਾਂ, ਐਸਾ ਬਾਜੀ ਸੰਸਾਰ, ਐਸਾ ਬਾਜੀ ਸੰਸਾਰ, ਐਸਾ ਬਾਜੀ ਸੰਸਾਰ, ਐਸਾ ਬਾਜੀ ਸੰਸਾਰ, ਨਾ ਕਿਤੇ ਹਰੂਣਾਮਾ, ਨਾ ਕਿਤੇ ਹਰੂਣਾਮਾ, ਐਸਾ ਬਾਜੀ ਸੰਸਾਰ, ਐਸਾ ਬਾਜੀ ਸੰਸਾਰ, ਬਾਜੀ ਸੰਸਾਰ, ਐਸਾ ਬਾਜੀ ਸੰਸਾਰ।
ਸੋ ਜਿੰਨੇ ਵੀ ਸੁਣਨ ਵਾਲੇ ਆ, ਭਾਈ ਸਾਹਿਬ ਜੀ ਦਰਬਾਰ ਸਾਹਿਬ ਵਿੱਚ ਪਹੁੰਚ ਚੁੱਕੇ ਆ, ਔਰ ਰਹਿੰਦਾ ਸਮਾਂ ਉਹਨਾਂ ਪਾਸੋਂ ਇਸੇ ਤਰ੍ਹਾਂ ਟਿਕਾ ਬਣਾ ਕੇ ਗੁਰਮਨ ਦੀਆਂ ਵਿਚਾਰਾਂ ਦਾ ਲਾਹਾ ਲਈਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੁ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਆਓ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਜਿੱਥੇ ਕਿਤੇ ਵੀ ਬੈਠ ਕੇ ਸੁਣਦੇ ਹਾਂ, ਇਕਾਗਰ ਚਿੱਤ ਹੋ ਕੇ ਸੁਣਨਾ, ਸਮਝਣਾ ਅਤੇ ਵਿਚਾਰਨ ਦਾ ਯਤਨ ਕਰਨਾ ਹੈ। ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਸਾਰਿਆਂ, ਜਿਨ੍ਹਾਂ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦਾ ਨਾਰਾ ਲਾਇਆ। ਇਹ ਇੱਕ ਐਸਾ ਇਸ਼ਾਰਾ ਹੈ ਜਿਹੜਾ ਰੱਬ ਲੱਭਣਾ ਛੱਡ ਕੇ ਬੰਦਾ ਫਿਰ ਆਪਣੇ ਆਪ ਨੂੰ ਲੱਭਣ ਵਾਲੇ ਪਾਸੇ ਤੁਰਦਾ ਹੈ। ਅਸੀਂ ਉਹਦਾ ਰੂਪ ਹਾਂ, ਅਸੀਂ ਹੀ ਰੱਬ ਹਾਂ ਸਾਰੇ। ਬਸ ਆਪਣੇ ਆਪ ਨੂੰ ਖੋਜ ਲਈਏ, ਆਨੰਦ ਰਸ ਖੇੜੇ ਨਾਲ ਭਰਪੂਰ ਹੋ ਜਾਂਦੇ। ਤੇ ਇੱਥੇ ਸ਼ਬਦ ਵਿੱਚ ਭਗਤ ਨਾਮਦੇਵ ਜੀ ਕਹਿੰਦੇ, ਹੇ ਮੇਰਿਆ ਮਾਲਕਾ, ਹੇ ਮੇਰਿਆ ਯਾਰਾ, ਹੇ ਮੇਰਿਆ ਸੱਜਣਾ, ਤੇਰੀ ਜਦੋਂ ਗੱਲ ਹੁੰਦੀ ਹੈ ਬੜਾ ਨਜ਼ਾਰਾ ਆਉਂਦਾ, ਬੜਾ ਸਵਾਦ ਆਉਂਦਾ। ਤੇਰੀ ਗੱਲ ਅਸਲ 'ਚ ਮੇਰੀ ਗੱਲ ਹੀ ਹੈ, ਕਿਉਂਕਿ ਮੇਰੇ ਵਿੱਚ ਤੂੰ ਹੈ ਤੇ ਤੇਰੇ ਵਿੱਚ ਮੈਂ। ਫਰੀਦਾ ਖਲਕ ਖਲਕ ਮੈਂ, ਖਲਕ ਵਸੈ ਰੱਬ ਮੈਂ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਦ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਤੇਰੀ ਗੱਲ ਹੁੰਦੀ ਹੈ ਤੇ ਮੇਰੀ ਗੱਲ ਹੀ ਹੋ ਰਹੀ, ਕਿਉਂਕਿ ਤੂੰ ਸਰਬ ਵਿਆਪੀ ਹੈ ਤੇ ਮੇਰੇ 'ਚ ਵੀ ਹੈ। ਤਾਂ ਕਰਕੇ ਨਜ਼ਾਰਾ ਬੜਾ ਆਉਂਦਾ। ਉਹਦੀ ਸਿਫਤ ਸਾਡੀ ਸਿਫਤ ਹੀ ਹੈ, ਉਹਦੀ ਵਡਿਆਈ ਸਾਡੀ ਵਡਿਆਈ ਹੀ ਹੈ, ਸਾਡੇ ਅਸਲੇ ਦੀ ਵਡਿਆਈ ਹੈ। ਉਹ ਸਾਡੀ ਬਣਤਰ ਦੀ ਵਡਿਆਈ ਹੈ, ਸਾਰੀ ਕੰਪਨੀ ਦੀ, ਮਸ਼ੀਨਰੀ ਦੀ, ਸਾਰੀ ਜੋ ਚੱਲ ਰਿਹਾ ਉਹਦੀ ਵਡਿਆਈ ਹੈ। ਇੱਕ ਪ੍ਰੋਡਕਟ ਹੈ ਜਿਹੜਾ ਬਣਾ ਰਹੇ ਹੈ, ਚੰਨੋ ਫੈਕਟਰੀ ਹੈ, ਚਿਪਸ ਬਣਾਉਂਦੇ ਹਨ, ਚਿਪਸ ਬਣਾਉਂਦੇ ਹਨ, ਉਹਦੇ ਇੱਕ ਜਿਹੜਾ ਚਿਪਸ ਪੈਕਟ ਦੇ ਵਿੱਚੋਂ ਇੱਕ ਕੱਢੋ ਤੇ ਕਹੋ ਵਾਹ, ਉਹਨੂੰ ਵਾਹ ਕਹੋ ਤੇ ਸਾਰੀ ਫੈਕਟਰੀ ਦੀ ਵਡਿਆਈ ਨਾ ਹੋ ਗਈ। ਬਣਿਆ ਕਿੱਥੋਂ ਹੈ? ਉਹਦੇ ਵਿੱਚੋਂ, ਉਹਨਾਂ ਹੀ ਪ੍ਰੋਡਿਊਸ ਕੀਤਾ। ਤੇ ਜੇ ਫੈਕਟਰੀ ਨੂੰ ਵਾਹ ਕਹੀਏ, ਵਾਹ, ਤੇ ਜਿਹੜਾ ਉਹ ਚਿਪਸ ਦੇ ਵਿੱਚ ਉਹ ਇੱਕ ਕੱਢਿਆ ਤੁਸੀਂ, ਉਹ ਆਪੇ ਹੀ ਵਾਹ ਨਾ ਹੋਇਆ, ਆਪੇ ਹੀ ਹੋਇਆ। ਇਹਨੂੰ ਕਹਿ ਲਓ ਤਾਂ ਵੀ ਉਹ, ਉਹਨੂੰ ਕਹਿ ਲਓ ਤਾਂ ਵੀ ਇਹਨੂੰ ਕਹੋ ਘੁੰਮ ਕੇ ਗੱਲ ਵੱਡੇ ਤੇ ਜਾਣੀ, ਵੱਡੇ ਦੀ ਵਡਿਆਈ ਕਰ ਲਓ, ਉਹ ਵੱਡੇ ਦਾ ਛੋਟਾ ਜਿਹਾ ਹਿੱਸਾ, ਵੱਡੇ ਦੀ ਵਡਿਆਈ ਕਰ ਲਓ, ਛੋਟਾ ਵਿੱਚ ਹੀ ਆ ਜਾਣਾ। ਤੂੰ ਵਿੱਚ ਮੈਂ ਤੇ ਮੈਂ ਵਿੱਚ ਤੂੰ, ਸਿੱਧੀ ਗੱਲ। ਤਾਂ ਕਰਕੇ ਕਹਿੰਦੇ ਨਜ਼ਾਰਾ ਜਿਹਾ ਬੜਾ ਆਉਂਦਾ।
ਹੱਲੇ ਯਾਰ, ਹੱਲੇ ਯਾਰ,
ਹੱਲੇ ਯਾਰ ਖੁਸ਼ ਖਬਰੀ ਖੁਸ਼ ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਬਲ ਬਲ ਜਾਓ ਹੋ ਬਲ ਬਲ ਜਾਓ ਹੱਲੇ ਯਾਰ ਖੁਸ਼ ਖਬਰੀ ਬਲ ਬਲ ਜਾਓ ਬਲ ਬਲ ਜਾਓ ਬਲ ਬਲ ਜਾਓ ਬਲ ਬਲ ਖੁਸ਼ ਖਬਰੀ ਬਲ ਬਲ ਜਾਓ ਬਲ ਬਲ ਜਾਓ ਬਲ ਜਾਓ ਬਲ ਬਲ ਜਾਓ ਹੱਲੇ ਯਾਰ ਖੁਸ਼ ਖਬਰੀ ਹੱਲੇ ਤੇਰਾ ਨਾਮ ਨਿੱਕੀ ਤੇਰੀ ਬੇਗਾਰੀ ਹੱਲੇ ਤੇਰਾ ਨਾਮ ਨਿੱਕੀ ਤੇਰੀ ਬੇਗਾਰੀ ਹੱਲੇ ਤੇਰਾ ਨਾਮ ਖੁਸ਼ ਖਬਰੀ ਬਲ ਬਲ ਜਾਓ ਬਲ ਬਲ ਜਾਓ ਬਲ 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 ਖੁਸ਼ ਖਬਰੀ
ਬਲ 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 ਬਲ
ਪੂਜਾ ਵੇਰ ਵੀ
ਪੂਜਾ ਰੱਖਦੀ
ਪੂਜਾ ਮੇਰ ਵੀ ਪੂਜਾ ਆਪਦ ਪੂਜਾ ਰੱਖਦੀ ਪੂਜਾ ਮੇਰ ਵੀ
ਪੂਜਾ ਪੂਜਾ ਰੱਖਦੀ ਪੂਜਾ ਮੇਰ
ਰਸ ਬਗੋਈ
ਦੁਆਰ ਕਨਗਰੀ ਰਸ ਬਗੋਈ
ਖੂਬ ਤੇਰੀ ਪਗਰੀ ਪਿੱਛ ਤੇਰੇ ਬੋ
ਖੂਬ ਤੇਰੀ ਪਗਰੀ ਪਿੱਛੇ ਤੇਰੇ
ਦੁਆਰ ਕਨਗਰੀ ਕਾਹੇ ਕੇ
ਦੁਆਰ ਕਨਗਰੀ ਕਾਹੇ ਕੇ
ਦੁਆਰ ਕਨਗਰੀ ਕਾਹੇ ਕੇ ਬਲ ਬਲ ਜਾਓ ਬਲ ਬਲ
ਥੱਲੇ ਯਾਰਾ ਥੱਲੇ ਯਾਰਾ ਖੁਸ਼ ਖਬਰੀ ਬਲ ਬਲ
ਖੁਸ਼ ਖਬਰੀ ਬਲ ਬਲ ਜਾਓ ਬਲ 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 ਜਾ ਬਲ ਬਲ
ਜੰਦੀ ਹਜ਼ਾਰ ਆਲਮ ਇੱਕ ਲਖਾ ਹਮ ਜਿਹਦੀ ਅਸਮਤ ਗਦ ਪਤ ਨਰ ਹੈ ਨਰਿੰਦ
ਖੁਸ਼ ਖਬਰੀ ਬਲ ਬਲ ਜਾ ਬਲ ਬਲ ਜਾ ਬਲ ਬਲ ਜਾ ਬਲ ਬਲ
ਹਲੇ
Oh,
ਪੁਰਖਾ
ਸਾਰ ਜਾਣੀ ਹਾਂ ਕਣ ਕਣ ਤੇਰਾ ਰੂਪ ਹੈ ਅਸਾਂ ਪੁਰਖਾ ਜਾਣੀ ਹਾਂ ਕਣ ਕਣ ਤੇਰਾ ਰੂਪ ਹੈ 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 ਤੇਰਾ ਰੂਪ ਹੈ ਕੋਈ ਤੈਨੂੰ ਰਾਮ ਆਖਦਾ ਕੋਈ ਤੈਨੂੰ ਰਾਮ ਆਖਦਾ ਜੀ ਕੋਈ ਤੈਨੂੰ ਰਾਮ ਆਖਦਾ ਕੋਈ ਤੈਨੂੰ ਰਾਮ ਆਖਦਾ ਕੋਈ ਤੈਨੂੰ ਰਾਮ ਆਖਦਾ ਕੋਈ ਤੈਨੂੰ ਰਾਮ ਆਖਦਾ
ਕੋਈ ਅੱਲਾ 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 ਕਹਿ ਕੇ ਵਾਜਾ ਮਾਰੇ ਕੋਈ ਰੱਬਾ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰੇ ਹੋ ਕੋਈ ਤੈ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰੇ ਹੋ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰੇ ਕੋਈ ਤੈਨੂੰ ਰਾਮ ਆਖਦਾ
ਅੱਲਾ ਕਹਿ ਕੇ ਵਾਜਾ ਕੋਈ
ਰਾਮ ਆਖਦਾ ਕੋਈ ਅੱਲਾ ਅੱਲਾ
ਕਹਿ ਕੇ ਵਾਜਾ ਕੋਈ ਰਾਮ ਆਖਦਾ
ਰੂਪ ਵੱਖੋ ਵੱਖ ਪਿਆਰੋ ਰੂਪ ਵੱਖੋ ਵੱਖ ਪਿਆਰੋ
ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ
ਇੱਕ ਜੋਤ ਦਾ
ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ
ਇੱਕ ਜੋਤ ਦਾ
ਸਾਰਾ ਸਾਰੇ
ਜਗਤੇ
ਰੂਪ ਵੱਖੋ ਵੱਖ
ਪਿਆਰਿਓ ਜੋਤਦਾ
ਪਸਾਰਾ ਸਾਰੇ
ਜਗਤੇ
ਰੂਪ ਵੱਖੋ ਵੱਖ ਪਿਆਰਿਓ
ਜੋਤਦਾ ਸਾਰੇ ਜਗਤੇ
ਪੜੋ
ਰੂਪ ਵੱਖ ਪਿਆਰਿਓ ਇੱਕੋ ਜੋਤਦਾ
ਸਾਰੇ ਜਗਤੇ ਰੂਪ ਵੱਖੋ ਵੱਖ ਪਿਆਰਿਓ
ਕੋਈ ਬੋਲੇ ਕੋਈ ਖੁਦਾਏ ਕੋਈ ਸੇਵੈ ਬਸਈਆਂ ਕੋਈ ਅੱਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਲ ਮਿਲ ਕੇ ਇਸ ਹਫਤੇ ਦੇ ਦੂਸਰੇ ਦੀਵਾਨ ਵਿੱਚ ਆਪਾਂ ਹਾਜ਼ਰੀ ਭਰ ਰਹੇ ਭਾਵੇਂ ਕਿ ਪਿਛਲੇ ਹਫਤੇ ਤੋਂ ਲਗਾਤਾਰ ਹੀ ਪ੍ਰੋਗਰਾਮ ਹੁੰਦੇ ਹੀ ਹੈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਪਾਂ ਹਾਜ਼ਰੀ ਭਰ ਲੈਂਦੇ ਹਾਂ ਸੋਮਵਾਰ ਤੇ ਮੰਗਲਵਾਰ ਭਾਈ ਸਰੋਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰੀ ਭਰਦੇ ਆ ਤੇ ਬੁੱਧਵਾਰ ਤੇ ਵੀਰਵਾਰ ਭਾਈ ਸੁਰਿੰਦਰ ਸਿੰਘ ਕਾਜੀ ਸਾਹਿਬ ਨਾਲ ਹੀ ਹੁੰਦੇ ਆ ਸਾਰੇ ਹਾਜ਼ਰੀ ਭਰ ਲੈਂਦੇ ਆ ਸੋ ਇਹ ਤਿੰਨ ਦਿਨ ਆਪਣੀ ਟਰਨ ਹੈ ਤੇ ਆਪਾਂ ਅੱਜ ਦੂਸਰੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਰਲ ਮਿਲ ਕੇ ਮਨ ਚਿੱਤ ਇਕਾਗਰ ਕਰਕੇ ਆਪਾਂ ਥੋੜਾ ਚਿਰ ਬੈਠੀਏ ਕੁਝ ਵਿਚਾਰਾਂ ਕਰੀਏ ਸ਼ਬਦ ਆਪਾਂ ਅੱਜ ਪਹਿਲਾਂ ਵਿਚਾਰ ਲੈਂਦੇ ਹਾਂ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ ਇਹਨੂੰ ਆਪਾਂ ਪਹਿਲਾਂ ਵਿਚਾਰ ਲਈਏ ਆਪਾਂ ਪੰਜ ਕੁ ਮਿੰਟ ਵਿੱਚ ਸਿੱਧਾ ਸਿੱਧਾ ਇਹਦੇ ਅਰਥ ਸਮਝ ਲੈਂਦੇ ਹਾਂ ਮੈਨੂੰ ਲੱਗਦਾ ਹੈ ਕਿ ਕਿਹਾ ਕਿਸੇ ਨੇ ਵੀ ਰੱਬ ਰਹਿੰਦਾ ਮੱਕੇ ਮੁਗਲਾਂ ਦੇ ਮੁਸਲਮਾਨਾਂ ਦੇ ਮੱਕੇ ਚ ਮਸੀਤ ਤੇ ਕਿਸੇ ਆਖਿਆ ਰੱਬ ਰਹਿੰਦਾ ਹਿੰਦੂ ਕਹਿੰਦੇ ਆ ਮੰਦਰ ਚ ਉਹ ਕ੍ਰਿਸ਼ਨ ਜੀ ਬਣ ਕੇ ਰਾਸਲੀਲਾ ਕਰਦਾ ਉਹ ਕ੍ਰਿਸ਼ਨ ਰੱਬ ਹੈ ਕਿਸੇ ਨੇ ਆਖਿਆ ਸਾਡਾ ਅੱਲਾ ਮੱਕੇ ਚ ਰਹਿੰਦਾ ਜਦੋਂ ਉਹ ਦੋਨਾਂ ਦੀ ਡਿਸਕਸ਼ਨ ਚੱਲਦੀ ਹੈ ਕਿਉਂਕਿ ਸਮਾਜ ਵਿੱਚ ਵੱਡੇ ਦੋ ਧਰਮ ਉਸ ਵੇਲੇ ਸਨ ਹਿੰਦੂਇਜ਼ਮ ਔਰ ਇੱਕ ਧਰਮ ਹੈ ਮੁਸਲਮਾਨ ਇਸਲਾਮ ਈਸਾਈਅਤ ਜਿਹੜੀ ਸੀ ਉਸ ਵੇਲੇ ਅਜੇ ਇੰਡੀਆ ਵਿੱਚ ਨਹੀਂ ਸੀ ਆਇਆ ਈਸਾਈ ਧਰਮ ਨਹੀਂ ਸੀ ਆਇਆ ਆਪਾਂ ਇਹ ਹਮੇਸ਼ਾ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਕੋਈ ਧਰਮ ਨਹੀਂ ਬਣਾਇਆ ਇਹ ਇੱਕ ਲਹਿਰ ਹੈ ਜਿੰਨਾ ਖਲਾਰਾ ਪਿਆ ਸੀ ਉਹਦੇ ਵਿਰੁੱਧ ਉੱਠੀ ਆਵਾਜ਼ ਹੈ ਚਾਹੇ ਉਹ ਰਾਜਿਆਂ ਨੇ ਗੰਦ ਪਾਇਆ ਚਾਹੇ ਖਲਾਰਾ ਪੁਜਾਰੀਆਂ ਨੇ ਪਾਇਆ ਉਹਨਾਂ ਦੇ ਵਿਰੁੱਧ ਇੱਕ ਆਵਾਜ਼ ਉੱਠੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਅੰਗਰੇਜ਼ ਆਏ ਆ ਭਾਰਤ ਵਿੱਚ ਉਹਨਾਂ ਨੇ ਨਾਲ ਰਲ ਕੇ ਹਿੰਦੂ ਤੇ ਇਸਲਾਮਿਕ ਪੁਜਾਰੀਆਂ ਨੇ ਰਲ ਕੇ ਇਹਨੂੰ ਵੀ ਇੱਕ ਸਾਂਝਾ ਜਿਹਾ ਧਰਮ ਬਣਾ ਦਿੱਤਾ ਕਹਿੰਦੇ ਤੂੰ ਵੀ ਥੋੜੇ ਜਿਹੇ ਨਾਲ ਰਲ ਜੋ ਚੋਰ ਬਣਾ ਲਓ ਸਾਰੇ ਇੱਕੋ ਜਿਹੇ ਹੋ ਗਏ ਤੇ ਹੁਣ ਕੌਣ ਕਿਸੇ ਨੂੰ ਕਹਿ ਸਕਦਾ ਆਪਣੇ ਵਰਗੇ ਬਣਾਉਣ ਵਾਸਤੇ ਅੰਗਰੇਜ਼ਾਂ ਦੇ ਆਉਣ ਕਰਕੇ ਉਧਰ ਈਸਾਈ ਉਹਨਾਂ ਦਾ ਪੁਜਾਰੀ ਵੀ ਇੱਦਾਂ ਦਾ ਹੀ ਹੈ ਇੱਥੇ ਤੇ ਹੈ ਹੀ ਸੀ ਦੋ ਜਿਹੜੇ ਤੜਫਦੇ ਸੀ ਵੀ ਇਹ ਵਿਚਾਰਧਾਰਾ ਵੱਖਰੀ ਹੈ ਤੇ ਉਹਨਾਂ ਨੇ ਰਲ ਕੇ ਤਿੰਨਾਂ ਨੇ ਇਹਦਾ ਇਤਿਹਾਸ ਲਿਖਾਇਆ ਗ੍ਰੰਥ ਲਿਖਾਏ ਅਰਥ ਕੀਤੇ ਤੇ ਆਪਣੇ ਹਿਸਾਬ ਨਾਲ ਹੀ ਟੀਕੇ ਬਣਾ ਦਿੱਤੇ ਜੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਮਾਰ ਮੂਰ ਦਿੱਤਾ ਖਤਮ ਕਰਤਾ ਛੇਕਤਾ ਸਿੱਟਤਾ ਪਰੇ ਕਰਤਾ ਬਦਨਾਮ ਕਰਤਾ ਬੰਦਾ ਸਿੰਘ ਬਹਾਦਰ ਵਰਗੇ ਬਦਨਾਮ ਹੀ ਕੀਤੇ ਆ, ਉਹਨੇ ਜੀ ਵਿਆਹ ਕਰਾ ਲਿਆ ਸੀ, ਉਹ ਜੀ ਗੁਰੂ ਬਣ ਗਿਆ ਸੀ ਜੀ, ਬਦਨਾਮ ਹੀ ਕੀਤਾ ਬੰਦਾ ਸਿੰਘ ਬਹਾਦਰ ਨੂੰ। ਕੁਝ ਚਿਹਰੇ ਪ੍ਰਮੋਟ ਕਰਤੇ, ਕੁਝ ਚਿਹਰੇ ਬਦਨਾਮ ਕਰਤੇ, ਤੇ ਉਹਨਾਂ ਨੇ ਸਾਰਾ ਕੁਝ ਸਾਡਾ ਬਣਾਇਆ ਲਿਖਵਾਇਆ, ਤੇ ਸਾਡਾ ਕੀ ਹੋਇਆ ਕਿ ਉਹਨਾਂ ਨੇ ਇੱਕ ਰਲਦਾ ਮਿਲਦਾ ਆਪਣੇ ਵਰਗਾ ਇੱਕ ਧਰਮ ਬਣਾ ਦਿੱਤਾ। ਇਹ ਧਰਮ ਨਹੀਂ, ਇਹ ਇੱਕ ਲਹਿਰ ਹੈ, ਧਰਮ ਤੇ ਬਣਾ ਦਿੱਤਾ ਗਿਆ। ਇਹ ਉਹ ਲਹਿਰ ਹੈ ਜਿਹੜੀ ਕੁਦਰਤ ਦੇ ਆਟੋਮੈਟਿਕ ਬਣੇ ਹੋਏ ਧਰਮ ਨੂੰ ਮੰਨਦੀ, ਲਾਅ ਆਫ ਨੇਚਰ ਨਿਯਮਾਂ ਨੂੰ ਸਮਝਦੀ ਹੈ, ਤੇ ਉਹਨੂੰ ਮੰਨ ਕੇ ਆਪਣੀ ਜ਼ਿੰਦਗੀ ਜਿਉਣ ਦੀ ਗੱਲ ਕਰਦੀ, ਜਿਹਨੂੰ ਹੁਕਮ ਕਿਹਾ, ਜਿਹਨੂੰ ਨੇਮ ਨਿਯਮ ਨਾਮ ਕਿਹਾ, ਉਹ ਇੱਕ ਹੈ, ਸਰਬ ਵਿਆਪੀ ਹੈ, ਉਹਨੂੰ ਸਮਝੋ ਜਾਣੋ ਤੇ ਜ਼ਿੰਦਗੀ ਸੋਹਣੀ ਜਿਉ। ਪਰ ਅਗਲੇ ਨੂੰ ਇਹ ਸੀ ਵੀ ਜੇ ਇਹ ਇਕੱਲਾ ਵੱਖ ਬੋਲਦਾ, ਅਗਲਾ ਕਹਿੰਦਾ ਕਾਣਾ ਕਰ ਲਓ, ਕਾਣਾ ਕਰ ਲਓ। ਉਹਨਾਂ ਨੇ ਕੀ ਕੀਤਾ ਕਿ ਇਸ ਵਿਚਾਰਧਾਰਾ ਨੂੰ ਵੀ ਉਦਾਂ ਹੀ ਰੂਪ ਬਣਾ ਕੇ, ਝੂਠੀਆਂ ਸਾਖੀਆਂ ਬਣਾ ਕੇ, ਕਰਾਮਾਤੀ ਇਤਿਹਾਸ ਬਣਾ ਕੇ, ਥਾਵਾਂ ਜਗ੍ਹਾ ਨਾਲ ਜੋੜ ਕੇ, ਗਿਆਨ ਛੱਡਤਾ, ਸਰਵ ਵਿਆਪੀ ਰੱਬ ਨੂੰ ਛੱਡ ਕੇ, ਇੱਕ ਰੱਬ ਕੋਈ ਵੱਖਰਾ, ਤੁਸੀਂ ਉਹਨੂੰ ਖੁਸ਼ ਕਰੋ, ਸਾਹਮਣੇ ਵਾਲਾ ਨਾਨਕਾ ਪਾਤਸ਼ਾਹ ਦੱਸਿਆ ਜਾਹਰਾ ਛੱਡਤਾ, ਸਾਹਮਣੇ ਵਾਲਾ ਸਭ ਗੋਬਿੰਦ ਹੈ, ਸਭ ਗੋਬਿੰਦ ਵਾਲਾ ਕੋਨਸੈਪਟ ਹੀ ਕੱਟਤਾ। ਹੁਣ ਉਸ ਵੇਲੇ ਦੋ ਧਰਮ ਹੋਣਗੇ। ਭਗਤ ਨਾਮਦੇਵ ਜੀ ਦੇ ਵੇਲੇ ਫਿਰ ਗੱਲ ਕਰਦੇ ਆ, ਕਹਿੰਦੇ ਕ੍ਰਿਸ਼ਨ ਜੀ ਉੱਥੇ ਆਏ, ਰੱਬ ਆਇਆ, ਕੋਈ ਕਹਿੰਦਾ ਸਾਡਾ ਉੱਥੇ ਮਸੀਤ ਚ ਆਇਆ। ਹੁਣ ਹੈ ਤੇ ਹੈ ਹੀ ਹੈ ਵੀ ਅੱਲਾ ਇੱਕ ਮਸੀਤ ਬਸਤਾ ਪਰ ਮੁਲਕ ਕਿਸ ਕੇਰਾ, ਇਹ ਵੀ ਆਵਾਜ਼ ਬੁਲੰਦ ਹੋਈ ਹੈ। ਪਰ ਇੱਥੇ ਫਿਰ ਜਦੋਂ ਇਹਨਾਂ ਨੇ ਆਖਿਆ, ਕਹਿੰਦੇ ਯਾਰ ਮੇਰਾ ਉਹ ਜਿਹੜਾ ਮੇਰੇ ਵਾਲਾ ਜਿਹਨੂੰ ਮੈਂ ਮੰਨਦਾ, ਉਹ ਤੇ ਮੈਨੂੰ ਰੋਜ਼ ਸੋਏ ਉਹਦੀ ਸੁਣੀਂਦੀ ਹੈ। ਤੁਸੀਂ ਕਹਿੰਦੇ ਹੋ ਤੁਹਾਡਾ ਸੁਣੀਂਦਾ ਕਿੱਥੇ ਹੈ, ਵਿਖਾਓ, ਮੇਰਾ ਤੇ ਦਿਸਦਾ ਆਵੇ ਇੱਥੋਂ ਇੱਥੇ ਪਹੁੰਚਿਆ ਕਿ ਨਹੀਂ, ਇਹ ਆਪ ਹੀ ਸੀ, ਇੱਥੋਂ ਫਿਰ ਇੱਥੇ ਗਿਆ ਕਿ ਨਹੀਂ, ਇੱਕ ਦਰਖਤ ਦੇ ਰੂਪ ਵਿੱਚ ਇੱਕ ਸ਼ੇਪ ਖਤਮ ਹੋ ਗਈ, ਦੂਜੀ ਸ਼ੇਪ ਬਣ ਗਈ। ਮੈਂ ਪਿੱਛੇ ਜੇ ਬੋਲਿਆ ਵੀ ਕੁਦਰਤ ਉਹਦਾ ਹੀ ਰੂਪ ਹੈ, ਪਸਾਰਾ, ਇਹ ਰੱਬ ਕਹਿ ਸਕਦੇ ਆ। ਬੜਿਆਂ ਨੇ ਰੌਲਾ ਪਾਇਆ ਕੁਦਰਤ ਤੇ ਖਤਮ ਹੋ ਜਾਂਦੀ ਹੈ, ਯਾਰ ਇੱਕ ਸ਼ੇਪ ਖਤਮ ਹੁੰਦੀ ਹੈ, ਐਨਰਜੀ ਖਤਮ ਨਹੀਂ ਹੁੰਦੀ। ਇੱਕ ਸ਼ੇਪ ਖਤਮ ਹੋ ਗਈ, ਉਹ ਹੋ ਸਕਦਾ ਗੈਸਾਂ ਹੀ ਰਹਿ ਜਾਣ ਇਕੱਲੀਆਂ, ਉਹ ਦੂਜੀ ਸ਼ੇਪ 'ਚ ਚਲੀ ਜਾਊਗਾ, ਖਤਮ ਤੇ ਕੁਝ ਹੁੰਦਾ ਹੀ ਨਹੀਂ ਇੱਥੇ। ਹਾਂ, ਇਹ ਸ਼ੇਪ ਉਹਦੀ ਕੁਦਰਤ ਹੈ, ਅਗਲੀ ਸ਼ੇਪ ਉਹਦੀ ਹੋ ਸਕਦਾ ਗੈਸਾਂ ਹੀ ਹੋਣ, ਧੂੰਆਂ ਹੀ ਹੋਵੇ, ਐਟਮਸ ਪਰਮਾਣੂ ਹੀ ਹੋਵੇ, ਕੀ ਪਤਾ ਕੀ ਸ਼ੇਪ ਆਉਣੀ ਹੈ, ਪਰ ਇੱਕ ਹੈ, ਵੱਖਰਾ ਕੋਈ ਨਹੀਂ। ਹੁਣ ਉਹ ਕਹਿੰਦੇ ਜਦੋਂ ਤੇਰੀ ਸੋਏ ਸੁਣਦਾ ਨਾ, ਮੇਰਾ ਤੇ ਸਾਹਮਣੇ ਆ ਸੋਏ, ਮਤਲਬ ਜਦੋਂ ਕੋਈ ਦੀ ਸਿਫਤ ਕਰਦਾ ਹੈ ਵੀ ਵੇਖੋ ਕੁਦਰਤ ਕਿਵੇਂ ਕੰਮ ਕਰਦੀ ਹੈ, ਵੇਖੋ ਪਹਿਲੀ ਵਾਰੀ ਇੱਕ ਕੂਕਰ ਨੇ ਇੱਕ ਕੁੱਤੀ ਨੇ ਬੱਚੇ ਦਿੱਤੇ, ਕਿੰਨੇ ਸਿਖਾਇਆ, ਆਪੇ ਸਾਂਭੀ ਜਾਂਦੀ, ਮੂੰਹ ਚ ਪਾ ਕੇ ਹੱਥ ਲਾ ਕੇ ਵਿਖਾਓ, ਨੇੜੇ ਜਾ ਕੇ ਵਿਖਾਓ, ਵੱਢਣ ਪੈਂਦੀ ਹੈ। ਕਿਸੇ ਵੀ ਜਾਨਵਰ ਨੂੰ ਵੇਖ ਲਓ, ਕਿਵੇਂ ਉਹਨੂੰ ਕਿਹਨੇ ਸਿਖਾਤਾ, ਕਿਵੇਂ ਚੱਲ ਰਿਹਾ, ਆਟੋਮੈਟਿਕ ਸਾਹਮਣੇ। ਆ ਸੋਏ ਸੁਣੀ ਦੀ ਸਿਫਤਾਂ ਸੁਣੀ ਦੀ ਆ, ਸਾਹਮਣੇ ਦਿਸਦਾ ਤੇ ਕਹਿੰਦੇ ਮੈਨੂੰ ਤੇ ਨਜ਼ਾਰਾ ਹੀ ਬੜਾ ਆਉਂਦਾ, ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ, ਖੁਸ਼ਖਬਰੀਆਂ ਮਿਲ ਰਹੀਆਂ ਸਾਨੂੰ। ਹੁਣ ਇੱਕ ਅੱਧੀ ਖੁਸ਼ਖਬਰੀ ਕਿਤੇ ਮਿਲੇ, ਤਰਸਦਾ ਕੋਈ ਕੋਈ ਖੁਸ਼ਖਬਰੀ ਸੁਣਾਓ। ਕਹਿੰਦੇ ਨਾ ਮਾਂ ਪਿਓ ਕਹਿੰਦੇ ਨੇ ਹੁਣ ਕੋਈ ਖੁਸ਼ਖਬਰੀ ਸੁਣਾਓ, ਏਦਾਂ ਕਹਿੰਦੇ ਨੇ ਨੂੰ ਪੁੱਤ ਬੱਚਿਓ ਕੋਈ ਖੁਸ਼ਖਬਰੀ ਸੁਣਾਓ, ਅਗਲਾ ਤਰਸਦਾ ਰਹਿੰਦਾ, ਕੋਈ ਵਿਆਹ ਕੋਈ ਰਿਸ਼ਤਾ ਰੁਸ਼ਤਾ ਕਰੋ, ਕੋਈ ਖੁਸ਼ਖਬਰੀ ਸੁਣਾਓ, ਏਦਾਂ ਹੀ ਕਰੀਏ। ਤੇ ਇਹ ਕਹਿੰਦੇ ਆ ਮੇਰੀਆਂ ਤੇ ਰੋਜ਼ ਹੀ ਖੁਸ਼ਖਬਰੀਆਂ, ਸਦਾ ਦੀਵਾਲੀ ਸਾਧਕੀ ਅੱਠੇ ਪੈਰ ਬਸ। ਅਸੀਂ ਬਹਾਰਾਂ ਉਡੀਕਦੇ ਥੋੜ੍ਹਾ ਆ, ਬਹਾਰਾਂ ਤੇ ਸਾਡੇ ਮਗਰ ਮਗਰ ਫਿਰਦੀਆਂ, ਅਸੀਂ ਖੁਸ਼ਖਬਰੀਆਂ ਉਡੀਕਦੇ ਥੋੜ੍ਹਾ ਫਿਰਦੇ ਹਾਂ, ਖੁਸ਼ਖਬਰੀਆਂ ਤੇ ਦਿਨ ਰਾਤ ਹੀ ਨੇ, ਬਸ ਸੁਣਨ ਵਾਲੇ ਕੰਨ ਚਾਹੀਦੇ ਆ, ਕੰਨ ਚਾਹੀਦੇ, ਖੁਸ਼ਖਬਰੀਆਂ ਖੁਸ਼ਖਬਰੀਆਂ, ਇੰਨੀ ਕੁਦਰਤ ਬੇਅੰਤ ਹੈ। ਤਾਂ ਕਰਕੇ ਕਹਿੰਦੇ ਹੇ ਯਾਰਾ, ਹੇ ਯਾਰਾ, ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ, ਬਲ ਬਲ ਜਾਓ, ਹੋ ਬਲ ਬਲ, ਨਜ਼ਾਰਾ ਜਾਈ ਜਾਂਦਾ, ਬਾਰੇ ਬਾਰੇ ਜਾਵਾਂ, ਬਲਿਹਾਰੇ ਜਾਵਾਂ। ਹੁਣ ਇੱਥੇ ਰੁਕਣ ਨੂੰ ਤੇ ਜੀ ਕਰਦਾ, ਪਰ ਸ਼ਬਦ ਵਿਚਾਰ 10-15 ਮਿੰਟ 'ਚ ਪੂਰੀ ਹੋ ਜੇ ਤੇ ਠੀਕ ਹੈ, ਫਿਰ ਲੰਬੀ ਹੋ ਜਾਂਦੀ, ਆਪਾਂ ਹੋਰ ਵੀ ਗੱਲਬਾਤ ਕਰਨੀ। ਤੇ ਬਲਿਹਾਰ ਜਾਵਾਂ ਮੈਂ, ਬਾਰੇ ਬਾਰੇ ਜਾਵਾਂ,
ਕੁਰਬਾਨ ਕੁਰਬਾਨ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਤੇਰੀ ਸੋਹਣੀ ਵੰਗਾਰ ਤੇ ਨਾਲ ਉੱਚਾ ਤੇਰਾ ਨਾਮ ਉੱਚਾ ਤੇਰਾ ਗਿਆਨ ਆਲੇ ਤੇਰਾ ਨਾਉ ਆਲੇ ਕੀ ਉੱਚਾ ਨਿੱਕੀ ਤੇਰੀ ਬਿਗਾਰੀ ਬੜੀ ਪਿਆਰੀ ਲੱਗਦੀ ਤੇਰੀ ਵੰਗਾਰ ਸੁਣੋ ਵੰਗਾਰ ਕੀ ਹੈ ਤੇਰੀ ਤੇਰੇ ਆਪਾਂ ਵੰਗਾਰ ਹੁੰਦਾ ਨਾ ਵੀ ਆਹ ਕੰਮ ਕਰਨਾ ਵੰਗਾਰ ਪਾਈ ਹੈ ਕਿਸੇ ਨੇ ਪਤਾ ਜਿਹੜੀ ਉਹ ਵਢਾਈ ਕਰਨੀ ਹੁੰਦੀ ਸੀ ਜਦੋਂ ਵੀ ਵੰਗਾਰੇ ਜਾਣਾ ਹੁੰਦਾ ਸੀ ਵੀ ਪਿੰਡ ਦੇ 50 ਬੰਦੇ ਇਕੱਠੇ ਹੋਣਗੇ 100 ਬੰਦਾ ਇਕੱਠਾ ਹੀ ਆ ਜਾ ਤੇ ਇਕੱਠਿਆਂ ਨੇ 10 ਕਿੱਲੇ ਇਕੱਠੇ ਹੀ ਵੱਢ ਦੇਣੇ ਇੱਕ ਦਿਨ 'ਚ ਦਿਹਾੜੀਏ ਨਹੀਂ ਲਾਉਣੇ ਪੈਣੇ ਤੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕਹਿਣਾ ਠੀਕ ਆ ਅੱਜ ਬੱਕਰਾ ਵੱਢੋ ਉਹਨਾਂ ਵੇਲਿਆਂ ਦੇ ਵਿੱਚ ਮੈਂ ਜਦੋਂ ਮੈਂ ਵੇਖਿਆ ਹੁਣ ਤਾਂ ਮੈਨੂੰ ਪਤਾ ਨਹੀਂ ਬੱਕਰਾ ਕਿੰਨੇ ਦਾ ਹੁੰਦਾ ਹੋਣਾ ਉਦੋਂ 1000 ਰੁਪਈਏ ਦਾ ਬੱਕਰਾ ਲਿਆਂਦਾ ਜਾਂ ਅਗਲਾ ਪਾਲ ਲੈਂਦਾ ਸੀ ਤੇ ਇੱਕ ਹਲਵਾਈ ਵਾ ਲੈਂਦੇ ਸੀ ਰੋਟੀਆਂ ਪਕਾਉਣੀਆਂ ਨਾਲ ਬੱਕਰਾ ਤੇ ਨਾਲ ਜਲੇਬੀਆਂ ਵੰਗਾਰ ਪਈ ਹੈ ਵੰਗਾਰੇ ਜਾਣਾ 100 ਬੰਦਾ ਐਸ ਘਰ 'ਚ ਆਇਆ ਖਾਧਾ ਤੇ ਇੱਕ ਦਿਨ 'ਚ ਹੀ ਫਸਲ ਵੱਢਤੀ ਨਹੀਂ ਤਾਂ ਅਗਲਾ ਕਹਿੰਦਾ 15 ਦਿਨ ਜੱਬਦੇ ਰਹਿਣਾ ਸੀ ਵੰਗਾਰ ਪਈ ਕਿਸੇ ਨੇ ਫਿਰ ਇਹਨਾਂ ਇਕੱਠੇ ਹੋ ਕੇ ਦੂਜੇ ਘਰ ਜਾਣਾ ਅਗਲੇ ਨੇ ਇੱਕ ਦਿਨ ਹੀ ਖਵਾ ਕੇ ਖਰਚਾ ਕਰਕੇ ਇੱਕ ਦਿਨ 'ਚ ਹੀ ਕੰਮ ਨਿਬੜ ਜਾਂਦਾ ਸੀ ਇੱਕ ਅੱਜ ਇਹਦੇ ਕੰਨੀ ਹੋ ਕੇ ਫਿਰ ਉਹਦੇ 10 ਕਿੱਲੇ 15 ਕਿੱਲੇ ਵੱਢ ਦੇਣੇ ਵੰਗਾਰ ਕਿਸੇ ਨੇ ਵੰਗਾਰ ਪਾਈ ਹੈ ਕਹਿੰਦੇ ਜਿਹੜੀ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਤੇਰਾ ਗਿਆਨ ਬੜਾ ਕਮਾਲ ਦਾ ਉੱਚਾ ਹੈ ਤੇਰੀ ਸਮਝ ਤੇ ਤੇਰੀ ਜਿਹੜੀ ਵੰਗਾਰ ਹੈ ਨਾ ਮੈਨੂੰ ਬੜੀ ਪਿਆਰੀ ਲੱਗਦੀ ਹੈ ਸੂਰਜ ਨੂੰ ਕੋਈ ਵੰਗਾਰ ਹੈ ਤੇਰੀ ਡਿਊਟੀ ਕਰਦਾ ਆਪਣੀ ਖੁਸ਼ੀ ਨਾਲ ਚਾਨਣ ਕਰਦਾ ਨਿਯਮ ਦੇ ਵਿੱਚ ਹੈ ਨਾ ਅੰਡਰ ਤਾਂ ਹੈਗਾ ਨਾ ਨਿਯਮ ਦੇ ਕੁਦਰਤ ਦਾ ਵਿਧਾਨ ਹੈ ਹਰ ਚੀਜ਼ ਨੂੰ ਇੱਕ ਵੰਗਾਰ ਹੈ ਆਪਣੀ ਆਪਣੀ ਕਰ ਰਹੇ ਨੇ ਤੇ ਤੇਰੀ ਜਿਹੜੀ ਵੰਗਾਰ ਹੈ ਨਾ ਵੰਗਾਰ ਕੀ ਹੈ ਮੇਰੇ ਤੋਂ ਮੇਰੇ ਫਰਜ਼ ਮੇਰੀ ਜ਼ਿੰਮੇਵਾਰੀ ਮੇਰੀ ਕਿਰਤ ਮੇਰੇ ਕਰਨ ਯੋਗ ਕੰਮ ਉਹ ਵੰਗਾਰ ਜਿਹੜੀ ਹੈ ਮੈਨੂੰ ਬੜੀ ਪਿਆਰੀ ਲੱਗਦੀ ਹੈ ਜਿਹੜੀ ਤੇਰੀ ਵੰਗਾਰ ਹੈ ਨਾ ਉਹ ਮੈਨੂੰ ਬੜੀ ਪਿਆਰੀ ਲੱਗਦੀ ਹੈ ਕਈਆਂ ਦੇ ਵੰਗਾਰੇ ਵੀ ਫਲਾਣੇ ਨੇ ਕੰਮ ਕਹਿਤਾ ਕੋਈ ਕਰਨ ਨੂੰ ਜੀ ਨਹੀਂ ਕਰਦਾ ਪਰ ਮੈਂ ਕਿਹਾ ਨਾ ਵੀ ਕਈ ਏਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਹੁਕਮ ਮੰਨਿਆ ਹੀ ਨਹੀਂ ਜਾਂਦਾ ਮਾਣਿਆ ਵੀ ਜਾਂਦਾ ਕਈਆਂ ਦਾ ਹੁਕਮ ਮੰਨਿਆ ਹੀ ਨਹੀਂ ਜਾਂਦਾ ਮਾਣਿਆ ਵੀ ਜਾਂਦਾ ਨਜ਼ਾਰਾ ਆਉਂਦਾ ਵੀ ਇਹਦਾ ਹੁਕਮ ਮੰਨਣ ਹੁਕਮ ਮੰਨਣ 'ਚ ਵੀ ਸਵਾਦ ਜਿਹਾ ਆਉਂਦਾ ਤਾਂ ਕਰਕੇ ਜਿਹੜੀ ਤੇਰੀ ਤੇਰੀ ਵੰਗਾਰ ਹੈ ਨਾ ਜਿਹੜੀ ਤੇਰੇ ਵੱਲੋਂ ਜਿਹੜੀ ਮੇਰੀ ਡਿਊਟੀ ਲੱਗੀ ਹੈ ਜਿਹੜੇ ਜਿਹੜੇ ਕੰਮ ਮੇਰੇ ਲਈ ਜ਼ਰੂਰੀ ਨੇ ਤੇਰੇ ਵੱਲੋਂ ਕੁਦਰਤ ਦੇ ਨਿਯਮਾਂ ਮੁਤਾਬਕ ਤੇ ਅਸੀਂ ਕੰਮ ਕਰੀਏ ਮਿਹਨਤ ਕਰੀਏ ਸਾਡੇ ਫਰਜ਼ ਨੇ ਸਰੀਰ ਮਿਲਿਆ ਸਿਹਤ ਮਿਲੀ ਹੈ ਕੰਮ ਕਰਨੇ ਆਲਾ ਦੁਆਲਾ ਵੇਖਣਾ ਇਹ ਕਹਿੰਦੇ ਮੈਨੂੰ ਬੜਾ ਪਿਆਰਾ ਲੱਗਦਾ ਤੇਰੀ ਵੰਗਾਰ ਜਿਹੜੀ ਹੈ ਇਹ ਮੈਨੂੰ ਪਿਆਰੀ ਲੱਗਦੀ ਹੈ ਹੋ ਗਈ ਗੱਲ ਇੱਥੇ ਤੱਕ ਇਹ ਹੁਣ ਪੰਕਤੀਆਂ ਪਹਿਲਾਂ ਬੋਲ ਕੇ ਪੜ੍ਹ ਦਿਓ ਦੋਨੇ ਪਹਿਲੀਆਂ
ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਓ ਬਲ ਬਲ ਜਾਓ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ
ਅਗਲੀ ਪੰਕਤੀ ਪੜ੍ਹਦੇ ਹੋ ਕਹਿੰਦੇ ਇਕੱਠਾ ਦੋਨੇ ਪੰਕਤੀਆਂ ਪੜ੍ਹਦੇ
ਕੁਜਾਇਆ ਮਧ ਕੁਜਾ ਲਫਤੀ ਕੁਜਾ ਰਵੀ ਦਵਾਰਕਾ ਨਗਰੀ ਰਾਸੂਲ ਬਬੋਈ
ਹੁਣ ਮੇਰੇ ਸਾਹਮਣੇ ਆ ਕੇ ਕਹਿੰਦੇ ਨੇ ਵੀ ਦਵਾਰਕਾ ਦੇ ਵਿੱਚ ਰੱਬ ਰਾਸਾਂ ਕਰਦਾ ਹੈ ਲੀਲਾ ਕਰਦਾ ਹੈ ਰੱਬ ਹੈ ਪਰ ਗੁਰੂ ਗ੍ਰੰਥ ਸਾਹਿਬ ਭਗਤ ਜੀ ਕਹਿੰਦੇ ਹੈ ਕਹਿੰਦੇ ਕਿੱਥੋਂ ਤੂੰ ਆਇਆ ਆਮਦ ਤੇਰੀ ਕਿੱਥੋਂ ਹੋਈ ਹੈ ਪੂਜਾ ਰਫਤੀ ਗਿਆ ਵੀ ਕਿਤੇ ਨਹੀਂ ਪੂਜਾ ਮੇਰਵੀ ਕਿੱਥੇ ਤੂੰ ਜਾ ਰਿਹਾ ਜਿਹੜਾ ਮੈਂ ਤੈਨੂੰ ਮੰਨਦਾ ਨਾ ਤੂੰ ਮੇਰਾ ਯਾਰ ਹੈ ਮੈਂ ਤੇ ਇਹਨੂੰ ਮੰਨਦਾ ਸਾਹਮਣੇ ਵਾਲੇ ਨੂੰ ਨਾ ਤੂੰ ਕਿਤੋਂ ਆਇਆ ਨਾ ਤੂੰ ਕਿਤੇ ਗਿਆ ਤੇ ਨਾ ਤੂੰ ਕਿਤੇ ਜਾ ਰਿਹਾ ਇਹ ਕਹਿੰਦੇ ਨੇ ਵੀ ਉੱਥੇ ਰਾਸਾਂ ਪਾਉਂਦਾ ਰੱਬ ਦਵਾਰਕਾ ਚ ਆਇਆ ਰੱਬ ਦੁਆਰਕਾ ਜੈ ਰੱਬ। ਪਰ ਕਹਿੰਦੇ ਦੁਆਰਕਾ ਨਗਰੀ ਰਾਸ ਭਗੋਈ, ਜਿਹੜੀਆਂ ਉੱਥੇ ਵੀ ਰਾਸਾਂ ਹੁੰਦੀਆਂ ਨੇ ਨਾ, ਜਿਹੜੀਆਂ ਉੱਥੇ ਆਲੇ ਦੁਆਲੇ ਹੋ ਰਹੀਆਂ ਨੇ ਦੁਆਰਕਾ ਚ ਵੀ, ਮੈਨੂੰ ਤੇ ਲੱਗਦਾ ਵੀ ਉਹ ਤੂੰ ਹੀ ਕਰਦਾ ਜਿਹੜਾ ਮੇਰੇ ਵਾਲਾ ਕੁਦਰਤ, ਕੋਈ ਵੱਖਰਾ ਨਹੀਂ। ਜਿਹੜੀ ਦੁਆਰਕਾ ਚ ਵੀ ਰਾਸ ਪੈ ਰਹੀ ਹੈ ਉਹ ਤੇਰੀ ਖੇਡ ਹੈ, ਕਿਸੇ ਹੋਰ ਦੀ ਨਹੀਂ। ਵੇਖੋ ਨਾ ਇੱਥੇ ਜਿਹੜੀ ਸਵਾਦ ਨਜ਼ਾਰਾ ਜਾ ਰਿਹਾ ਆਲੇ ਦੁਆਲੇ ਕੁਦਰਤ ਦਾ ਵਿਧਾਨ ਹੈ, ਅਮਰੀਕਾ ਚ ਵੀ ਇਹੋ ਹੀ ਹੈ, ਬਰਸਾਤ ਦਾ ਨਿਯਮ ਇੱਥੇ ਵੀ ਉਹੀ ਹੈ ਤੇ ਉੱਥੇ ਵੀ ਉਹੀ ਹੈ, ਬੱਚਾ ਪੈਦਾ ਹੋਣ ਦਾ ਨਿਯਮ ਇੱਥੇ ਵੀ ਉਹੀ ਹੈ ਉੱਥੇ ਵੀ ਉਹੀ ਹੈ, ਦਿਮਾਗ ਚੱਲਣ ਦਾ ਨਿਯਮ ਇੱਥੇ ਵੀ ਉਹੀ ਹੈ। ਹੁਣ ਆਪਾਂ ਕਹੀਏ ਵੀ ਇੱਥੇ ਨਜ਼ਾਰਾ, ਇੱਥੇ ਤੂੰ ਰਾਸਾ ਪਾਉਂਦਾ ਉੱਥੇ ਕੋਈ ਹੋਰ ਪਾਉਂਦਾ, ਨਹੀਂ, ਜੇ ਅਮਰੀਕਾ ਚ ਵੀ ਰਾਸਾਂ ਪਈਆਂ ਤੇ ਉਹ ਸਿੱਖ ਦੀਆਂ ਹੀ ਹੈ, ਜਿਹੜਾ ਜਿਹਦਾ ਅਸੀਂ ਰੂਪ ਆ ਉਹ ਸਾਡਾ, ਜਿਹੜੀਆਂ ਰਾਸਾਂ ਦੁਆਰਕਾ ਚ ਪਈਆਂ ਉਹ ਵੀ ਉਹ ਸਿੱਖ ਦੀਆਂ ਹੀ ਹੈ, ਤੇ ਮੈਂ ਮਾਫ਼ ਕਰਨਾ ਕਹਿ ਦਿਆਂ ਜਿਹੜੀਆਂ ਅਨੰਦਪੁਰ ਚ ਪਈਆਂ ਉਹ ਵੀ ਉਹ ਸਿੱਖ ਦੀਆਂ ਹੀ ਹੈ, ਜਿਹੜੀਆਂ ਪਟਨੇ ਚ ਪਈਆਂ ਉਹ ਵੀ ਉਹ ਸਿੱਖ ਦੀਆਂ, ਜਿਹੜੀਆਂ ਨਨਕਾਣੇ ਚ ਪਈਆਂ ਉਹ ਵੀ ਉਹ ਸਿੱਖ ਦੀਆਂ ਹੀ ਹੈ, ਇੱਕ ਹੈ। ਅਸੀਂ ਨਾ ਜੇ ਅਸੀਂ ਜਿੱਦ ਕਰਾਂਗੇ ਵੀ ਤੇਰੇ ਵਾਲਾ ਰਿਜੈਕਟ ਕਰਨਾ ਸਾਡੇ ਵਾਲੇ ਪ੍ਰਵਾਨ ਕਰ, ਐ ਨਹੀਂ, ਇੱਕ ਮੰਨ ਲਓ ਸਾਰੇ ਉਹਦੇ ਵਿੱਚ ਹੀ। ਕਹਿੰਦੇ ਇਹ ਕਹਿੰਦੇ ਹੈ ਵੀ ਇੱਥੇ ਰਾਸ ਪਈ ਹੈ ਰੱਬ ਹੈ, ਕਹਿੰਦੇ ਨਹੀਂ ਮੇਰੇ ਵਾਲਾ ਹੀ ਪਾਉਂਦਾ, ਉਹ ਮੇਰੇ ਵਾਲਾ ਕੌਣ ਹੈ ਜਿਹਨੂੰ ਅਸੀਂ ਮੰਨਦੇ ਹਾਂ, ਜਿਹੜਾ ਕੁਦਰਤ ਦਾ ਨਿਯਮ ਹੈ ਇੱਥੇ ਵੀ ਹੈ ਉੱਥੇ ਵੀ ਹੈ ਹਰ ਥਾਂ ਹਰ ਜਗ੍ਹਾ ਹਰ ਥਾਂ ਤੇ ਹੈ। ਹੋ ਗਈ ਗੱਲ ਪਕੜ ਚ। ਅੱਗੇ ਕਹਿੰਦੇ ਵੀ ਉਹਦੀਆਂ ਸਿਫਤਾਂ ਫੇਰੇ ਬੜੀਆਂ ਕਰਦੇ ਨੇ ਵੀ ਉਹ ਸੋਹਣਾ ਹੈ, ਸਾਵਲੇ ਰੰਗ ਦਾ ਹੈ, ਭਗਵਾਨ ਕ੍ਰਿਸ਼ਨ ਦਾ ਰੰਗ ਸਾਵਲਾ, ਸਾਵਲੇ ਰੰਗ ਦਾ ਹੈ, ਬੜਾ ਸੋਹਣਾ ਹੈ, ਬੜਾ ਪਿਆਰਾ ਹੈ। ਫਿਰ ਉਹ ਕਹਿੰਦੇ ਆ ਵੀ ਜਿਹੜਾ ਹੁਣ ਅਗਲੀ, ਹਾਂਜੀ, ਖੂਬ ਤੇਰੀ,
ਖੂਬ ਤੇਰੀ ਬਗਰੀ ਮਿੱਠੇ ਤੇਰੇ ਬੋ, ਦਵਾਰਕਾ ਨਗਰੀ ਕਾਹੇ ਕੇ ਮਗੋ।
ਕਹਿੰਦੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਬੋਲ ਤੇਰੇ ਮਿੱਠੇ ਤੇ ਪੱਗ ਤੇਰੀ ਸੋਹਣੀ। ਹੁਣ ਇਹ ਸ਼ਬਦ ਨਾਮਦੇਵ ਸਾਹਿਬ ਜੀ ਦਾ ਹੈ। ਜੇ ਅਸੀਂ ਕਹੀਏ ਸਿੱਖਾਂ ਦੀਆਂ ਪੱਗਾਂ ਦੀ ਗੱਲ ਕੀਤੀ ਹੈ, ਜੇ ਅਸੀਂ ਕਹਾਂ ਵੀ ਇਹਦੇ ਪੱਗਾਂ ਦੀ ਵੇਖੋ ਗੱਲ ਕੀਤੀ ਬਾਣੀ ਦੇ ਵਿੱਚ, ਉਦੋਂ ਤੇ ਪੱਗਾਂ ਦਾ ਰਿਵਾਜ ਹੀ ਨਹੀਂ ਸੀ ਚੱਲਿਆ, ਇਹ ਤਾਂ ਸਾਰੀ ਖੇਡ ਹੀ ਬਾਅਦ ਚ। ਅਸੀਂ ਤਾਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਨੇ ਕੇਸ ਰੱਖਾ ਤੇ ਕਿਹਾ ਵੀ ਕੇਸ ਰੱਖ ਲੈ, ਗੁਰੂ ਗੋਬਿੰਦ ਸਿੰਘ ਤੱਕ ਫਿਰ ਪੂਰੀ ਮਰਿਆਦਾ ਬਣ ਗਈ। ਪਰ ਇੱਥੇ ਸੁੰਦਰਤਾ ਦਾ ਪ੍ਰਤੀਕ ਹੈ, ਜੋ ਰਾਜੇ ਮਹਾਰਾਜੇ ਤਾਜ ਪਾਉਣਾ, ਰਾਜੇ ਪੱਗਾਂ ਬੰਨਦੇ ਸੀ, ਰਾਜੇ ਐ ਪੱਗ ਬੰਨ ਕੇ, ਕਿਉਂਕਿ ਜੇ ਤੁਸੀਂ ਉੱਤੇ ਕਲਗੀ ਲਾਣੀ ਹੈ, ਰਾਜੇ ਜੇ ਕਲਗੀਆਂ ਲਾਉਂਦੇ ਸੀ ਤੇ ਕਲਗੀ ਸਿੱਧੀ ਤੇ ਸਿਰ ਤੇ ਲੱਗਣੀ ਨਹੀਂ। ਹੁਣ ਜੇ ਅੱਜ ਕਿਸੇ ਮੁੰਡਾ ਕੋਈ ਓਦਾਂ ਤੇ ਦਾੜੀ ਕੇਸ ਨਹੀਂ ਰੱਖਦਾ, ਭਾਵੇਂ ਕਾਮਰੇਡਾਂ ਦਾ ਹੀ ਹੋਵੇ, ਹਿੰਦੂਆਂ ਦੇ ਬੱਚੇ ਵੀ ਟੋਪੀ ਜੀ ਲੈ ਕੇ ਨਕਲੀ ਜੀ ਪੱਗ ਹੁੰਦੀ ਹੈ ਨਾ, ਉਹਦੇ ਨਾਲ ਕਲਗੀ ਲਾਉਂਦੇ ਨੇ, ਕਿਉਂਕਿ ਸਿੱਧੀ ਤੇ ਸਿਰ ਤੇ ਕਲਗੀ ਲੱਗਦੀ ਨਹੀਂ, ਮੁੰਡੇ ਨਾਲੇ ਦੇ ਵੀ ਕਲਗੀ ਥੋੜੇ ਲੱਗਦੀ, ਉਹਨੇ ਪੱਗ ਬੰਨ ਲੈਣੀ ਹੈ। ਉਹ ਇੱਕ ਰਾਜੇ ਮਹਾਰਾਜਿਆਂ ਦਾ ਇੱਕ ਤਾਜ ਜਿਹੜਾ ਇਦਾਂ ਦਾ ਹੁੰਦਾ ਸੀ, ਇਹਦੇ ਅਸੀਂ ਆਪਾਂ ਪੱਕਾ ਹੀ ਕਰ ਲਿਆ, ਉਹ ਤੇ ਚਲੋ ਬਹਿੰਦੇ ਸੀ ਕਰਦੇ ਸੀ ਕਦੇ, ਆਪਾਂ ਪੱਕਾ ਹੀ ਬੰਨਦੇ ਹਾਂ, ਤਾਜ ਹੀ ਹੈ ਸਾਡੀ ਦਸਤਾਰ, ਸਾਨੂੰ ਉਹ ਸਾਨੂੰ ਸੋਹਣੀ ਲੱਗੀ ਤੇ ਅਸੀਂ ਪੱਕੀ ਕਰ ਲਈ। ਅਗਲੇ ਕਦੀ ਕਦੀ ਵਿਆਹ ਸ਼ਾਦੀ ਵਾਲੇ ਦਿਨ ਇੱਕ ਦਿਨ ਬੰਨ ਲੈਂਦੇ ਨੇ ਤੇ ਕਲਗੀ ਲਾ ਲੈਂਦੇ ਨੇ ਤੇ ਇੱਦਾਂ ਉਹਨਾਂ ਨੂੰ ਫੱਬਦਾ ਹੈ, ਆਪਣਾ ਹੈ, ਤਾਜ ਹੀ ਹੈ, ਸਾਨੂੰ ਪਿਆਰੀ ਲੱਗਦੀ ਅਸੀਂ ਬੰਨਦੇ ਹਾਂ, ਸੋਹਣੀ ਲੱਗਦੀ ਹੈ। ਪਰ ਇਹ ਨਹੀਂ ਮਤਲਬ ਇੱਥੇ ਸਾਡੀਆਂ ਪੱਗਾਂ ਦੀ ਗੱਲ ਹੋਈ ਹੈ, ਇਹ ਤੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਇਹ ਗੱਲ ਹੋ ਰਹੀ ਹੈ ਜਿਹੜਾ ਸਰਬ ਵਿਆਪੀ ਹੈ, ਤੂੰ ਕਿੰਨਾ ਸੋਹਣਾ ਹੈ। ਕਿਉਂਕਿ ਉਹ ਕਹਿੰਦੇ ਹੈ ਵੀ ਉੱਥੇ ਬੈਠਾ ਹੈ, ਉਹ ਕਹਿੰਦਾ ਹੈ, ਕਹਿੰਦੇ ਨਹੀਂ ਆ ਵੇਖੋ ਕਿੰਨਾ ਪਿਆਰਾ ਹੈ। ਸੋਹਣੀ ਪੱਗ ਦਾ ਮਤਲਬ ਜਾਂ ਮਿੱਠੇ ਬੋਲਾਂ ਦਾ ਮਤਲਬ ਉਹ ਦਸਤਾਰ ਨਹੀਂ, ਸੁਹੱਪਣ ਦੀ ਗੱਲ ਹੈ, ਸੋਹਣੇ ਦੀ ਗੱਲ, ਉਹਨੂੰ ਸੋਹਣਾ ਕਿਹਾ, ਮਤਲਬ ਪੱਗ ਨੂੰ ਨਹੀਂ, ਮਤਲਬ ਪੱਗਾਂ ਦੀ ਗੱਲ ਹੋ ਰਹੀ ਹੈ ਇੱਥੇ, ਇਹ ਨਹੀਂ, ਇੱਥੇ ਹੈ ਜਿਹੜਾ ਸਾਹਮਣੇ ਹੈ, ਤੂੰ ਵੇਖੋ ਕਿੰਨਾ ਪਿਆਰਾ ਮੇਰੇ ਵਾਲਾ, ਵੇਖੋ ਸਾਹਮਣੇ ਵਾਲਾ, ਇਹਦੀ ਗੱਲ ਕਰਦਾ ਮੈਂ। ਭਗਤ ਨਾਮਦੇਵ ਜੀ ਕਹਿੰਦੇ ਇਹ ਉੱਥੇ ਦੀ ਗੱਲ ਕਰਦੇ ਆ, ਕਹਿੰਦੇ ਦਵਾਰਕਾ ਨਗਰੀ ਕਾਹੇ ਕੇ ਮਗੋਲ, ਨਾ ਤੇ ਉਹ ਮੁਗਲਾਂ ਕੋਲ ਹੈ ਮਗੋਲ, ਤੇ ਨਾ ਦਵਾਰਕਾ ਵਾਲਿਆਂ ਕੋਲ, ਦੋਨਿਆਂ ਕੋਲ ਨਹੀਂ। ਕਹਿੰਦੇ ਜਿਹੜਾ ਮੇਰੇ ਜਿਹਦੀ ਮੈਂ ਗੱਲ ਕਰਦਾ ਉਹ ਸਾਹਮਣੇ ਹੈ, ਹਰ ਇੱਕ ਦਾ, ਹਰ ਇੱਕ ਦਾ, ਕੱਲਾ ਮੇਰਾ ਨਹੀਂ ਸਭ ਦਾ, ਪਰ ਵੇਖਣ ਵਾਲੀ ਅੱਖ ਨੇ ਉਹ ਤਾਂ ਤੇਥੋਂ ਵੱਖ, ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ ਵਾਪਰੀ, ਉਹ ਤੇ ਸੋਏ ਸੁਣਾਉਂਦਾ ਦਿਸਦਾ ਨਹੀਂ, ਸਾਹਮਣੇ ਹੈ, ਤੁਹਾਡੇ ਫੀਲ ਕਰਨ ਵਿੱਚ ਫਰਕ ਹੈ। ਤੁਸੀਂ ਕਹਿੰਦੇ ਵੀ ਉੱਥੇ ਇੱਦਾਂ ਇੱਦਾਂ ਮਤਲਬ ਮੋਰ ਦਾ ਉਹ ਖੰਭ ਲਾ ਕੇ ਉਹ ਆਪਣੀ ਸਿਫਤ ਕਰ ਰਹੇ ਸੀ, ਕਹਿੰਦੇ ਵੇਖੋ ਤੇ ਸਹੀ ਯਾਰ, ਆ ਵੇਖੋ ਜਿਹੜਾ ਇਹਦੀ ਸੁਹੱਪਣ ਨੂੰ ਵੇਖੋ, ਨਹੀਂ ਏਦਾਂ ਨੀ ਦੁਆਰਕਾ ਨਗਰੀ ਕਾਹੇ ਕੇ ਕਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਆ ਇੱਥੇ ਆ, ਨਹੀਂ ਇੱਕ ਨੂੰ ਮੰਨੋ ਇੱਕ ਨੂੰ ਸਮਝੋ ਰਿਸਪੈਕਟ ਕਰੋ, ਕੋਈ ਚੰਗੀ ਰੂਹ ਲੱਗਦੀ ਕੋਈ ਪਿਆਰੀ ਲੱਗਦੀ ਹੈ, ਪਿਆਰੀ ਰੂਹ ਹੈ ਚੰਗਾ ਬੰਦਾ ਹੈ ਉਹਦੀ ਰਿਸਪੈਕਟ ਅਸੀਂ ਕਰਦੇ ਹਾਂ, ਅਸੀਂ ਦਸ ਪਾਤਸ਼ਾਹਾਂ ਦੀ ਰਿਸਪੈਕਟ ਕਰਦੇ ਹਾਂ, ਪੈਂਤੀਆਂ ਭਗਤੀਆਂ ਭਗਤਾਂ ਦੀ ਕਰਦੇ ਹਾਂ, ਪਰ ਉਹ ਇੱਕ ਦੇ ਵਿੱਚ ਹੀ ਸੀ, ਇੱਕ ਦੀ ਸਿਫਤ ਕਰਦੇ ਹਾਂ, ਇੱਕ ਦੇ ਗੁਣ ਗਾਉਂਦੇ ਹਾਂ, ਉਹਦੇ ਵਿੱਚ ਹੀ ਸਾਰਾ ਕੁਝ ਆਉਂਦਾ ਹੈ, ਇੱਕ ਦੀਆਂ ਸਿਫਤਾਂ ਚ ਸਭ ਦੀਆਂ ਸਿਫਤਾਂ ਹੈ, ਪਰ ਇੱਕ ਇਹ ਨਾ ਕਹੋ ਵੀ ਇੰਨਾ ਹੀ ਹੈ ਇੱਥੇ ਹੀ ਹੈ, ਇਹ ਗਲਤ ਸਟੇਟਮੈਂਟ ਹੋਏਗੀ, ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਫਿਰ ਸਾਨੂੰ ਵੀ ਕਹਿਣਾ ਪੈਣਾ, ਜੇ ਉੱਥੇ ਕਹਿ ਨਾ ਵੀ ਮੰਦਿਰ ਵਿੱਚ ਜਾਂ ਮਸੀਤ ਵਿੱਚ ਨਹੀਂ ਤੇ ਸੱਚ ਉਹ ਹੈ ਗੁਰਦੁਆਰੇ ਵੀ ਨਹੀਂ, ਮੰਨੋ ਚਾਹੇ ਨਾ ਹੈ ਗੁਰਦੁਆਰੇ ਵੀ ਜੀ, ਹੁਣ ਆਪਾਂ ਗੁਰਦੁਆਰਿਆਂ ਚ ਰਹਿੰਦੇ ਹਾਂ 20 ਸਾਲਾਂ ਦੇ ਵੇਖ ਨਾ ਲੈਂਦੇ, ਏਦਾਂ ਨਹੀਂ ਨਾ, ਉਹ ਤੇ ਅੱਖ ਹੈ ਜਿੱਥੇ ਬੈਠੇ ਹੋ ਜਿਵੇਂ ਬੈਠੇ ਹੋ ਵੇਖ ਲੈਣਾ, ਆਪਾਂ ਕਹਿੰਦੇ ਆਪਾਂ ਬਦਲ ਗਏ, ਅਸੀਂ ਤੇ ਇੱਥੇ ਬੈਠੇ ਹੋ ਸਕਦਾ ਨਾ ਬਦਲੇ ਹੋਈਏ, ਤੇ ਕਈ ਦੇਸ਼ ਵਿਦੇਸ਼ ਦੁਨੀਆਂ 'ਚ ਕਿਤੇ ਵੀ ਬੈਠੇ ਆ, ਗਿਆਨ ਲੈ ਰਹੇ ਆ, ਸਾਹਮਣੇ ਵਾਲੇ ਨੂੰ ਵੇਖ ਰਹੇ ਆ, ਸਮਝ ਰਹੇ ਆ ਤੇ ਬਦਲ ਗਏ, ਨਜ਼ਾਰਾ ਲੈ ਰਹੇ, ਉਹ ਕਹਿੰਦੇ ਰੋਜ਼ ਸੋਏ ਸੁਣਦੇ ਆ ਦੇਰੀ ਕੀ ਫਰਕ ਹੈ, ਆਉਂਦੀ ਗੱਲ ਪਕੜ ਕੇ ਅੱਗੇ
ਚੰਦੀ ਹਜ਼ਾਰ ਆਲਮ ਨੇ ਕਲਖਾਨਾ ਹਮ ਚਿਨੀ ਪਾਤਸ਼ਾਹ ਸਾਂਭਲੇ ਵਰਨਾ,
ਕਹਿੰਦੇ ਮੇਰੇ ਆ ਪਾਤਸ਼ਾਹ ਸਾਂਵਲਾ ਤੂੰ ਹੀ ਹੈ ਬਸ, ਸਾਂਵਲਾ ਐ ਨਾ ਕਹੋ ਆਹ ਸਾਂਵਲਾ ਐ ਨਹੀਂ, ਚੰਦੀ ਹਜ਼ਾਰ ਆਲਮ, ਇੱਥੇ ਹਜ਼ਾਰਾਂ ਆਲਮ ਨੇ ਆਲਮ, ਪਰ ਇੱਕ ਲਖਾਨਾ ਮਾਲਕ ਇੱਕ ਹੈ, ਇੱਕ ਦੇ ਅੰਦਰ ਇੱਕ ਨੀ ਜਮੈ ਸਾਰੇ ਪਾਸੇ, ਤੇ ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ, ਮੇਰਾ ਜਿਹੜਾ ਉਹ ਸਾਂਵਲਾ ਹੈ ਨਾ ਉਹ ਉਹ ਚੀਨੀ ਵਾਲਾ ਪਾਤਸ਼ਾਹ ਉਹ ਇੱਕੋ ਹੀ ਹੈ ਜਿਹੜਾ ਸਰਬ ਵਿਆਪੀ ਹੈ, ਜਿਹਦਾ ਅਸੀਂ ਰੂਪ ਵੱਖਰਾ ਨਹੀਂ, ਹੁਣ ਨਾਮ ਧਾਰੀਏ ਚੀਨੀ ਵਾਲਾ ਪਾਤਸ਼ਾਹ ਉਹ ਬਾਬਾ ਰਾਮ ਸਿੰਘ ਹੁਣਾਂ ਨੂੰ ਕਹਿੰਦੇ ਚੀਨੀ ਵਾਲੇ ਪਾਤਸ਼ਾਹ ਸਾਡੇ, ਉਹ ਆਪਣਾ ਆਪਣਾ ਬਣਾ ਲਿਆ ਨਾ, ਪਰ ਇੱਥੇ ਫਿਰ ਉਹਨਾਂ ਨੇ ਕਿਹਾ ਨਹੀਂ ਬਈ ਉਹ ਆਪ ਹੀ ਹੈ ਚੀਨੀ ਵਾਲਾ ਪਾਤਸ਼ਾਹ, ਉਹ ਇੱਕੋ ਹੀ ਹੈ ਜਿਹੜਾ ਸਰਬ ਵਿਆਪੀ ਹੈ, ਅੱਗੇ ਅਗਲਿਆਂ ਨੇ ਕਹਿਤਾ ਜੀ ਇੱਥੇ ਅਸਪਤ ਹੈ ਸੂਰਜ ਦੇਵਤਾ ਹੈ, ਇੱਥੇ ਗਜਪਤ ਇੰਦਰ ਦੇਵਤਾ ਹੈ, ਨਰੈ ਨਰਿੰਦ ਨਰਾਂ ਦਾ ਰਾਜਾ ਬ੍ਰਹਮ ਹੈ, ਇੱਥੇ ਅਸਪਤ ਗਜਪਤ ਨਰੈ ਨਰਿੰਦ, ਇੱਥੇ ਬ੍ਰਹਮਾ ਹੈ, ਇੱਥੇ ਇੰਦਰ ਹੈ, ਇੱਥੇ ਸੂਰਜ ਦੇਵਤਾ ਹੈ, ਕਹਿੰਦੇ ਦੇਵਤੇ ਦੂਵਤੇ ਕੋਈ ਨੀ ਇੱਕੋ ਹੀ ਹੈ, ਇੱਕੋ ਦੀਆਂ ਸ਼ੇਪਾਂ ਹੈ, ਇੱਕ ਫੈਲਿਆ ਹੋਇਆ, ਇੱਕ ਦੇ ਕਿੰਨੇ ਰੂਪ ਨੇ, ਕਾਹ ਬਣਾ ਲਿਆ ਕਾਹ ਬਣਾ, ਇੱਕ ਹੀ ਹੈ ਵਿੱਚ ਹੀ ਆਪਾਂ ਆਉਂਦੇ ਹਾਂ ਸਾਰੇ, ਅਸਪਤ ਗਜਪਤ ਨਰੈ ਨਰਿੰਦ ਨਾਮੇ ਕੇ ਸਵਾਮੀ ਪੀਰ ਮੁਕੰਦ, ਮੀਰ ਮੁਕੰਦ ਦੋਨੇ ਪੰਕਤੀਆਂ ਇਕੱਠੀਆਂ ਪੜ੍ਹਦੇ,
ਅਸਪਤ ਗਜਪਤ ਨਰੈ ਨਰਿੰਦ ਨਾਮੇ ਕੇ ਸਵਾਮੀ ਪੀਰ ਮੁਕੰਦ,
ਕੋਈ ਕਹਿੰਦਾ ਸੂਰਜ ਦੇਵਤਾ ਹੈ, ਕੋਈ ਕਹਿੰਦਾ ਇੰਦਰ ਦੇਵਤਾ ਹੈ, ਕੋਈ ਸ਼ਿਵਜੀ ਨੂੰ ਮੰਨਦਾ ਹੈ, ਕੋਈ ਕਹਿੰਦਾ ਜੀ ਮੇਰਾ ਮੁਕਤ ਦੇਣ ਵਾਲਾ ਕੋਈ ਹੈ, ਉਹ ਕਹਿੰਦੇ ਬਸ ਇੱਕੋ ਹੀ ਹੈ ਅਸਪਤ ਗਜਪਤ ਨਰੈ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ, ਮੁਕਤ ਕਰਨ ਵਾਲਾ ਪਾਤਸ਼ਾਹ ਕਹਿੰਦੇ ਇੱਕੋ ਹੀ ਹੈ, ਨਾਨਕਾ ਪਾਤਸ਼ਾਹ ਦਿਸੈ ਜਾਹਰ, ਕੁਦਰਤ ਦਾ ਨਿਯਮ ਇੱਕੋ ਹੀ ਹੈ, ਹੋਰ ਨਹੀਂ ਕੋਈ, ਦੋ ਚਾਰ ਦਸ ਨਹੀਂ, ਇੱਥੇ ਫਿਰ ਉਹਨਾਂ ਨੇ ਸਾਰਾ ਅਵਤਾਰਵਾਦ, ਇੱਕ ਤਾਂ ਗੱਲ ਸੱਚੀ ਹੈ ਯਾਰ, ਹੁਣ ਭਾਵੇਂ ਜੋ ਮਰਜ਼ੀ ਜਥੇਦਾਰ ਕਰੀ ਜਾਣ, ਜੋ ਮਰਜ਼ੀ ਕੀ ਜਾਣ, ਹੈ ਕੋਈ ਜ਼ਬਾਨ ਖੁੱਲਦੀ ਕਿਸੇ ਦੀ, ਜਥੇਦਾਰ ਨੇ ਖੋਲੀ ਬਿਆਨ ਜਵਾਨ ਹੋਣ ਵੀ ਇਕਬਾਲ ਸਿੰਘ ਨੇ ਗਲਤ ਬੋਲਿਆ ਕਿ ਠੀਕ ਬੋਲਿਆ, ਚੁੱਪ ਕਰਕੇ ਨਾ, ਪਰ ਅਸੀਂ ਕਹਿੰਦੇ ਹਾਂ ਅਵਤਾਰਵਾਦ ਦੀ ਜਿਹੜੀ ਗੱਲ ਹੈ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਹੀ ਪੜ੍ਹ ਲਓ ਮੂਲ ਮੰਤਰ 'ਚ ਆਪਾਂ ਪੜ੍ਹ ਲੈਂਦੇ ਹਾਂ, ਮੂਲ ਗਿਆਨ ਹੈ ਜਿਹੜਾ ਉਹ ਹੈ ਇੱਕ ਓਅੰਕਾਰ, ਇੱਕ ਦਾ ਪਸਾਰਾ ਸਤਨਾਮ, ਉਹਦੀ ਹੋਂਦ ਸੱਤ ਹੈ, ਕਰਤਾਪੁਰ ਕ੍ਰੀਏਟ ਵੀ ਉਹੀ ਕਰ ਰਿਹਾ, ਨਿਰਭਉ ਡਰਦਾ ਨਹੀਂ ਉਹ ਵੀ ਨਿਯਮ ਹੈ ਕੁਦਰਤ, ਨਿਰਵੈਰ ਵੈਰ ਨਹੀਂ ਕਰਦਾ ਕੁਦਰਤ ਦਾ ਨਿਯਮ ਹੈ, ਜਿਹੜਾ ਮਰਜ਼ੀ ਨਿਯਮ ਦੀ ਸ਼ਰਤ ਪੂਰੀ ਕਰੋ ਤੇ ਦਾਤਾ ਨੇ ਲੈ ਲਓ, ਨਿਰਭਉ ਨਿਰਵੈਰ, ਅਕਾਲ ਮੂਰਤ ਉਹਦੀ ਮੂਰਤ ਵੀ ਕੋਈ ਨਹੀਂ, ਕਾਲ ਤੋਂ ਰਹਿਤ ਹੈ, ਸਾਰੀਆਂ ਮੂਰਤਾਂ ਖਤਮ ਹੋ ਜਾਂਦੀਆਂ ਪਰ ਉਹ ਨਿਯਮ ਸਦਾ ਰਹਿੰਦਾ, ਅਜੂਨੀ ਜੂਨਾ ਤੋਂ ਰਹਿਤ ਹੈ, ਇੱਕ ਅਜੂਨੀ ਸਾਰੇ ਅਵਤਾਰਵਾਦ ਦਾ ਭੋਗ ਪਾ ਦਿੰਦਾ। ਮੰਨੀ ਜਾਓ ਅਵਤਾਰ ਆ ਅਵਤਾਰ ਆ ਅਵਤਾਰ ਆ, ਰੱਬ ਦਾ ਇੱਕ ਆ ਅਵਤਾਰ, ਰੱਬ ਦਾ ਇੱਕ ਆ ਅਵਤਾਰ, ਰੱਬ ਦਾ ਇੱਕ ਆ ਅਵਤਾਰ। ਜਦੋਂ ਗੁਰੂ ਨਾਨਕ ਨੇ ਕਹਿਤਾ ਅਜੂਨੀ ਜੂਨਾ ਚ ਪੈਂਦੇ ਹੀ ਨਹੀਂ, ਅਵਤਾਰਵਾਦ ਦਾ ਇੱਕ ਸ਼ਬਦ ਹੈ ਭੋਗ ਪਾ ਦਿੰਦਾ। ਹੁਣ ਕਿਹੜਾ ਮੰਨਣਾ? ਤੁਸੀਂ ਅਜੂਨੀ ਪੜ੍ਹ ਕੇ ਆਓ ਤੇ ਮੁੜ ਕੇ ਕਹੋ ਫਲਾਣਾ ਵੀ ਰੱਬ ਸੀ, ਫਲਾਣਾ ਵੀ ਰੱਬ ਸੀ, ਲੱਗਦਾ ਅਜੂਨੀ ਦਾ ਕੀ ਅਰਥ ਹੈ? ਰੱਬ ਆਉਂਦਾ ਹੀ ਨਹੀਂ, ਉਹ ਅਜੂਨੀ ਹੈ। ਸਹਿਪੰਗ ਆਪਣੇ ਆਪ ਬਣਿਆ, ਕੁਦਰਤ ਦਾ ਨਿਯਮ ਹੈ, ਆਪਣੇ ਆਪ ਬਣਿਆ, ਵਿਕਸਿਤ ਹੋ ਰਿਹਾ, ਅੱਗੇ ਅੱਗੇ ਜਾ ਰਿਹਾ, ਤੇ ਗੁਰਪ੍ਰਸਾਦ ਗਿਆਨ ਦੁਆਰਾ ਇਹ ਸਾਨੂੰ ਸਮਝ ਆਉਣਾ। ਆ ਜਿਹੜਾ ਸਾਹਮਣੇ ਵਾਲਾ ਸਮਝਣਾ ਹੈ, ਬਸ ਪੂਜਣਾ ਨਹੀਂ, ਸਮਝਣਾ ਹੈ, ਜਾਣਨਾ ਹੈ ਕੁਦਰਤ ਦੇ ਨਿਯਮ ਨੂੰ, ਇਹਨੂੰ ਜਾਣੋ, ਨਜ਼ਾਰਾ ਲਓ। ਵਿੱਚ ਹੀ ਅਸੀਂ ਹਾਂ, ਤਾਕਤ ਲਓ, ਸਮਝੋ, ਆਪਣੀ ਡਿਊਟੀ ਕਰੋ, ਆਪਣੇ ਫਰਜ਼ ਪਛਾਣੋ, ਗੱਲ ਸਿੱਧੀ ਹੈ। ਪਰ ਤੁਸੀਂ ਵੇਖਿਆ ਨਾ ਜਹੇਦਾਰ ਨੇ ਮੂੰਹ ਘੁੰਮਣੀਆਂ ਪਾ ਲਈਆਂ, ਪਤਾ ਹੈ ਬਈ ਜੇ ਮੈਂ ਬੋਲਿਆ ਵੀ ਇਕਬਾਲ ਸਿਉਂ ਗਲਤ ਬੋਲਦਾ, ਇਕਬਾਲ ਸਿੰਘ ਨੇ ਇੱਦਾਂ ਕਿਵੇਂ ਕਹਿ ਦਿੱਤਾ, ਤੇ ਇਕਬਾਲ ਸਿਉਂ ਨੇ ਖਲਾਰਾ ਵੱਜ ਜਾਣਾ, ਉਹਨੇ ਗ੍ਰੰਥ ਰੱਖ ਦੇਣੇ ਨੇ ਅੱਗੇ, ਆਹ ਲਿਖਿਆ ਪਿਆ। ਤੇ ਜੇ ਅੱਛਾ ਜੀ ਫਿਰ ਜੇ ਕਹਿਣਾ ਵੀ ਗ੍ਰੰਥ ਠੀਕ ਨਹੀਂ, ਫਿਰ ਢੱਡਰੀ ਵਾਲਾ ਸੱਚਾ ਹੋ ਜਾਣਾ ਵੀ ਗ੍ਰੰਥਾਂ 'ਚ ਤੇ ਪਹਿਲਾਂ ਹੀ ਕਹਿੰਦਾ ਵੀ ਗਲਤ ਹੈ, ਮਿਲਾਵਟ ਹੈ, ਫਿਰ ਆਪਾਂ ਸੱਚੇ ਬਣ ਜਾਂਗੇ। ਉਹ ਚੁੱਪੀ ਕਰਕੇ, ਚੁੱਪੀ ਨਹੀਂ ਕੀਤੀ ਗੱਲ, ਜਹੇਦਾਰ ਦੀ ਕਥਾ ਸੁਣੀ, ਮੈਂ ਹੈਰਾਨ ਹੋ ਗਿਆ। ਉਹ ਜਹੇਦਾਰ ਦਰਬਾਰ ਸਾਹਿਬ ਤੋਂ ਕਥਾ ਕਰਦਾ ਹੈ, ਕਹਿੰਦਾ ਤੁਹਾਨੂੰ ਪਤਾ ਹੈ ਯਾਰ PhD ਅਸੀਂ ਅਨਪੜ੍ਹ, PhD ਜਹੇਦਾਰ ਕਹਿੰਦਾ ਤੁਹਾਨੂੰ ਪਤਾ ਹੈ ਮੇਦਨੀ ਇਹ ਜਿਹੜੀ ਰਾਕਸ਼ਸਾਂ ਦੇ ਮਿੱਝ ਤੋਂ ਬਣੀ ਹੈ, ਪ੍ਰਾਣ ਖੋਜਣੇ ਪੈਣਗੇ। ਕਹਿੰਦਾ ਸਿੱਖੋ ਪ੍ਰਾਣ ਖੋਜੋਗੇ ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗਣਾ ਵੀ ਰਾਕਸ਼ਸਾਂ ਦੀ ਮਿੱਝ ਤੋਂ ਬਣੀ ਮੇਦਨੀ ਰਿਜੈਕਟ ਨਹੀਂ, ਤੁਸੀਂ ਰੱਦ ਨਹੀਂ ਕਰ ਸਕਦੇ। ਹਾਏ ਹੋਏ ਰੱਬਾ ਜਹੇਦਾਰ ਜੀ, ਮੇਦਨੀ ਆਪਾਂ ਪੜ੍ਹ ਲੈਂਦੇ ਹਾਂ ਜਿੱਥੇ ਕਿਤੇ ਲਿਖਿਆ ਵੀ ਮੇਦਨੀ ਦਾ ਅਰਥ ਕੀ ਹੈ, ਕਿਉਂਕਿ ਗੁਰਬਾਣੀ 'ਚ ਕਹਿੰਦਾ ਮੇਦਨੀ ਆ ਗਿਆ, ਮੇਦਨੀ ਲਿਖਿਆ, ਤਾਂ ਕਰਕੇ ਕਹਿੰਦਾ ਵੀ ਤੁਹਾਨੂੰ ਉਹ ਪੜ੍ਹਨਾ ਪੈਣਾ। ਹੁਣ ਆਪਣੇ ਵਰਗਾ ਜੇ ਕਿਤੇ ਕਿਤੇ ਆਪਣੇ ਨਿਆਣੇ ਪੜ੍ਹੇ ਲਿਖੇ ਜਾਣਗੇ, ਕੱਲ੍ਹ ਨੂੰ ਅਮਰੀਕਾ ਕਨੇਡਾ ਕੋਈ ਜਾਏ ਤੇ ਉਹ ਫਿਰ ਪੜ੍ਹੇ ਲਿਖੇ ਇੱਦਾਂ ਬੈਠੀ ਹੋਵੇ ਦੁਨੀਆਂ, ਉਹਨਾਂ 'ਚ ਕਵੇ ਅਸੀਂ ਸੁਣਿਆ ਜੀ ਧਰਤੀ ਕਿਵੇਂ ਬਣੀ, ਕਿੱਥੋਂ ਰਾਕਸ਼ਸਾਂ ਦੀ ਮਿੱਝ ਤੋਂ, ਜਲੂਸ ਨਹੀਂ ਕਢਾਵਾਂਗੇ। ਕਿੰਨੇ ਕਿਹਾ ਜਹੇਦਾਰ ਜੀ ਕਹਿੰਦੇ ਨੇ ਜੀ ਕਾਲ ਤਖ਼ਤ ਦੇ PhD ਨੇ ਤੁਹਾਨੂੰ ਪਤਾ ਨਹੀਂ, ਇੰਨੇ ਪੜ੍ਹੇ ਲਿਖੇ ਨੇ, ਉਹਨਾਂ ਨੇ ਦੱਸਿਆ ਵੀ ਇਹ ਮੇਦਨੀ ਦਾ ਨਾਮ ਮਿੱਝ ਕਰਕੇ ਪਿਆ ਤੇ ਕਿੱਥੇ ਲਿਖਿਆ ਪ੍ਰਾਣਾ 'ਚ, ਤੇ ਪ੍ਰਾਣਾ ਨੂੰ ਖੋਜਣਾ ਪੈਣਾ। ਉਹ ਭੋਲਿਓ, ਇਹ ਪ੍ਰਾਤਨ ਨਾਂ ਸੀ, ਪ੍ਰਚਲਿਤ ਚੀਜ਼ਾਂ ਦੇ ਨਾਮ ਹੁੰਦੇ ਨੇ, ਪਾਸ਼ਾ ਨੇ ਨਾਂ ਉਵੇਂ ਹੀ ਲੈ ਦਿੱਤਾ ਵੀ ਮੇਦਨੀ। ਬੜੇ ਥਾਵਾਂ ਤੇ ਸ਼ਬਦ ਮੇਦਨੀ ਯੂਜ਼ ਹੁੰਦਾ ਗੁਰਬਾਣੀ 'ਚ, ਮੇਦਨੀ ਸ਼ਬਦ ਬਹੁਤ ਆਇਆ। ਹੋ ਸਕਦਾ ਇੱਦਾਂ ਹੀ ਹੋਵੇ, ਸ਼ਬਦ ਜਿੱਥੋਂ ਮਰਜ਼ੀ ਆਏ ਹੋਣ, ਗੁਰੂ ਸਾਹਿਬ ਇੱਦਾਂ ਮੰਨਦੇ ਨੇ। ਕਹਿੰਦੇ ਜੀ ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਯਾਰ, ਉਹ ਕਹਿੰਦੇ ਪੰਡਿਤ ਮੁੱਲਾ ਜੋ ਲਿਖਦੀ ਆ ਛੋੜ ਚੱਲੇ ਹਮ ਕਸ਼ੂ ਨਾ ਲਈਆ, ਕਹਿੰਦੇ ਜੋ ਇਹਨਾਂ ਨੇ ਲਿਖਤਾ ਅਸੀਂ ਨਹੀਂ ਲਿਆ। ਬੜਾ ਕੁਝ ਕਹਿੰਦੇ ਨੇ, ਐ ਹੋ ਬਣਿਆ, ਐ ਬਣਿਆ, ਆਹ ਤਿੰਨ ਚਲਾਉਂਦੇ ਨੇ, ਐ ਚਲਾਉਂਦੇ ਨੇ, ਇੰਨੇ ਕਰੋੜ ਦੇਵਤਾ। ਕਹਿੰਦੇ ਪੰਡਿਤ ਮੁੱਲਾ ਆ ਪੰਡਿਤ ਜੋ ਇਹਨਾਂ ਨੇ ਲਿਖਤਾ, ਆ ਮੁੱਲਾ ਮੁਸਲਮਾਨ ਜੋ ਇਹਨਾਂ ਨੇ ਲਿਖਤਾ, ਜੋ ਲਿਖਦੀ ਆ ਛੋੜ ਚੱਲੇ ਹਮ ਕਸ਼ੂ ਨਾ ਲਈਆ। ਯਾਰ ਆਪਣਾ ਸੁਣਾਓ ਕੁਝ ਇਹ ਦਰਨ ਪੰਗਤੀ, ਦਰਬਾਰ ਸਾਹਿਬ ਤੋਂ ਕਥਾ ਯਾਰ ਹੋ ਰਹੀ ਹੈ, ਮਿੱਝ ਤੋਂ ਬਣੀ ਮੇਦ ਨੀ, ਲੱਗਦਾ ਸਾਇੰਟਿਸਟ ਬਣ ਜਾਓ। ਮੈਂ ਕਹਿੰਦਾ ਯਾਰ ਹੱਸਣਗੇ ਨੀ ਸਾਡੇ ਵੱਲ ਵੇਖ ਕੇ ਵੀ ਦੱਸੋ ਜੀ ਧਰਤੀ ਕਿਵੇਂ ਬਣੀ ਸੀ, ਇਹ ਮੇਦਨੀ ਬਾਣੀ ਚਾਹੁੰਦਾ ਤੇ ਮੇਦਨੀ ਕਿੱਥੋਂ ਬਣੀ, ਪ੍ਰਾਣ ਪੜ੍ਹਨੇ ਪੈਣਗੇ ਤੇ ਪ੍ਰਾਣਾ ਤੋਂ ਪਤਾ ਲੱਗਣਾ ਵੀ ਇਹ ਮਿੱਝ ਤੋਂ ਬਣੀ। ਰਾਕਸ਼ਸਾਂ ਦੀ ਲੜਾਈ ਹੋਈ ਸੀ ਉੱਥੋਂ, ਫਿਰ ਮਿੱਝ ਸੀ, ਮਿੱਝ ਤੋਂ ਬਾਅਦ ਧਰਤੀ ਬਣੀ। ਇੰਨਾ ਮਜ਼ਾਕ ਨਾ ਹੁੰਦੇਗਾ ਸਾਡਾ, ਸਹੀ ਗੱਲ। ਅੱਜ ਤਾਂ ਹੀ ਦਿਖਲਾ ਕਹਿੰਦਾ ਯਾਰ ਅਸੀਂ ਲਾਂਗਰੀ ਬਣਾ ਕੇ ਰੱਖਦੇ ਕੱਲੇ,
ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ, ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ, ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ, ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਗੱਜ ਕੇ
ਮਜ਼ਾਕ ਬਣ ਗਿਆ
ਵੇਖ ਕੇ ਹੱਸਦੇ ਨੇ
ਐਸੀ ਦਸ਼ਾ ਹਮਾਰੀ ਹੈ
ਸਭ ਵੇਖ ਕੇ ਹੱਸਦੇ ਨੇ ਹਾਂ ਵੇਖ ਕੇ ਹੱਸਦੇ ਨੇ ਐਸੀ ਦਸ਼ਾ ਹਮਾਰੀ ਹੈ ਸਭ ਵੇਖ ਕੇ ਹੱਸਦੇ ਨੇ ਐਸੀ ਦਸ਼ਾ ਹਮਾਰੀ ਐਸੀ ਦਸ਼ਾ ਹਮਾਰੀ ਸਭ ਵੇਖ ਕੇ ਹੱਸਦੇ ਨੇ ਐਸੀ ਦਸ਼ਾ ਹਮਾਰੀ ਹੈ
ਓ ਐਸੀ ਹਮਾਰੀ ਹਾਂ
ਸਭ ਵੇਖ ਕੇ ਹੱਸਦੇ ਨੇ
ਦਸ਼ਾ ਹਮਾਰੀ ਹੈ
ਦਸ਼ਾ ਹਮਾਰੀ ਹੈ ਐਸੀ ਦਸ਼ਾ ਹਮਾਰੀ ਹੈ ਐਸੀ ਦਸ਼ਾ ਹਮਾਰੀ ਹੈ
ਐਸੀ ਦਸ਼ਾ ਹਮਾਰੀ ਹੈ
ਐਸੀ ਦਸ਼ਾ ਹਮਾਰੀ ਹੈ
ਦਸ਼ਾ ਹਮਾਰੀ ਹੈ
ਦਸ਼ਾ ਹਮਾਰੀ ਹੈ
ਦਸ਼ਾ ਹਮਾਰੀ ਹੈ
ਐਸੀ ਦਸ਼ਾ ਹਮਾਰੀ ਹੈ ਐਸੀ ਦਸ਼ਾ ਹਮਾਰੀ ਹੈ ਐਸੀ ਦਸ਼ਾ ਹਮਾਰੀ
ਹੱਸਦੇ ਨੇ ਹਾਂ ਵੇਖ ਕੇ ਹੱਸਦੇ ਨੇ ਐਸੀ ਦਸ਼ਾ ਹਮਾਰੀ ਸਭ ਵੇਖ ਕੇ ਹੱਸਦੇ ਨੇ ਐਸੀ ਦਸ਼ਾ ਹਮਾਰੀ
ਦਸ਼ਾ ਹਮਾਰੀ ਹੈ ਸਭ ਦੇਖ ਕੇ ਹੱਸਦੇ ਐਸੀ ਦਸ਼ਾ ਹਮਾਰੀ ਹੈ
ਦਸ਼ਾ ਹਮਾਰੀ ਹੋ ਸਭ ਦੇਖ ਕੇ ਹੱਸਦੇ ਐਸੀ ਦਸ਼ਾ ਹਮਾਰੀ ਹੈ
ਹੱਸਦੇ ਨੇ ਵੇ ਜਿਹੜੀ ਦਸ਼ਾ ਹਾਲਾਤ ਨੇ ਜਿੱਦਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਨਾ ਬਸ ਇੱਕ ਲਾਂਗਰੀ ਵਾਲਾ ਕੰਮ ਰਹਿ ਗਿਆ ਅਸੀਂ ਤੇ ਬਸ ਨਾ ਲੰਗਰ ਛਕਾਉਣ ਜੋਗੇ ਹੀ ਹਾਂ ਇਹ ਵੀ ਬੜੀ ਸਿਫਤ ਸਾਡੀ ਇਸ ਗੱਲ ਵਿੱਚ ਠੀਕ ਹੈ ਸਾਰਾ ਕੁਝ ਹੀ ਚੱਲਦਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਇਹ ਸੋਚਣਾ ਪੈਣਾ ਵੀ ਆਹ ਜਿਹੜੀਆਂ ਗੱਲਾਂ ਕਰਦੇ ਹਾਂ ਨਾ ਕਿੱਥੇ ਯਾਰ ਦੁਨੀਆ ਕਿੱਥੇ ਪਹੁੰਚੀ ਪਈ ਹੈ ਕਿੰਨੀਆਂ ਖੋਜਾਂ ਹੋ ਗਈਆਂ ਕਹਿੰਦੇ ਜਿਹੜੀ ਗੱਲ ਵਿਚਾਰਨੀ ਹੋਈ ਨਾ ਤੇ ਆਹ ਵਿਚਾਰਿਓ ਮਾੜਾ ਜਿਹਾ ਦਿਮਾਗ ਚਲਾਇਓ ਇੱਕ ਬਚਨ ਆਪਾਂ ਪੜ੍ਹਦੇ ਹਾਂ ਨਾ ਵੀ ਐਸਾ ਗਿਆਨ ਵਿਚਾਰਿਆ ਕੋਈ ਤਿਸ ਤੇ ਮੁਕਤ ਇਹ ਸ਼ਬਦ ਜਰਾ ਪੜ੍ਹਿਓ
ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਗੁਜੈ ਬਿਦ ਜਾਣੈ
ਇਹ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਆਪਾਂ ਇੱਕ ਸ਼ਬਦ ਹੋਰ ਵਿਚਾਰ ਲੈ ਇੱਕ ਆਪਾਂ ਪਹਿਲਾਂ ਸਮਝਿਆ ਨਾਮਦੇਵ ਸਾਹਿਬ ਆਹ ਸ਼ਬਦ ਵੀ ਵਿਚਾਰਦੇ ਹਾਂ ਨਾਲ ਨਾਲ ਸਾਡੇ ਕੋਲ ਨੌ ਹੋਏ ਹੋਰ ਗੱਲਾਂ ਬਾਤਾਂ ਆਪਾਂ ਕਰੀ ਜਾਣੀਆਂ ਵਿੱਚ ਦੀ ਆ ਹੋ ਹੀ ਗਈ ਐਸੀ ਦਸ਼ਾ ਲਈ, ਮਤਲਬ ਮਜ਼ਾਕ ਹੀ ਬਣਦਾ ਨਾ। ਹੁਣ ਜੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਲਿਖੀ, ਮਤਲਬ ਉਹ ਇਸ਼ਾਰਾ ਕੀ ਕਰਦੇ ਆ? ਕਹਿੰਦੇ ਗੱਲਾਂ ਇਹੋ ਜਿਹੀਆਂ ਸੋਚੋ, ਐ ਨਹੀਂ ਲੱਗਦਾ ਵੀ ਇਹੋ ਜਿਹੀਆਂ ਗੱਲਾਂ ਸੋਚਣ ਦਾ ਇਸ਼ਾਰਾ ਕਰਦੇ ਗੁਰੂ ਨਾਨਕ ਵੀ ਆਹ ਸੋਚੋ ਕਿਵੇਂ ਹੁੰਦਾ। ਤੇ ਇਹ ਸੋਚ ਰਹੇ ਨੇ ਸਾਇੰਟਿਸਟ, ਤੇ ਮਹਾਰਾਜ ਬਣਾਉਣਾ ਕੀ ਚਾਹੁੰਦੇ ਸੀ? ਸਾਇੰਟਿਸਟ ਦਿਮਾਗੀ, ਆਹ ਸੋਚੋ ਕਹਿੰਦੇ ਜੇ ਸੋਚਣਾ। ਸਾਡੇ ਯਾਰ ਇੱਕੋ ਹੀ ਗੱਲ, ਆਪਾਂ ਠੀਕ ਹੈ ਪ੍ਰਸ਼ਾਦਾ ਸਭ ਨੇ ਛਕਣਾ ਹੁੰਦਾ, ਇੱਥੇ ਬੈਠਿਆਂ ਰੋਟੀ ਨਹੀਂ ਖਾਣੀ ਜਾ ਕੇ, ਜੇ 5000 ਬੰਦਾ ਬੈਠਾ ਫਿਰ ਵੀ ਰੋਟੀ ਪੱਕਣੀ, ਲੰਗਰ ਪੱਕਣੇ। ਜੇ 50,000 ਬੰਦਾ ਆਪਾਂ ਕਲਾਸ ਲਾ ਲਈਏ ਸਾਰੇ ਇਕੱਠੇ ਬਹਿ ਜਾਈਏ, ਫਿਰ ਉਹਨਾਂ ਲਈ ਵੀ ਰੋਟੀ ਬਣਾਵਾਂਗੇ, ਪਰ ਰੋਟੀਆਂ ਹੀ ਥੋੜ੍ਹਾ ਯਾਰ, ਕੱਲੀਆਂ ਲੰਗਰ ਹੀ ਥੋੜ੍ਹਾ ਹੈ। ਮੇਨ ਪੁਆਇੰਟ ਹੈ ਕਲਾਸਾਂ, ਸਮਝ ਅੱਗੇ ਜਾਣਾ, ਦਿਮਾਗ ਚਲਾਉਣਾ, ਉਹ ਇੱਕ ਪਾਰਟ ਹੈ ਸਾਡਾ, ਇੱਕ ਹਿੱਸਾ ਹੈ ਸਾਡੇ ਸਾਰੀ ਕਲਾਸ ਦਾ, ਵਿੱਚ ਇੱਕ ਰੋਟੀ ਖਾਣੀ ਹੈ, ਪ੍ਰਸ਼ਾਦਾ ਛਕਣਾ, ਇੱਕ ਹਿੱਸਾ ਹੈ ਸਾਰਾ ਕੁਝ, ਇਹੀ ਥੋੜ੍ਹਾ, ਉਹ ਇੱਕ ਹਿੱਸਾ। ਵੱਡੀ ਗੱਲ ਹੈਗੀ ਹੈ ਸਮਝ ਲੈਣੀ, ਅੱਗੇ ਵਧਣਾ, ਅੱਗੇ ਜਾਏ ਬੰਦਾ, ਸਮਝ ਲਵੇ, ਦਿਮਾਗ ਚਲਾਵੇ। ਤੇ ਪਾਤਸ਼ਾਹ ਕਹਿੰਦੇ ਸੀ ਵੀ ਏਦਾਂ ਦੀਆਂ ਗੱਲਾਂ ਵਿਚਾਰਨੀਆਂ ਨੇ ਤੁਸੀਂ, ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ, ਜਿਸ ਕਰਕੇ ਤੁਹਾਡੀ ਪਰਮਗਤੀ ਹੋਵੇ, ਤੁਹਾਡੀ ਤਰੱਕੀ ਹੋਵੇ, ਤੁਸੀਂ ਇੱਕ ਥਾਂ ਤੋਂ ਅੱਗੇ ਵਧੋ, ਤੁਹਾਡਾ ਦਿਮਾਗ ਚੱਲੇ, ਤੁਸੀਂ ਪਿੰਗਲੇ ਅੱਗੇ ਹੋਵੋ, ਪਰਮਗਤੀ ਮਿਲੇ ਤੁਹਾਨੂੰ, ਅੱਗੇ ਨੂੰ ਵਧੋ, ਜ਼ਿੰਦਗੀ ਸੋਹਣੀ ਬਣੀ। ਹੁਣ ਉਹਨਾਂ ਨੇ ਸਮਝਾਇਆ ਵੀ ਇਹੋ ਜਿਹੀਆਂ ਗੱਲਾਂ ਸੋਚਿਆ ਕਰੋ, ਗੁਰੂ ਨਾਨਕ ਜੀ ਕੇ ਇਹੋ ਜਿਹੀਆਂ ਗੱਲਾਂ ਸੋਚਿਆ ਕਰੋ। ਹੁਣ ਇਹੀ ਸੋਚੀ ਜਾਣਾ ਵੀ ਯਾਰ ਇਹਦੇ 'ਚ ਲਸਣ ਪੈਣਾ, ਇਹਦੇ 'ਚ ਉਹ ਤੇ ਠੀਕ ਹੈ, ਇੱਕ ਪਾਠ ਹੈ ਸਾਡਾ, ਸਾਰਿਆਂ ਸਿੱਖਾਂ ਨੇ ਇਹਦੇ 'ਤੇ ਦਿਮਾਗ ਲਾਉਣਾ, ਇਸੇ ਕੰਮ 'ਤੇ ਹੀ ਲਾਉਣਾ। ਸਿਸਟਮ ਸੋਹਣਾ ਬਣ ਗਿਆ, ਮੰਨ ਲਓ ਸਾਡਾ ਦੇਸ਼ ਤਰੱਕੀ ਕਰ ਜੇ, ਸਾਰਾ ਸਿਸਟਮ ਵਧੀਆ ਬਣ ਜੇ, ਗਰੀਬੀ ਵੀ ਆਪੇ ਚੱਕੀ ਗਈ। ਸਿਸਟਮ ਵਧੀਆ ਬਣ ਗਿਆ ਤੇ ਗਰੀਬੀ ਹੋਊ, ਸਿਸਟਮ ਮਾੜੇ ਚੰਗੇ ਸਿਸਟਮ 'ਚ ਗਰੀਬੀ ਰਹੂ, ਨੌਕਰੀਆਂ ਮਿਲਣਗੀਆਂ, ਇਹ ਤੇ ਆਪੇ ਹੀ ਵਿਕਾਸ ਹੋ ਜਾਣਾ। ਕੋਈ ਭੁੱਖਾ ਨੰਗਾ ਰਹੂ? ਅਮਰੀਕਾ ਕੈਨੇਡਾ 'ਚ ਕੌਣ ਭੁੱਖਾ ਨੰਗਾ? ਉੱਥੇ ਸਾਰਿਆਂ ਨੂੰ ਰੋਟੀ ਤੇ ਸਰਕਾਰ ਦਿੰਦੀ ਹੋਈ ਹੈ, ਐਂਬੂਲੈਂਸ ਗਰੀਬ ਨੂੰ ਪਹੁੰਚ ਜਾਂਦੀ, ਘਰੇ ਨਰਸਾਂ ਪਹੁੰਚ ਜਾਂਦੀਆਂ, ਸਿਸਟਮ ਵਧੀਆ ਬਣ ਗਿਆ। ਆ ਜਿਹੜਾ ਇਕੱਲੇ ਇਕੱਲੇ ਨੂੰ ਆਟੋਮੈਟਿਕ ਚੱਲ ਪੈਣਾ, ਫਿਰ ਮੈਨੂਅਲ ਸੇਵਾ ਕਰਨ ਦੀ ਥੋੜ੍ਹੀ ਲੋੜ ਪੈਣੀ ਹੈ, ਮੈਨੂੰ ਪੈਸੇ ਦੇ ਆ, ਇਹਨੂੰ ਆਹ ਕਰੇ, ਇਹਨੂੰ ਇਹ ਕਰੇ, ਗਵਰਨਮੈਂਟ ਦਾ ਸਿਸਟਮ ਬਣ ਜਾਣਾ, ਆਪਣੇ ਆਪ ਚੱਲ ਪੈਣਾ ਨਾ, ਉਹ ਸਿਸਟਮ ਬਣਾਉਣਾ। ਏਦਾਂ ਥੋੜ੍ਹਾ ਲੋੜ ਪਈ ਹੈ ਵੀ ਇਕੱਲੇ ਇਕੱਲੇ ਨੂੰ ਕਰਦਾ, ਫਿਰ ਅੱਧੇ ਪੈਸੇ ਅਗਲਾ ਖਾ ਜਾਂਦਾ, ਅੱਧੇ ਅਗਲਾ ਪਹੁੰਚਾਉਂਦਾ ਸਿਰੇ ਤੱਕ। ਆਟੋਮੈਟਿਕ ਹੋਵੇ, ਸਰਕਾਰਾਂ ਟੈਕਸ ਕੱਟ ਲੈਣ, ਐ ਕਰਦੇ, ਐ ਵੀ ਨਾ ਕਰਨਾ ਪਵੇ ਤੇ ਹੱਥ ਵੀ ਨਾ ਡਣੇ ਪੈਣ, ਆਟੋਮੈਟਿਕ ਚੱਲੇ ਸਾਰਾ ਕੁਛ, ਇਹ ਤੇ ਠੀਕ ਹੈ ਜਿਹੜਾ ਬੰਦਾ ਚਾਹੀਦਾ। ਪਰ ਕੱਲਾ ਇਹੀ ਨਹੀਂ ਸੋਚਣਾ, ਕਹਿੰਦੇ ਏਦਾਂ ਦੀਆਂ ਗੱਲਾਂ ਸੋਚਣੀਆਂ ਨੇ, ਗੁਰੂ ਨਾਨਕ ਦਾ ਇਸ਼ਾਰਾ ਆ ਹੈ। ਪਰ ਜਦੋਂ ਅਗਲਿਆਂ ਨੇ ਇਤਿਹਾਸ ਲਿਖਾਇਆ, ਉਦੋਂ ਫਿਰ ਸਾਨੂੰ ਭੁੱਖੇ ਸਾਧੂ ਸੀ, ਉਹਨਾਂ ਨੂੰ ਰੋਟੀ ਖਵਾਉਣ ਮਹਾਰਾਜ ਗਏ ਤੇ ਸਾਰਾ ਪੈਸਾ ਹੀ ਉਹਨਾਂ ਤੇ ਲਵਾਏ, ਕਿਉਂ ਭਲਾ? ਇਹ ਕਿਹਨਾਂ ਨੇ ਲਿਖਿਆ? ਇਹ ਸਾਧਾਂ ਵਰਗਿਆਂ ਨੇ ਲਿਖਿਆ ਵੀ ਸਾਧਾਓ, ਤੁਹਾਡਾ ਬਾਬਾ ਵੀ ਸੇਵਾ ਸਾਡੀ ਵੀ ਕਰਦਾ ਰਿਹਾ ਤੇ ਤੁਸੀਂ ਵੀ ਸੇਵਾ ਸਾਡੀ ਹੋਈ ਕਰਿਓ। ਕਦੀ ਸੋਚਿਆ ਹੈ ਕਿ 20 ਰੁਪਈਏ ਹੁੰਦੇ ਸੀ ਉਦੋਂ? ਰੁਪਈਆ ਕਦੋਂ ਆਇਆ? ਕਦੇ ਸਰਚ ਕੀਤੀ ਹੈ? ਸਰਚ ਕੀਤੀ ਹੈ ਵੀ ਰੁਪਈਆ ਕਦੋਂ ਆਇਆ? ਨਾ ਕੀ ਸੀ ਉਦੋਂ ਰੁਪਈਏ ਦਾ? ਉਹਦੇ ਧੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ, ਉਹਦੇ ਖੇਡ ਹੀ ਕੁਝ ਹੋਰ ਸੀ। ਜਿਹੜਾ ਰੁਪਈਆ ਹੈ ਇਹ ਕਿਹੜੇ ਸੰਦ 'ਚ ਬਣਿਆ? ਪਰ ਲਿਖਤਾ 20 ਰੁਪਈਏ ਤੇ ਸਾਡੇ 20 ਰੁਪਈਏ ਜਿਹੜੇ ਨੇ ਦਿਮਾਗ 'ਚ ਬਿਠਾ ਦਿੱਤੇ ਵੀ ਸਾਧਾ ਨੂੰ ਖਵਾ ਕੇ ਆਇਆ ਸੀ ਤੁਹਾਡਾ ਬਾਬਾ, ਤੇ ਸਾਧ ਕਹਿੰਦੇ ਨੇ ਆ ਵੇਖੋ ਫਿਰ ਸੇਵਾ ਕਰਨੀ ਨਹੀਂ, ਤੁਹਾਡਾ ਤਾਂ ਬਾਬਾ ਵੀ ਸਾਡੀ ਸੇਵਾ ਕਰਦਾ ਸੀ, ਉਹ ਵੀ ਸਾਧ ਸੀ ਤੇ ਅਸੀਂ ਵੀ, ਤੇ ਬਾਬਾ ਤੇ ਹੁਣ ਹੈ ਨਹੀਂ, ਹੁਣ ਕੌਣ? ਤੁਸੀਂ। ਉਹਨੇ ਸਾਰਾ ਕੁਝ ਲੁਟਾ ਦਿੱਤਾ ਸੀ ਤੇ ਤੁਸੀਂ ਵੀ ਲੁਟਾਓ, ਫਿਰ ਤਨ ਮਨ ਧਨ ਬਾਬਾ ਜੀ ਤੁਹਾਡਾ, ਜਦੋਂ ਅਗਲਾ ਵਰਤ ਲੈਂਦਾ ਫਿਰ ਚੀਕਾਂ ਮਾਰਦਾ। ਵਰਤਦੇ ਨੇ ਤਨ ਵੀ, ਵਰਤਦੇ ਨੇ ਮਨ ਵੀ ਤੇ ਧਨ ਵੀ, ਵਰਤਦੇ ਨੇ ਕਿ ਨਹੀਂ ਵਰਤਦੇ? ਬਲਾਤਕਾਰ ਤੱਕ ਵੀ ਹੋ ਜਾਂਦੇ, ਮੁੜ ਕੇ ਅਗਲਾ ਚੀਕਾਂ ਮਾਰਦਾ। ਦੱਸਿਆ ਇਹ ਸਾਡਾ ਬਾਬਾ ਤੇ ਜਾ ਕੇ ਪੈ ਜੂ ਗੱਲ ਵੀ ਵਿਹਲੜੋ, ਤੁਹਾਡੇ ਤੋਂ ਕਮਾਈ ਕਰ ਕਮਾਈ ਨਹੀਂ ਕੀਤੀ ਜਾਂਦੀ, ਚਲੋ ਉੱਥੋਂ ਤਕੜੇ ਹੋਵੋ, ਖੜੇ ਹੋਵੋ, ਚਲੋ ਕਰੀਏ ਕੰਮ, ਸਾਰਾ ਦਿਨ ਦਿਹਾੜੀ ਕਰਕੇ ਰਾਤ ਨੂੰ ਰੋਟੀ ਤੇ ਮਿਲੀ ਜਾਊ, ਚਲੋ ਸਾਰਾ ਦਿਨ ਕੰਮ ਕਰਿਓ, ਰੋਟੀ ਬਦਲੇ ਕਰੋ, ਸ਼ਾਮ ਨੂੰ ਪ੍ਰਸ਼ਾਦਾ ਰਜਵਾ ਮਿਲੂਗਾ। ਇੰਨਾ ਤੇ ਸਦਾ ਹੀ ਰਹਿਣਾ ਸੀ। ਜੇ ਤੁਸੀਂ ਦਿਮਾਗ ਮਾੜਾ ਜਿਹਾ ਲੜਾ ਕੇ ਸੋਚ ਕੇ ਵੇਖੋ, ਜਿੱਦਣ ਗਏ ਆ ਮੱਝਾਂ ਚਾਰਨ ਤੇ ਕਹਿੰਦੇ ਸੌ ਗਏ ਸੀ ਜੀ ਸੱਪ ਨੇ, ਸੱਪ ਨੇ ਛਾਂ ਕਰਨਾ, ਇਹ ਤੇ ਲਿਖਾਰੀਆਂ ਨੇ ਵਿਖਾਇਆ ਵੀ ਸੱਪ ਛਾਂ ਕਰਦਾ ਹੈ, ਪਰ ਇਹ ਨਹੀਂ ਸੋਚਿਆ ਵੀ ਪਾਲੀ ਇਹੋ ਜਿਹਾ ਪਾਲੀ ਨਿਕੰਮਾ ਹੋ ਗਿਆ ਨਾ ਜਿਹੜਾ ਸੌ ਹੀ ਗਿਆ, ਇਹ ਸੋਚਿਆ ਹੀ ਨਹੀਂ ਵੀ ਗੁਰੂ ਸਾਹਿਬ ਦੇ ਮਤਲਬ ਕੰਮ ਵੱਲ ਧਿਆਨ ਨਹੀਂ ਸੀ ਦਿੰਦੇ, ਸੌ ਜਾਂਦੇ ਸੀ, ਇਹ ਸੋਚਿਆ ਹੀ ਨਹੀਂ। ਸ਼ਾਮ ਖਾਣ ਵਾਸਤੇ ਪਾਲੀ ਵਾਲੀ ਡਿਊਟੀ ਤੇ ਵਧੀਆ ਨਹੀਂ ਨਾ ਕੀਤੀ, ਫਿਰ ਇਹ ਦਿਖਾਤਾ ਲੈ ਗੁਰੂ ਪਾਤਸ਼ਾਹ ਨੂੰ ਕੀ ਕਹਿਤਾ। ਆਪਾਂ ਸੋਚਿਆ ਹੀ ਨਹੀਂ, ਆਪਾਂ ਸੱਪ ਦੀ ਛਾਂ ਦੇ ਚੱਕਰ ਦੇ ਵਿੱਚ ਮਤਲਬ ਪਾਲੀ ਚੰਗੇ ਨਹੀਂ ਸੀ ਇਹ ਕਹਿਣਾ ਚਾਹੁੰਦਾ ਲਿਖਾਰੀ, ਤੇ ਵਪਾਰ ਕਰਨ ਭੇਜਿਆ ਸਾਧਾ ਨੂੰ ਖਵਾਏ, ਇਹਦਾ ਮਤਲਬ ਵਪਾਰੀ ਵੀ ਚੰਗੇ ਨਹੀਂ ਸੀ, ਇਹੀ ਅਰਥ ਬਣਿਆ ਵੀ ਪਿਤਾ ਨੇ ਭੇਜਿਆ ਵਪਾਰ ਕਰਕੇ ਆ, ਸਾਧਾ ਨੂੰ ਰੋਟੀ ਖਵਾਉਣ ਦੇ ਚੱਕਰ ਵਿੱਚ ਉਹਨਾਂ ਨੂੰ ਕੀ ਬਣਾਤਾ ਵੀ ਵਪਾਰ ਕਰਨ ਦਾ ਬਹੁਤਾ ਹਿਸਾਬ ਨਹੀਂ ਸੀ। ਤੇ ਜਦੋਂ ਭਾਏ ਮੋਦੀ ਖਾਨੇ 'ਚ, ਉੱਥੇ ਮੋਦੀ ਖਾਨਾ ਲਟਾ ਦਿੱਤਾ ਸਾਰਾ, ਇਹਦਾ ਮਤਲਬ ਉਹ ਵਪਾਰੀ ਵੀ ਚੰਗੇ ਨਹੀਂ, ਉਹਨਾਂ ਨੂੰ ਦੁਕਾਨ ਵੀ ਨਹੀਂ ਸੀ ਚਲਾਉਣੀ ਆਉਂਦੀ। ਅਸੀਂ ਸੋਚਿਆ ਵੀ ਪੜ੍ਹਨ ਗਏ, ਪੜ੍ਹ ਕੇ ਨਹੀਂ ਆਏ ਜੀ, ਬਾਂਦੇ ਨੂੰ ਪੜ੍ਹਾਏ, ਅਸੀਂ ਕਦੀ ਸੋਚਿਆ ਵੀ ਚੰਗੇ ਸਟੂਡੈਂਟ ਨਹੀਂ ਇਹ ਕੀ ਕਹਿ ਰਿਹਾ ਗੁਰੂ ਪਾਤਸ਼ਾਹ ਨੂੰ, ਸਾਨੂੰ ਕੀ ਕਹਿਣਾ ਚਾਹੀਦਾ ਸੀ। ਸਾਡੇ ਬਾਬੇ ਵਰਗਾ ਜਿਹੜੀ ਉਸ ਵੇਲੇ ਦੀ ਹਾਇਰ ਐਜੂਕੇਸ਼ਨ ਸੀ ਗੁਰੂ ਨਾਨਕ ਨੇ ਲਈ ਸੀ, ਪੜ੍ਹੇ ਸੀ, ਏਦਾਂ ਕਹੋ। ਉਹਨਾਂ ਦੇ ਸ਼ਬਦ ਤੇ ਵੇਖੋ, ਉਹਨਾਂ ਦੀ ਫਾਰਸੀ ਵੇਖੋ, ਸੰਸਕ੍ਰਿਤ ਦੇ ਸ਼ਬਦ ਜਿਹੜੇ ਉਹਨਾਂ ਨੇ ਬੋਲੇ ਆ, ਸਭ ਤੋਂ ਔਖੀ ਬਾਣੀ ਗੁਰੂ ਨਾਨਕ ਦੀ ਹੈ, ਗੁਰੂ ਗ੍ਰੰਥ ਸਾਹਿਬ ਮਹਿੰਗੀ ਬਾਣੀ, ਜਿਹਨੂੰ ਮਹਿੰਗੀ ਕਹਿੰਦੇ ਨੇ, ਮਹਿੰਗੀ ਬਾਣੀ ਜ਼ਿਆਦਾ ਧਿਆਨ ਮੰਗਦੀ ਹੈ, ਜਿਵੇਂ ਮਹਿੰਗੀ ਚੀਜ਼ ਜ਼ਿਆਦਾ ਪੈਸਾ ਮੰਗਦੀ ਹੈ, ਗੁਰੂ ਨਾਨਕ ਦੇ ਸ਼ਬਦ ਜ਼ਿਆਦਾ ਧਿਆਨ ਮੰਗਦੇ ਨੇ, ਫਿਰ ਸਮਝ ਆਉਂਦੇ ਨੇ ਮਹਿੰਗੇ ਨੇ। ਹੁਣ ਗੁਰੂ ਨਾਨਕ ਦੇ ਸ਼ਬਦ ਮਹਿੰਗੇ ਨੇ, ਮਹਿੰਗੀ ਬਾਣੀ ਕਿੰਨੇ, ਮਤਲਬ ਇਹ ਆ ਵੀ ਪੜ੍ਹੇ ਲਿਖੇ ਸੀ ਉਸ ਵੇਲੇ ਦੀ ਜਿੰਨੀ ਵਧੀਆ ਐਜੂਕੇਸ਼ਨ ਸੀ ਗੁਰੂ ਨਾਨਕ ਨੇ ਲਈ ਸੀ, ਇਹ ਕਿਉਂ ਨਹੀਂ ਕਹਿੰਦੇ? ਇਹ ਸਿਫਤ ਹੈ, ਪੜ੍ਹਨ ਪਾਏ ਪੜ੍ਹ ਕੇ ਆਏ, ਮੱਝਾਂ ਚਾਰਨ ਗਏ ਵੱਟ ਕੱਟ ਕੱਟ, ਹੈ ਕੋਈ ਲੰਬਾ ਅਜੇ ਅਖੇ ਜੀ ਸੌ ਗਏ ਸੀ ਜੀ, ਸੱਪ ਨੇ, ਸੱਪ ਦੇ ਛਾਂ ਕਰਾਉਣ ਦੇ ਚੱਕਰ ਵਿੱਚ ਇਹ ਸਮਝ ਹੀ ਨਹੀਂ ਆਈ ਵੀ ਚੰਗੇ ਪਾਲੀ ਨਹੀਂ ਬਣ ਸਕੇ ਮਹਾਰਾਜ, ਇਹ ਵਪਾਰੀ ਇਹ ਸਾਡੇ ਸਾਨੂੰ ਨਿਕੰਮਾ ਕਰੀ ਜਾਂਦਾ। ਅਸੀਂ ਕਹਾਂਗੇ ਅੱਛਾ ਬਾਬਾ ਵੀ ਸੌਂ ਹੀ ਜਾਂਦਾ ਸੀ, ਆਪਾਂ ਮੱਝਾਂ ਖੁੱਲੀਆਂ ਛੱਡੋ ਆਪਾਂ ਵੀ ਸੌਂਜੋ, ਨਿਕੰਮਾ ਕਰੂ ਸਾਨੂੰ ਇਹ ਚੀਜ਼। ਫਿਰ ਗਏ ਸੀ ਸਾਧਾ ਨੂੰ ਰੋਟੀ ਖਵਾਉਣ, ਆਪਾਂ ਬੜੇ ਖੁਸ਼ ਹੋਏ, ਸਾਧਾ ਨੂੰ ਪ੍ਰਸ਼ਾਦਾ ਛਕਾਤਾ, ਗਏ ਵਪਾਰ ਕਰਨ, ਕਿਉਂ ਨਹੀਂ ਕਹਿੰਦੇ ਵੀ ਵੱਟ ਕੱਢ ਕੇ ਆਏ? ਪਿਤਾ ਕਹਿੰਦਾ ਵਾਹ ਬਈ ਵਾਹ, ਭੇਜਿਆ ਸੀ ਨਾ ਸਿਰੇ ਲਾਤੀ ਗੱਲ, ਚੰਗਾ ਵਪਾਰ ਕੀਤਾ, ਐਂ ਕਿਉਂ ਨਹੀਂ ਕਿਹਾ? ਕਹਿੰਦੇ ਅਸੀਂ ਮੁੜ ਆਏ, ਆਉਂਦਿਆਂ ਨੂੰ ਫਿਰ ਪਿਤਾ ਨੇ ਚਪੇੜ ਮਾਰੀ, ਮਤਲਬ ਜੋ ਤੇਰੇ ਕੋਲ ਹੁੰਦਾ ਲਟਾ ਦਿਆ ਕਰ ਬਾਬੇ ਦਿਆ ਸਿੱਖਾ, ਇਹ ਸਾਨੂੰ ਸਮਝ ਆਈ ਨਹੀਂ ਵੀ ਬੇੜਾ ਭਾਤਾ ਇਹਨਾਂ ਨੇ ਸਾਡਾ। ਆ ਗਈ ਗੱਲ ਦੋ ਹੋ ਗਈਆਂ, ਤੀਜੀ ਜਦੋਂ ਭੇਜੇ ਸੀ ਕਹਿੰਦੇ ਉੱਥੇ ਮੋਦੀ ਖਾਨੇ ਚ 13 ਤੇ ਰੁਕ ਗਏ ਤੇ ਸਾਰਾ ਮੋਦੀ ਖਾਨਾ ਲਟਾ ਦਿੱਤਾ, ਮਤਲਬ ਉਹ ਦੁਕਾਨ ਉੱਤੇ ਵੀ ਨਹੀਂ ਠੀਕ, ਉਹ ਵੀ ਨਹੀਂ ਕਰਨਾ ਆਉਂਦਾ ਸੀ, ਹੱਟੀ ਵੀ ਨਹੀਂ ਚਲਾਣੀ ਆਈ, ਮਤਲਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਯਾਰ, ਪਾਤਸ਼ਾਹ ਦੀ ਨਰਾਦਰੀ ਕਰਦੇ ਹੋ ਕਿ ਸਿਫਤ? ਕਮਲਾ ਬੰਦਾ ਸਿਫਤਾਂ ਵੀ ਕਰਦਾ ਤੇ ਜਲੂਸ ਕੱਢ ਦਿੰਦਾ। ਅਸਲ ਵਿੱਚ ਇਹ ਗੁਰੂ ਸਾਹਿਬ ਨੂੰ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ, ਅਸੀਂ ਕਹੀਏ ਵਪਾਰ ਕੀਤਾ ਵੱਟ ਕੱਢਤੇ, ਜਿਹਦੇ ਹੱਟੀ ਤੇ ਬੈਠੇ ਵੱਟ ਕੱਢਤੇ, ਜਿਹਦੇ ਪੜ੍ਹਨ ਗਏ ਕਮਾਲਾਂ ਕਰਤੀਆਂ। ਯਾਰ ਇਹ ਕਿਉਂ ਨਹੀਂ ਕਹਿੰਦੇ ਫਸਟ ਆਏ, ਪਹਿਲੇ ਨੰਬਰ ਤੇ, ਪਹਿਲਾ ਦਰਜਾ, ਹਰ ਕੰਮ 'ਚ ਪਰਫੈਕਟ ਸੀ ਸਾਡਾ ਬਾਬਾ, ਇੱਥੇ ਟੋਕੋ ਗੱਲ, ਹਰ ਕੰਮ 'ਚ ਨਿਕੰਮਾ ਕਰੀ ਜਾਣਾ, ਅਗਲਾ ਕਰ ਗਿਆ ਨਿਕੰਮਾ, ਤੁਸੀਂ ਮਰਜੋ ਖੁੱਲ੍ਹ ਜੋ ਕਿਤਾਬਾਂ ਚੱਕੋ, ਤੁਸੀਂ ਆ ਤੁਸੀਂ ਬਦਲੋ ਇਹਨੂੰ ਵੀ ਗਲਤ ਲਿਖਿਆ ਯਾਰ, ਏਦਾਂ ਕਿਵੇਂ ਹੋ ਗਿਆ ਸਾਡਾ ਬਾਬਾ? ਸਾਧਾ ਨੂੰ ਰੋਟੀ ਖਵਾਵੇ ਸਾਰੀ ਜ਼ਿੰਦਗੀ, ਸਾਧਾ ਤੇ ਗੱਲ ਪੈਂਦਾ, ਮਰਜੋ ਤੁਸੀਂ ਕੰਮ ਕਰ ਲਿਆ ਕਰੋ, ਕੋਈ ਨਿਕੰਮੇ ਫਿਰਦੇ ਆ, ਰੋਟੀ ਜੋਗਾ ਕਰ ਲਓ, ਸਾਡਾ ਬਾਬਾ ਤੇ ਕਹਿੰਦਾ ਰਿਹਾ। ਇਹਨਾਂ ਨੇ ਇਹ ਕਹਿਤਾ 20 ਰੁਪਏ ਲਏ ਸਾਧਾ ਨੂੰ ਰੋਟੀ ਖਵਾ ਕੇ ਖਾਲੀ ਕਰ ਘਰਾਂ ਨੂੰ ਮੁੜਾਏ, ਇਹਦਾ ਮਤਲਬ ਲਿਖਿਆ ਹੀ ਸਾਧਾ ਸੂਧਾ ਨੇ, ਜਿਨ੍ਹਾਂ ਨੇ ਇਹ ਗੱਲ ਕਹਿਤੀ ਹੈ ਵੀ ਸਾਨੂੰ ਖਵਾਈ ਚੱਲਿਓ, ਤੁਹਾਡਾ ਬਾਬਾ ਵੀ ਖਵਾਉਂਦਾ ਤੁਸੀਂ ਵੀ ਖਵਾਈ, ਕਿਤੇ ਕਾਮਯਾਬ ਵਿਖਾਇਆ। ਅੱਗੇ ਫਿਰ ਸਹੁਰਾ ਲੜ ਪਿਆ ਜੀ, ਟੱਬਰ ਲੜ ਪਿਆ ਵੀ ਤੂੰ ਤੇ ਜੇ ਛੱਡ ਕੇ ਜਾਣਾ ਸੀ ਤੇ ਫਿਰ ਤੂੰ ਵਿਆਹ ਕਾਹਨੂੰ ਕਰਾਉਣਾ ਸੀ, ਤੁਹਾਨੂੰ ਲੱਗਦਾ ਬਾਬਾ ਸਾਡਾ ਇਹੋ ਜਿਹਾ ਹੋਇਆ? ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਵੱਧ ਕਮਾਈ ਕਰਕੇ ਭੈਣ ਦੇ ਘਰ ਆ ਚੱਕ ਪੈਸੇ ਮੇਰੇ ਪੁੱਤ ਨੂੰ ਪੜਾਉਣਾ, ਸੁਲੱਖਣੀ ਦੀ ਸਲਾਹ ਤੋਂ ਬਿਨਾਂ ਕਿਵੇਂ ਨਿਕਲ ਗਏ ਹੋਣਗੇ, ਗਏ ਹੋਣਗੇ। ਜੇ ਬੀਬੀ ਨੇ ਕਿਹਾ ਪਤੀ ਦੇਵ ਜਾਓ, ਕੋਈ ਗੱਲ ਨੀ ਮੈਂ ਹੈਗੀ ਆ, ਆ ਖਰਚਾ ਮੈਨੂੰ ਦੇ ਦਿੱਤਾ, ਤੁਸੀਂ ਵੱਧ ਕਮਾ ਕੇ ਮੈਨੂੰ ਦੇ ਦਿੱਤਾ ਆ, ਸਭ ਠੀਕ ਚੱਲਦਾ, ਲੰਘ ਜਾਣੇ ਨੇ 4 ਸਾਲ ਜਾ ਆਓ, ਫਿਰ ਆ ਕੇ 2-4 ਸਾਲ ਕਮਾਈ ਕਰਕੇ ਫਿਰ ਕਮਾ ਕੇ ਰੱਖ ਦਿਓ, ਫਿਰ 4 ਸਾਲ ਜਾ ਆਓ, ਸਲਾਹ ਤੋਂ ਬਿਨਾਂ ਕਿਵੇਂ ਘਰ ਵਾਲੀ ਏਦਾਂ ਛੱਡ ਜਾਣਗੇ? ਮਹਾਰਾਜ ਜ਼ਿੰਮੇਵਾਰ ਨਹੀਂ ਸੀ ਉਹ, ਤੁਹਾ ਮੈਂ ਮੈਨੂੰ ਛੱਡ ਕੇ ਨਾ ਜਾਇਓ ਜੀ, ਇਤਿਹਾਸ ਨੇ ਇਹ ਵਿਖਾਇਆ ਵੀ ਨਾਰਾਜ਼ ਹੋਇਆ ਸਹੁਰਾ ਆ ਕੇ ਲੜਿਆ, ਜੇ ਛੱਡ ਕੇ ਜਾਣਾ ਸੀ ਤੇ ਵਿਆਹ ਕਾਹਨੂੰ ਕਰਾਉਣਾ ਸੀ? ਮਹਾਰਾਜ ਕਹਿੰਦੇ ਮੇਰੀ ਤੇ ਡਿਊਟੀ ਲੱਗੀ ਆ, ਮਹਾਰਾਜ ਇਦਾਂ ਦੇ ਨਹੀਂ ਸੀ ਜ਼ਿੰਮੇਵਾਰ ਸੀ ਪੂਰੇ, ਇੱਥੇ ਕੌਣ ਹੀ ਕਹਿੰਦੇ? ਕਿਆ ਬਾਤ ਸੀ ਜੀ, ਸਲਾਹ ਦੇ ਨਾਲ ਤੇ ਮਾਤਾ ਜੀ ਨੇ ਗੱਲਬਾਤ ਕਰਕੇ ਸਾਂਝਾ ਪਿਆਰ ਦੀ ਗੱਲ ਕਰਕੇ ਵੀ ਮੈਂ ਚੱਲਿਆ, ਉਹਨਾਂ ਨੇ ਕਹਿ ਕੇ ਕਹਿਣਾ ਵੀ ਹੁਣ 4 ਸਾਲ ਦਾ ਰਾਸ਼ਨ ਬਥੇਰਾ ਹੈ, 6 ਸਾਲ ਲੰਘ ਜਾਣਗੇ, ਜਾਇਓ ਜਿੱਥੇ ਤੱਕ ਜਾਣਾ ਜਾਇਓ, ਫਿਕਰ ਨਾ ਕਰਿਓ ਮੈਂ ਬੈਠੀ ਹਾਂ। ਇਹੋ ਜਿਹੀਆਂ ਗੱਲਾਂ ਕਰੋ ਤੇ ਨਾਨਕ ਤੇ ਮਾਤਾ ਸੁਲੱਖਣੀ ਦੀ ਗੱਲਬਾਤ ਵਿਖਾਓ ਤਾਂ ਜੋ ਆਮ ਜੋੜੀਆਂ ਆਪਸ ਵਿੱਚ ਸਲਾਹਾਂ ਕਰਨ ਲੱਗਣ, ਪਿਆਰ ਪਵੇ ਉਹਨਾਂ ਦਾ, ਹੈ ਨਾ ਕਿ ਨਹੀਂ? ਇਹੋ ਜਿਹੀ ਗੱਲ ਹੋਵੇ ਤੇ ਪਤੀ ਪਤਨੀ ਅੱਛਾ ਗੱਲਬਾਤ ਕਰੀਦੀ ਆ, ਆਪਸ ਪੜ੍ਹਨ ਜਾਈਦਾ, ਵਧੀਆ ਪਾਲੀ ਬਣੀਦਾ, ਵਧੀਆ ਵਪਾਰੀ ਬਣੀਦਾ, ਹਰ ਬੰਦਾ ਗੁਰੂ ਨਾਨਕ ਦੇ ਵਧੀਆ 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 ਪੱਖਾਂ ਨੂੰ ਸੁਣ ਸੁਣ ਕੇ ਆਪੇ ਵਧੀਆ ਬਣ ਜਾਏ। ਇਹਨਾਂ ਨੇ ਹਰ ਜਗ੍ਹਾ ਪਾਤਸ਼ਾਹ ਦੀ ਨਰਾਦਰੀ ਕੀਤੀ ਤੇ ਚੌੜੇ ਹੋ ਕੇ ਆਪਾਂ ਆਖਿਆ ਹਾ 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 ਬੜੀ ਸਿਫਤ ਹੋ ਰਹੀ ਮਹਾਰਾਜ, ਪੜ੍ਹ ਕੇ ਨਹੀਂ ਆਏ, ਪਾਉਂਦੇ ਨੂੰ ਪੜਾ ਫਲੂ ਕੇ ਮੁੜ ਆਏ, ਇਹ ਏਦਾਂ ਥੋੜਾ ਹੋਇਆ ਯਾਰ, ਕਿੱਧਰ ਨੂੰ ਗਈਆਂ ਗੱਲਾਂ? ਫਿਰ ਲਿਖਾਇਆ ਕਿਸੇ ਆਉਂਦੀ ਗੱਲ ਪਕੜ ਚ, ਇੱਥੇ ਤੱਕ ਹੁਣ ਸ਼ਬਦ ਇੱਥੋਂ ਸ਼ੁਰੂ ਕਰਦੇ ਹਾਂ ਕਿਉਂਕਿ ਗੱਲ ਵਿੱਚ ਹੋਰ ਆ ਗਈ। ਇਹ ਇਹ ਇੱਕ ਵੱਖਰਾ ਚੈਪਟਰ ਰਹਿਣਾ। ਉਹ ਤੇ ਕਹਿੰਦੇ ਆ ਕਿ ਤੂੰ ਨਾ ਸਮਝਦਾਰ ਬਣਨਾ, ਦਿਮਾਗੀ ਬਣਨਾ, ਚਲਾਈ ਆਪਣਾ ਦਿਮਾਗ, ਕੱਲਾ ਰੋਟੀਆਂ ਦੇ ਇੱਧਰ ਨੂੰ ਧਿਆਨ ਨਾ ਹੋਵੇ ਤੇਰਾ, ਤੈਨੂੰ ਦਿਮਾਗ ਤੇ ਚੱਲਣਾ ਚਾਹੀਦਾ। ਫਿਰ ਉਹਦੇ ਕਹਿੰਦੇ ਐ ਸੋਚ, ਮਹਾਰਾਜ ਕਿਵੇਂ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਐਸਾ ਗਿਆਨ ਵਿਚਾਰੇ ਕੋਈ, ਜੇ ਇਹੋ ਜਿਹੀਆਂ ਗੱਲਾਂ ਸੋਚੇ ਤੇ ਸੱਤੇ ਮੁਕਤ ਪਰਮ ਰਤ, ਬੰਧਨਾਂ ਤੋਂ ਬੰਦਾ ਮੁਕਤ ਹੋਵੇ। ਮੁਕਤ ਹੋਣ ਦਾ ਮਤਲਬ ਹੈ ਸੌਖਾ ਹੋਣਾ, ਤਕਲੀਫਾਂ ਤੋਂ ਦੁੱਖਾਂ ਤੋਂ ਤੁਹਾਡੀ ਹੋਵੇ ਮੁਕਤੀ ਤੇ ਸੌਖੀ ਜਾਨ ਹੋਵੇ। ਮੰਨ ਲਓ ਜਦੋਂ ਲਾਈਟ ਕਿਸੇ ਨੇ ਵੜਾਈ ਹੋਣੀ ਹੈ, ਅਗਲਾ ਕਹਿੰਦਾ ਹੋਣਾ ਹਨੇਰੇ ਤੋਂ ਮੁਕਤੀ ਹੋ ਗਈ, ਜਾਨ ਸੌਖੀ ਹੋ ਗਈ। ਕਿਸੇ ਨੇ ਜਹਾਜ਼ ਦੀ ਕਾਢ ਕੱਢੀ ਹੈ, ਜਿਹੜਾ ਬੰਦਾ 3 ਸਾਲ ਵਿੱਚ ਇੰਗਲੈਂਡ ਪਹੁੰਚਦਾ ਸੀ ਉਹ ਕਹਿੰਦਾ ਸ਼ੁਕਰ ਹੈ, ਸਮੁੰਦਰਾਂ ਦੇ ਵਿੱਚ 3-3 ਮਹੀਨੇ ਧੱਕੇ ਖਾਂਦੇ ਸੀ, ਕਿੱਡੇ ਵੱਡੇ ਦੁੱਖ ਤੋਂ ਸਾਡੀ ਮੁਕਤੀ ਹੋ ਗਈ, ਤਿਸ ਤੇ ਮੁਕਤ ਪਰਮਗਤ ਹੋ ਗਈ, ਕਿੰਨਾ ਸੌਖਾ ਹੋ ਗਿਆ। ਚਿੱਠੀ ਭੇਜਣੀ, 15-15 ਦਿਨਾਂ ਬਾਅਦ ਚਿੱਠੀ ਪਹੁੰਚਦੀ ਸੀ, ਲੈ ਬਈ ਇਹ ਕਾਲ ਲਾਈ ਦੀ ਸਿੱਧੀ ਗੱਲ, ਨਾਲੇ ਚਿਹਰੇ ਵੀ ਵੇਖੇ ਜਾ ਸਕਦੇ, ਆਹ ਤੇ ਇਹਨਾਂ ਤੇ ਚੱਪਖਾਨਿਆਂ ਤੋਂ ਸਾਡੀ ਮੁਕਤੀ ਹੋਈ, ਕਿੱਡਾ ਦੁੱਖ ਸੀ, ਕਿੱਡਾ ਦੁੱਖ ਸੀ। ਮਤਲਬ ਹਰ ਚੀਜ਼, ਹੁਣ ਅਸੀਂ ਹਲ ਵਾਹਣਾ ਇੱਕ 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 ਆੜ ਸਾਰੀ ਕੋਈ ਸਾਰੀ ਕੋਈ ਹਲ ਤੇ ਲੱਗੇ ਰਹਿਣਾ, ਕਿੱਲਾ ਕਦੋਂ ਹੋਣਾ, ਬਲਦਾਂ ਦਾ ਬੁਰਾ ਹਾਲ, 10 ਕਿੱਲੇ ਜ਼ਮੀਨ ਕਿੱਥੇ ਚੁੱਕ ਲੈ, 2-4 ਕਿੱਲੇ ਖੇਤੀ ਬਾਕੀ ਤੇ ਪਈ ਰਹਿੰਦੀ ਸੀ, ਵੀ ਇੰਨੀ ਕਿਹੜਾ ਕਰੇ, ਹੁਣ ਹਾਲ ਆ ਗਏ 10-10, 15-15, 20-20 ਇਕੱਠੇ ਹੀ ਤੇ ਅੱਧੇ ਘੰਟੇ ਦੇ ਵਿੱਚ ਕਿੱਲਾ ਵਾਇਆ ਜਾਂਦਾ, ਨਜ਼ਾਰਾ ਆ ਗਿਆ, ਤਵੀਆਂ ਬਣ ਗਈਆਂ, ਕਿੱਡੇ ਵੱਡੇ ਦੁੱਖ ਤੋਂ ਸਾਡੀ ਮੁਕਤੀ ਹੋ ਗਈ। ਇਹੋ ਜਿਹਾ ਸੋਚਿਆ, ਇਹਨੂੰ ਸਮਝੋ, ਐਸਾ ਗਿਆਨ ਵਿਚਾਰਿਆ ਕੋਈ ਤਿਸ ਤੇ ਮੁਕਤ, ਮੁਕਤੀ ਕਾਹਦੇ ਤੋਂ? ਦੁੱਖਾਂ ਤੋਂ, ਤਕਲੀਫਾਂ ਤੋਂ, ਪ੍ਰੋਬਲਮਸ ਨੇ ਜਿਹੜੀਆਂ ਸਾਡੀਆਂ, ਉਹਦੇ ਤੋਂ ਮੁਕਤੀ ਹੋਵੇ ਸਾਡੀ, ਇਹ ਸੋਚੋ। ਬਾਬਾ ਸਾਡਾ ਇਹ ਕਹਿੰਦਾ, ਗੁਰੂ ਨਾਨਕ ਜੀ ਇਹ ਕਹਿੰਦੇ, ਪਾਤਸ਼ਾਹ ਦਾ ਰਾਮਕਲੀ ਰਾਗ ਦਾ ਇਹ ਸ਼ਬਦ ਹੈ। ਗੁਰੂ ਨਾਨਕ ਜੀ ਕਹਿੰਦੇ ਪਿਆਰਿਓ, ਏਦਾਂ ਸੋਚਿਆ ਕਰੋ ਵੀ ਆਹ ਕਿਵੇਂ ਹੋਇਆ ਸਾਰਾ ਕੁਛ, ਕਿਵੇਂ ਭਲਾ ਦੱਸੋ।
ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੇ ਵਿਦ ਜਾਣੇ,
ਕਵਣ ਬੁੱਝੇ ਵਿਦ ਜਾਣਾ, ਕਹਿੰਦੇ ਕੋਈ ਵਿਰਲਾ ਹੀ ਬੁੱਝਦਾ। ਸਾਗਰ ਚ ਬੂੰਦ ਹੈ ਤੇ ਬੂੰਦ ਵਿੱਚ ਸਾਗਰ, ਇਹੋ ਜਿਹੀਆਂ ਖੋਜਾਂ ਵੀ ਆ ਕਿਵੇਂ ਕਿਵੇਂ ਹੈ, ਇਹੋ ਜਿਹੀਆਂ ਖੋਜਾਂ ਵਾਏ, ਜਿਵੇਂ ਸਾਇੰਟਿਸਟ ਨੇ ਜਦੋਂ ਖੋਜ ਕਰਦੇ ਨੇ ਵੀ ਆਹ ਕਿਵੇਂ ਹੈ, ਖੋਜ ਬਾਅਦ ਚ ਕਰਦੇ ਨੇ, ਪਹਿਲਾਂ ਉਹਨਾਂ ਦੇ ਦਿਮਾਗ ਵਿੱਚ ਕੀ ਆਉਂਦਾ, ਕਿਵੇਂ ਹੈ, ਇਹ ਕੁਐਸਚਨ ਆਉਂਦਾ ਨਾ, ਕਹਿੰਦੇ ਐ ਸੋਚਣਾ ਤੂੰ ਕਿਵੇਂ ਹੈ, ਫਿਰ ਤੂੰ ਖੋਜ ਜਿਵੇਂ ਦਾ, ਜੇ ਤੇਰੇ ਦਿਮਾਗ ਚ ਆ ਗਿਆ ਵੀ ਕਿਵੇਂ ਹੈ, ਫਿਰ ਤੂੰ ਉਹ ਕਿਵੇਂ ਦਾ ਹੱਲ ਵੀ ਕੱਢੇਗਾ, ਫਿਰ ਤੈਨੂੰ ਪਤਾ ਲੱਗਣਾ ਵੀ ਕਿਵੇਂ ਹੈ, ਕਹਿੰਦੇ ਤੁਸੀਂ ਐ ਸੋਚਣਾ ਕਿਵੇਂ ਹੈ। ਜਦੋਂ ਸਾਇੰਟਿਸਟ ਐ ਸੋਚ ਲੈਂਦੇ ਨੇ ਵੀ ਇਹ ਇੰਨੀ ਦੂਰੋਂ ਕਿਵੇਂ ਇੱਥੇ ਤੱਕ ਪਹੁੰਚਦਾ ਚਾਨਣ, ਫਿਰ ਹੌਲੀ 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 ਫਿਰ ਉਹ ਬਣਾ ਕੇ ਰਾਕਟ, ਫਿਰ ਜਾ ਪਹੁੰਚਦੇ ਨੇ ਚੰਦਰਮਾ ਤੇ, ਕਹਿੰਦੇ ਹੁਣ ਕਿਵੇਂ ਦਾ ਹੱਲ, ਕੁਐਸਚਨ ਆ ਗਿਆ ਨਾ ਦਿਮਾਗ 'ਚ, ਕਿਵੇਂ ਵਾਏ, ਹੁਣ ਇਹਦਾ ਹੱਲ ਕੱਢ ਕੇ ਲਿਆਉਣਾ ਵੀ ਆ ਏਦਾਂ ਐ ਐ ਲੱਭ ਲੈਂਦੇ ਨੇ ਨਾ ਹੱਲ। ਅੱਛਾ ਹੁਣ ਇੱਥੇ ਕਹਿੰਦੇ ਆ ਐ ਸੋਚਿਆ ਕਿਵੇਂ, ਤੇ ਸਾਇੰਟਿਸਟ ਬਣਾ ਰਹੇ ਨੇ ਕਿ ਨਹੀਂ ਮਹਾਰਾਜ, ਵਿਗਿਆਨੀ ਬਣਾ ਰਹੇ ਨੇ ਵੀ ਆਹ ਚੀਜ਼ਾਂ ਸੋਚੇ, ਆਹ ਸ਼ਬਦ ਨੂੰ ਸਮਝੋ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੇ ਵਿਦ ਜਾਣਾ, ਉਤ ਕੁਝ ਚਲਤ ਆਪ ਕਰ ਚੀਨੈ ਆਪੇ ਤਤ ਕਠੀਆਂ ਪੰਕਤੀਆਂ ਬੋਲ ਕੇ ਪੜਦੇ ਹੋ
ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਬਲ ਬੁਝੇ ਬਿਦ ਜਾਣੇ ਉਤ ਕੁਝ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੇ
ਉਹ ਜਿਹੜਾ ਆਟੋਮੈਟਿਕ ਨਿਯਮ ਚੱਲਦਾ ਹੈ ਉਹ ਸਮਝਦਾ ਹੈ ਸਾਗਰ ਚ ਬੂੰਦ ਹੈ ਬੂੰਦ ਚ ਸਾਗਰ ਹੈ ਬੰਦੇ ਚ ਰੱਬ ਹੈ ਤੇ ਰੱਬ ਵਿੱਚ ਬੰਦਾ ਹੈ ਇਕੱਠੇ ਹੀ ਹੈ ਸਾਰੇ ਇੱਕੋ ਹੀ ਹੈ ਉਤ ਕੁਝ ਚਲਤ ਆਪ ਕਰ ਚੀਨੈ ਆਪ ਹੀ ਵੇਖ ਰਿਹਾ ਆਪੇ ਬਣਾ ਰਿਹਾ ਆਪਣੇ ਆਪ ਨੂੰ ਆਪੇ ਤਤ ਪਛਾਣਾ ਉਹ ਕੁਦਰਤ ਦਾ ਨਿਯਮ ਹੈ ਜਿਹੜਾ ਆਪਣੇ ਆਪ ਆਟੋਮੈਟਿਕ ਬਣ ਰਿਹਾ ਤੇ ਆਪੇ ਉਹਦਾ ਜਿਹੜਾ ਮੂਲ ਹੈ ਤੱਤ ਹੈ ਜਿਹੜਾ ਉਹਨੂੰ ਵੀ ਸਮਝਦਾ ਉਤਪੁਜ ਇਸ ਉਤਪੁਜੀ ਕਰਕੇ ਪੈਦਾ ਕਰਕੇ ਸਾਰੇ ਚਾਰੇ ਖਾਣੀਆਂ ਅੰਡਰ ਜੇਰ ਚ ਸੇਤ ਚ ਉਤਪੁਜ ਆਪਣੇ ਆਪ ਪੈਦਾ ਹੋ ਰਿਹਾ ਅੱਛਾ ਅੱਗੇ
ਐਸਾ ਗਿਆਨ ਵਿਚਾਰੇ ਕੋਈ
ਇਹਨਾਂ ਗੱਲਾਂ ਨੂੰ ਸਮਝੇ ਕੋਈ ਅੱਗੇ
ਇਸ ਤੇ ਮੁਕਤ ਪਰਮਗਤ ਹੋਈ
ਤੁਹਾਡਾ ਦੁੱਖਾਂ ਤੋਂ ਤੁਹਾਡਾ ਭਲਾ ਹੋਵੇਗਾ ਇਹਨਾਂ ਨੂੰ ਸਮਝੋ ਵੀ ਉਤਪੁਜੀ ਕਿਵੇਂ ਹੁੰਦੀ ਹੈ ਇਹ ਸਾਰੀ ਖੇਡ ਹੈ ਜਿਹੜੀ ਚੱਲਦੀ ਤੇ ਆਟੋਮੈਟਿਕ ਹੈ ਆਪੇ ਪਰ ਤੁਹਾਨੂੰ ਜਿੰਨੀ ਲੋੜ ਹੈ ਓਨੀ ਕੁ ਜਾਣਕਾਰੀ ਲਓ ਜਾਣਕਾਰੀ ਲੈ ਕੇ ਆਪਣੀ ਜਿੰਦ ਸੌਖੀ ਕਰ ਲਓ ਚੱਲਦੀ ਤੇ ਇਹ ਆਪੇ ਹੈ ਪਰ ਤੁਸੀਂ ਇਹਦੀ ਆਪੇ ਚੱਲਣ ਵਾਲੇ ਦੀ ਮਾੜੀ ਮੋਟੀ ਸਮਝ ਰੱਖਿਓ ਤੇ ਤੁਹਾਡੀ ਜਾਨ ਸੌਖੀ ਹੋ ਜਾਏਗੀ ਮੰਨ ਲਓ ਟ੍ਰੇਨ ਚੱਲ ਤੇ ਆਪੇ ਹੀ ਰਹੀ ਹੈ ਸਪੀਡ ਹੈ ਉਹਦੀ 20 ਦੀ ਬਸ ਤੂੰ ਜੇ ਹਿਸਾਬ ਜਿਹਾ ਲਾ ਲਾ ਵੀ 20 ਦੀ ਸਪੀਡ ਹੈ ਤੇ ਮੈਂ ਛਾਲ ਮਾਰ ਕੇ ਚੜ ਸਕਦਾ ਜੇ 50 ਦੀ ਹੈ ਤੇ ਇੱਥੇ ਮੈਂ ਨਹੀਂ ਚੜ ਸਕਦਾ ਜੇ 10 ਦੀ ਸਪੀਡ ਹੈ ਤੇ ਬਹੁਤ ਸੌਖਾ ਮੈਂ ਛਾਲ ਮਾਰ ਕੇ ਵਿੱਚ ਸਵਾਰ ਹੋ ਜਾਣਾ ਮਤਲਬ ਤੂੰ ਸਮਝ ਲੈ ਚੱਲ ਆਪੇ ਰਿਹਾ ਜਿਹੜੀ ਤੈਨੂੰ ਲੋੜ ਹੈ ਤੇਰੀ ਜ਼ਿੰਦਗੀ ਸੌਖੀ ਕਰਨ ਲਈ ਤੂੰ ਇਹਨਾਂ ਨੁਕਤਿਆਂ ਨੂੰ ਸਮਝ ਅੱਗੇ
ਦਿਨ ਮੈਂ ਰਹਿਣ ਰਹਿਣ ਮੈਂ ਦੁਨੀਆ ਰੇ ਉਸ ਨਸੀਬ ਬਿਦ ਸੋਈ ਤਾਂ ਕੀ ਗੱਤ ਮੈਂ ਤੇ ਅਗੁਰ ਨਾ ਜਾਣ ਗੁਰ ਬਿਨ ਸਮਝ ਨਾ ਹੋਈ
ਦਿਨ ਵਿੱਚ ਰਾਤ ਹੈ ਤੇ ਰਾਤ ਵਿੱਚ ਦਿਨ ਸਮਾ ਜਾਂਦਾ ਹੈ ਗਰਮੀ ਵਿੱਚ ਸਰਦੀ ਤੇ ਸਰਦੀ ਵਿੱਚ ਗਰਮੀ ਇਹ ਚੀਜ਼ਾਂ ਨੂੰ ਸਮਝ ਹੁਣ ਨਾ ਤੇ ਕੋਈ ਸਾਇੰਸ ਸੀ ਉਦੋਂ ਨਾ ਕੁਝ ਪਤਾ ਲੱਗਦਾ ਸੀ ਪਰ ਐਂ ਪਤਾ ਲੱਗਦਾ ਸੀ ਵੀ ਸਰਦੀ ਆਈ ਹੋਈ ਹੈ ਫਿਰ ਗਰਮੀ ਆਈ ਹੋਈ ਹੈ ਕਿਉਂਕਿ ਇਹ ਤੇ ਪਤਾ ਕਿਵੇਂ ਹੁੰਦਾ ਇਹ ਕਿਉਂਕਿ ਉਦੋਂ ਕਿਹੜਾ ਕੋਈ ਪੂਰੀ ਧਰਤੀ ਦੀ ਐਂ ਕੋਈ ਜਾਣਕਾਰੀ ਸੀ ਉਦੋਂ ਤੇ ਕੁਝ ਵੀ ਨਹੀਂ ਸੀ ਕਿਵੇਂ ਚੱਲਦਾ ਇਹ ਸਾਰਾ ਕੁਝ ਕਹਿੰਦੇ ਇਹ ਵੇਖਣ ਵਾਲੇ ਨੁਕਤੇ ਨੇ ਤੇ ਸਮਝਣ ਵਾਲੀਆਂ ਗੱਲਾਂ ਜਿਹੜੀਆਂ ਆ ਨੇ ਵੀ ਦਿਨ ਵਿੱਚ ਰਾਤ ਤੇ ਰਾਤ ਵਿੱਚ ਦਿਨ ਇਹ ਕਿਵੇਂ ਜੁੜੇ ਹੋਏ ਨੇ ਇੱਕ ਦੂਜੇ 'ਚ ਸਮਾਏ ਹੋਏ ਨੇ ਨਾ ਰਾਤ ਆਈ ਜਾਂਦੀ ਹੈ ਦਿਨ ਜਾਈ ਜਾਂਦਾ ਦਿਨ ਆਈ ਜਾਂਦਾ ਰਾਤ ਇੱਕ ਦੂਜੇ 'ਚ ਮਿਲ ਜਾਂਦੇ ਨੇ ਇਸੇ ਤਰ੍ਹਾਂ ਸਰਦੀ ਆਉਂਦੀ ਹੈ ਤੇ ਗਰਮੀ ਜਾਂਦੀ ਹੈ ਤੇ ਗਰਮੀ ਆਉਂਦੀ ਹੈ ਉਸਨ ਸੀਤ ਬਿਦ ਸੋਈ ਇਹ ਵੀ ਕਹਿੰਦੇ ਉਵੇਂ ਵਿਧੀ ਹੈ ਉਸਨ ਤੇ ਸੀਤ ਗਰਮੀ ਤੇ ਸਰਦੀ ਉਸੇ ਵਿਧੀ 'ਚ ਜਿਵੇਂ ਉਹ 12 ਘੰਟੇ 'ਚ ਆਉਂਦੇ ਜਾਂਦੇ ਨੇ ਇਹ 6 ਮਹੀਨਿਆਂ 'ਚ ਆਉਂਦੇ ਜਾਂਦੇ ਨੇ ਪਰ ਇਹੀ ਨੇ ਇੱਕ ਦੂਜੇ 'ਚ ਸਮਾ ਜਾਂਦੇ ਅੱਗੇ ਤਾਂ ਕੀ ਗੱਤ ਵਿੱਚ ਅਵਰ ਨਾ ਜਾਣਾ ਹੋਰ ਨਹੀਂ ਕੋਈ ਸਮਝਦਾ ਗੁਰਬਿੰਦ ਸਮਝ ਨਾ ਹੋਈ ਕਹਿੰਦੇ ਗਿਆਨ ਨਾਲ ਇਹ ਚੀਜ਼ਾਂ ਸਮਝ ਆ ਜਾਂਦੀਆਂ ਫਿਰ ਤੁਸੀਂ ਇਹਦਾ ਚਾਰਾ ਕਰ ਸਕਦੇ ਹੋ ਹੱਲ ਕਰ ਸਕਦੇ ਹੋ ਬਚ ਸਕਦੇ ਹੋ ਅੱਗੇ
ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁਝੋ ਬ੍ਰਹਮ ਗਿਆਨੀ
ਕਹਿੰਦੇ ਭਾਈ ਇਹ ਬੁਝੋ ਇਹ ਸਮਝੋ ਵੀ ਪੁਰਖ ਵਿੱਚ ਨਾਰ ਕਿਵੇਂ ਆ ਤੇ ਨਾਰ ਵਿੱਚ ਪੁਰਖ ਕਿਵੇਂ ਆ ਹੁਣ ਆਪਾਂ ਇਹ ਗੱਲ ਅੱਗੇ ਵੀ ਸਟੇਜ ਤੇ ਕਈ ਵਾਰੀ ਕੀਤੀ ਹੈ ਵੀ ਸਾਡੇ ਤੇ ਇਹਦਾ ਇਹ ਬਣਾਤਾ ਵੀ ਨਾਰੀ ਤੋਂ ਪੁਰਖ ਬਣਾ ਦਿੰਦਾ ਪੁਰਖ ਨੂੰ ਤੋਂ ਨਾਰੀ ਬਣਾ ਦਿੰਦਾ ਹੁਣ ਇਹਦਾ ਅਰਥ ਕੀ ਕਹਿੰਦੇ ਆਹ ਸਮਝੋ ਵੀ ਨਾਰੀਆਂ 'ਚ ਪੁਰਖ ਪਏ ਹੈ ਤੇ ਪੁਰਖਾਂ 'ਚ ਨਾਰੀਆਂ ਪਈਆਂ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਔਰਤ ਤੋਂ ਬੰਦਾ ਪੈਦਾ ਹੋ ਰਿਹਾ ਪੁੱਤ ਪੈਦਾ ਹੋ ਰਿਹਾ ਪੁਰਖਨ ਤੇ ਜੋ ਨਾਰੀ ਪੁਰਖਾਂ ਤੋਂ ਨਾਰੀਆਂ ਪੈਦਾ ਹੋ ਰਹੀਆਂ ਨੇ ਮਤਲਬ ਪਿਓ ਤੋਂ ਧੀ ਪੈਦਾ ਹੋ ਰਹੀ ਇਹ ਕਹਿੰਦੇ ਪੁਰਖ ਮੈਂ ਨਾਰ ਹੈ ਤੇ ਨਾਰ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀਆਂ ਇਹ ਬੁੱਝੋ ਇਹਨੂੰ ਸਮਝੋ ਇਹਨੂੰ ਜਾਣੋ ਇਹ ਬ੍ਰਹਮ ਨੂੰ ਜਾਣੋ ਇਹ ਭਾਈ ਇਹਨੂੰ ਸਮਝਣਾ ਹੁਣ ਜਦੋਂ ਉਹਨਾਂ ਵੇਲਿਆਂ ਦੇ ਵਿੱਚ ਤੇ ਕੁਛ ਵੀ ਨਹੀਂ ਸੀ ਹੁਣ ਇੱਕ ਗੱਲ ਮੈਂ ਨਾ ਗੱਲ ਕਹਿ ਦਿਆਂ ਕ੍ਰੋਮੋਸੋਮ ਸੈੱਲ ਦਾ ਨਾਂ ਰੱਖ ਲਿਆ ਜੀਨਸ ਦਾ ਕ੍ਰੋਮੋਸੋਮ ਬੰਦੇ ਦੇ ਜੀਨਸ ਦਾ ਇੱਕ ਇੱਕ ਨੁਕਤਾ ਨੋਟ ਕਰ ਲਿਓ ਇੱਥੇ ਵਿੱਚ ਔਰਤ ਦੇ ਵੱਲੋਂ ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦੇ ਵੱਲੋਂ ਇੱਕ ਸੈੱਲ ਰਿਲੀਜ਼ ਹੁੰਦੇ ਨੇ ਉਹਦਾ ਨਾਂ ਐਕਸ ਐਕਸ ਸੈੱਲ ਉਹਦਾ ਨਾਂ ਰੱਖ ਲਿਆ ਐਕਸ ਕ੍ਰੋਮੋਸੋਮ ਉਹ ਸੈੱਲ ਦਾ ਨਾਂ ਰੱਖ ਲਿਆ ਐਕਸ ਸਾਇੰਸ ਨੇ ਨਾਂ ਦੇ ਦਿੱਤਾ ਐਕਸ ਇੱਕ ਸੈੱਲ ਐਕਸ 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 ਹੀ ਰਿਲੀਜ਼ ਹੋਣੇ ਨੇ ਉਹਦਾ ਨਾਂ ਐਕਸ ਠੀਕ ਹੈ ਬੰਦੇ ਵੱਲੋਂ ਦੋ ਸੈੱਲ ਰਿਲੀਜ਼ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਐਕਸ ਕ੍ਰੋਮੋਸੋਮ ਉਹਦਾ ਨਾਂ ਇੱਕ ਦਾ ਵਾਈ ਦੋ ਤਰ੍ਹਾਂ ਦੇ ਇੱਕ ਐਕਸ ਇੱਕ ਵਾਈ ਠੀਕ ਹੈ ਹੁਣ ਔਰਤ ਵਾਲਾ ਐਕਸ ਉਹ ਤੇ ਐਕਸ ਹੀ ਆਉਣਾ ਔਰਤ ਵਾਲਾ ਮਤਲਬ ਉਹਦੇ ਉੱਤੇ ਆਉਣਾ ਹੀ ਐਕਸ ਹੈ ਐਕਸ ਸੈੱਲ ਆਏਗਾ ਇੱਧਰ ਦੋ ਨੇ ਇੱਕ ਐਕਸ ਇੱਕ ਵਾਈ ਇੱਧਰਲਾ ਐਕਸ ਆਏਗਾ ਦੋਨੇ ਐਕਸ ਐਕਸ ਰਲਣਗੇ ਤੇ ਕੀ ਬਣੇਗਾ ਬੇਟੀ ਬੇਟੀ ਇੱਧਰੋਂ ਤੇ ਐਕਸ ਹੀ ਆਉਣਾ ਬੀਬੀ ਵੱਲੋਂ ਤੇ ਇੱਧਰੋਂ ਆਏਗਾ ਵਾਈ ਫਿਰ ਪੈਦਾ ਹੋਏਗਾ ਬੇਟਾ ਜਿਹੜੇ ਬੇਟਾ ਬੇਟੀ ਵਾਲੇ ਨੇ ਐਕਸ ਵਾਈ ਇਹ ਬੰਦੇ ਵੱਲੋਂ ਹੀ ਆਉਣੇ ਨੇ ਬੀਬੀ ਵੱਲੋਂ ਸਿਰਫ ਐਕਸ ਐਕਸ ਆਉਣਾ ਸਾਡੇ ਗਾਲਾਂ ਲੋਕੀ ਬੀਬੀਆਂ ਨੂੰ ਕੱਢਦੇ ਨੇ ਵੀ ਤੂੰ ਮੁੰਡਾ ਤੇਰੇ ਤੋਂ ਲੈਣਾ ਅਸਲ ਚ ਮੁੰਡਾ ਬੰਦੇ ਤੋਂ ਆਉਂਦਾ ਬੰਦੇ ਕੋਲ ਦੋ ਸੈੱਲ ਨੇ ਮੁੰਡੇ ਵਾਲਾ ਵੀ ਲੜਕੀ ਵਾਲਾ ਇੱਧਰੋਂ ਤੇ ਇੱਕ ਹੀ ਆਉਣਾ ਇੱਧਰੋਂ ਇੱਕ ਆਉਣਾ ਇੱਧਰ ਵਾਲਾ ਵੀ ਐਕਸ ਆ ਜੇ ਤੇ ਇੱਧਰਲਾ ਵੀ ਐਕਸ ਰਲ ਗਿਆ ਤੇ ਬੇਟੀ ਇੱਧਰਲਾ ਐਕਸ ਹੀ ਆਇਆ ਬੀਬੀ ਵੱਲੋਂ ਤੇ ਇੱਧਰਲਾ ਜੇ ਵਾਈ ਕ੍ਰੋਮੋਸੋਮ ਨਾਮ ਦਾ ਸੈੱਲ ਆਇਆ ਫਿਰ ਬਣ ਗਿਆ ਬੇਟਾ ਠੀਕ ਹੈ ਹੁਣ ਇਹ ਇੱਕ ਖੇਡ ਹੈ ਜਿਹੜੀ ਚੱਲ ਰਹੀ ਹੈ ਇਹਨੂੰ ਡਾਕਟਰਾਂ ਨੇ ਸਮਝ ਲਿਆ ਮੈਂ ਹੈਰਾਨ ਹੋਇਆ ਮੈਂ ਉਦਣ ਡੰਗਰਾਂ ਵਾਲੇ ਗਿਆ ਉੱਧਰ ਗੇੜਾ ਮਾਰ ਮੈਂ ਕਿਹਾ ਇਹਦੇ ਕਹਿੰਦੇ ਵੱਛੀ ਹੈ ਬੜੀ ਮੈਂ ਕਿਹਾ ਨਸਲ ਦੀ ਹੈ ਅਗਲੀ ਵਾਰੀ ਕਹਿੰਦੇ ਇੱਕ ਵੱਛੀ ਅਗਲੇ ਵਾਰ ਇੱਕ ਵੱਛੀ ਅਗਲੇ ਵਾਰ ਤਿੰਨ ਚਾਰ ਸੂਏ ਵੱਛੀਆਂ ਵਿੱਚ ਮੈਂ ਹੈਰਾਨ ਹੋ ਗਿਆ ਸੁਣ ਕੇ ਮੈਂ ਕਿਹਾ ਐ ਕਿਵੇਂ ਬਈ ਵੱਛੀ ਤੁਹਾਨੂੰ ਕੀ ਪਤਾ ਵੀ ਐਤਕੀ ਵੀ ਵੱਛੀ ਅਗਲੀ ਵਾਰੀ ਵੱਛੀ ਅਗਲੀ ਵਾਰੀ ਵੱਛੀ ਕਹਿੰਦੇ 3000 ਵਾਲੀ ਵੱਛੀ ਵਾਲਾ ਟੀਕਾ ਹੈ ਹਜ਼ਾਰ ਵਾਲਾ ਕਹਿੰਦੇ ਮਿਕਸ ਜਿਹਾ ਇਹ ਹੋ ਸਕਦਾ ਵੱਛੀ ਹੋ ਜੇ ਹੋ ਸਕਦਾ ਵੱਛਾ ਹੋ ਜੇ ਜਦੋਂ ਟੀਕਾ ਹੀ 3000 ਵਾਲਾ ਲੱਗਣਾ ਹੈ ਤੇ ਨਸਲ ਵੀ ਆ ਹੈ ਤੇ ਹੋਏਗੀ ਵੀ ਵੱਛੀ ਮੈਂ ਹੈਰਾਨ ਹੋ ਗਿਆ ਮਤਲਬ ਇਹ ਸਮਝ ਆ ਗਈ ਵੀ ਆਹ ਸੈੱਲ ਵੱਛੀ ਵਾਲੇ ਤੇ ਆਹ ਸੈੱਲ ਵੱਛੇ ਵਾਲੇ ਹੈ ਤੇ ਆਪਣੇ ਆਪ ਪਰ ਲੋੜ ਮੁਤਾਬਕ ਸਮਾਜ ਨੇ ਇਹਨੂੰ ਜਾਣ ਲਿਆ ਸਮਝ ਲਿਆ ਤੇ ਇੱਥੇ ਤੱਕ ਵੀ ਮੈਂ ਸੁਣਿਆ ਦੇਖੋ ਸੁਣੀ ਗੱਲ ਮੈਂ ਕਰਦਾ ਵੀ ਜਿਹੜੇ ਆ ਲੋਕੀ ਟੈਸਟ ਟਿਊਬ ਕਰਾਉਂਦੇ ਨੇ ਨਾ ਬੇਬੀ ਉੱਥੇ ਵੀ ਕਹਿੰਦੇ ਪੁੱਛ ਲੈਂਦੇ ਨੇ ਵੀ ਬੇਟਾ ਚਾਹੀਦਾ ਕਿ ਬੇਟੀ ਜਾਂ ਫਿਰ ਬੇਟਾ ਬੇਟੀ ਦੋ ਜਾਂ ਦੋਵੇਂ ਬੇਟੇ ਪੁੱਛ ਲੈਂਦੇ ਨੇ ਕਹਿੰਦੇ ਇਦਾਂ ਦਾ ਸਿਸਟਮ ਵੀ ਹੈਗਾ ਪਤਾ ਹੈ ਉਹਨਾਂ ਨੂੰ ਵੀ ਬੇਟਾ ਬੇਟਾ ਦੋ ਬੇਟੇ ਕਿ ਇਕੱਲਾ ਬੇਟਾ ਸਾਰੀ ਖੇਡ ਜਿਹੜੀ ਹੈ ਪੈਸੇ ਦੀ ਬਣੀ ਪਈ ਹੈ ਪਰ ਜਾਣ ਲਿਆ ਵੀ ਕਿਵੇਂ ਹੈ ਤੇ ਬਾਬਾ ਕਹਿੰਦਾ ਸੀ ਇਹ ਗੱਲਾਂ ਸਮਝਣ ਵਾਲੀਆਂ ਦਿਮਾਗ ਨਾਲ ਆਹ ਵਰਤਣ ਵਾਲਾ ਹੈ ਕਿਵੇਂ ਦਿਨ ਚ ਰਾਤ ਤੇ ਰਾਤ ਵਿੱਚ ਦਿਨ ਉਹ ਗੱਲ ਉਹ ਵੱਖਰੀ ਹੈ ਵੀ ਲੋਕੀ ਵਰਤੋਂ ਗਲਤ ਕਰਨ ਵੀ ਕੁੜੀਆਂ ਬੰਦੀ ਕਰ ਦੇਣ ਮੁੰਡੇ ਹੀ ਰੱਖਣ ਉਧਰ ਤੇ ਬੱਚੀ ਚਾਹੀਦੀ ਹੈ ਨਾ ਕੁੱਲ ਵਧਾਉਣ ਲਈ ਤੇ ਘਰਾਂ ਚ ਲੋਕਾਂ ਨੂੰ ਮੁੰਡਾ ਚਾਹੀਦਾ ਇੱਥੇ ਬੇਟੀ ਨਹੀਂ ਚਾਹੀਦੀ ਹਾਲਾਂਕਿ ਵਧਣਾ ਬੇਟੀ ਨਾਲ ਹੈ ਪਰ ਚਲੋ ਇਹ ਤੇ ਗੱਲ ਵੱਖਰਾ ਚੈਪਟਰ ਹੀ ਵੱਖਰਾ ਹੈ ਮਤਲਬ ਇਹ ਹੈ ਵੀ ਗਲਤ ਵਰਤੋਂ ਹੋ ਜਾਏ ਬੇਵਕੂਫਾਂ ਦੇ ਹੱਥ 'ਚ ਇਹੋ ਜਿਹੇ ਨੁਕਤੇ ਆ ਜਾਣ ਤੇ ਪਾਗਲ ਗਲਤ ਵਰਤੋਂ ਕਰ ਲੈਣ ਪਰ ਇਹ ਸਮਝਣ ਵਾਲੀਆਂ ਗੱਲਾਂ ਹੈ ਮਤਲਬ ਵੀ ਦਿਨ 'ਚ ਰਾਤ ਕਿਵੇਂ ਰਾਤ 'ਚ ਦਿਨ ਕਿਵੇਂ ਔਰਤ 'ਚ ਮਰਦ ਕਿਵੇਂ ਮਰਦ ਵਿੱਚ ਔਰਤ ਇਹ ਬਾਬੇ ਨੇ ਸਵਾਲ ਕੀਤਾ ਤੇ ਸਾਇੰਸ ਨੇ ਹੁਣ ਇਹਦਾ ਜਵਾਬ ਦਿੱਤਾ ਹੈ ਇਸ਼ਾਰਾ ਬਾਬਾ ਕਰਕੇ ਗਿਆ ਸਾਡੇ ਪਾਤਸ਼ਾਹ ਕਰਕੇ ਗਏ ਗੁਰੂ ਨਾਨਕ ਜੀ ਕਰਦੇ ਆ ਤੇ ਸਾਇੰਟਿਸਟ ਉਹ ਹੀ ਕਰ ਰਹੇ ਆ ਮਹਾਰਾਜ ਨੇ ਕਿਹਾ ਸੀ ਸਮਝਿਓ ਤੇ ਜੇ ਅੱਜ ਮਹਾਰਾਜ ਨੇ ਕਿਹਾ ਸਮਝਿਓ ਸਿੱਖਾਂ ਨੂੰ ਪੁੱਛ ਲਓ ਵੀ ਸਮਝ ਗਏ ਕਹਿਣਗੇ ਨਹੀਂ ਸਾਨੂੰ ਤੇ ਕੱਖ ਨਹੀਂ ਪਤਾ ਸਾਇੰਟਿਸਟ ਫਿਰ ਤੁਹਾਨੂੰ ਖੋਲ੍ਹ ਕੇ ਦੱਸ ਦੇਣਗੇ ਵੀ ਐ ਹੁੰਦਾ ਆਸ ਐ ਉਹ ਸਮਝੇ ਨੇ ਮਤਲਬ ਬਾਬੇ ਮਗਰ ਕੌਣ ਤੁਰਿਆ ਸਾਇੰਸ ਉੱਥੇ ਇੱਕ ਇੱਕ ਚੀਜ਼ ਖੋਲ ਕੇ ਰੱਖਦੀ ਉਹ ਤੁਰੇ ਆ ਸਗੋਂ ਮਗਰ ਆਪਾਂ ਉਹਦੇ ਕੱਖ ਵੀ ਨਹੀਂ ਪਤਾ ਆਪਾਂ ਉੜੂ ਉੜਾ ਉੱਲੂ ਨਹੀਂ ਜਾਣਦੇ ਉੜਾ ਬੋਤਾ ਕਹਿਣ ਵਾਲੇ ਹਾਂ ਅਸੀਂ ਵੀ ਬੋਤਾ ਜਾ ਵੇਖ ਕੇ ਕੀ ਉੜਾ ਮਤਲਬ ਬੋਤਾ ਨਹੀਂ ਤਾਂ ਉਹਨਾਂ ਚੋਂ ਕਹਿ ਕੇ ਨਹੀਂ ਸਭ ਵੇਖ ਕੇ ਹੱਸਦੇ ਨੇ ਅਸੀਂ ਦਸ਼ਾ ਹਮਾਰੀ ਸਾਡਾ ਤੇ ਹਾਲ ਹੈ ਬੋਲਿਆਂ ਦਾ ਕਮਲਿਆਂ ਦੀ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਕਹਿੰਦੇ ਸਮਝੋ ਭਾਈ ਇਹ ਸਾਂਝ ਰੱਖਣ ਵਾਲੇ ਨਾ ਜਿਹੜੇ ਬ੍ਰਹਮ ਗਿਆਨੀ ਨੇ ਜਿਹੜੇ ਬ੍ਰਹਮ ਨੂੰ ਬ੍ਰਹਮ ਗਿਆਨੀ ਦਾ ਮਤਲਬ ਚੋਲੇ ਵਾਲਾ ਬਾਬਾ ਨੀ ਕੋਈ ਸਭ ਨਾਨਕ ਬ੍ਰਹਮ ਪਸਾਰੋ ਤੇ ਬ੍ਰਹਮ ਗਿਆਨੀ ਗਿਆਨ ਕੌਣ ਹੋਇਆ ਜਿਹੜਾ ਇਸ ਪਸਾਰੇ ਨੂੰ ਪਸਾਰੇ ਦਾ ਗਿਆਨ ਰੱਖਦਾ ਹੈ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਪਸਾਰਾ ਕਿਹਦਾ ਬ੍ਰਹਮ ਦਾ ਤੇ ਬ੍ਰਹਮ ਗਿਆਨੀ ਕੌਣ ਹੋਇਆ ਜਿਹੜਾ ਇਸ ਪਸਾਰੇ ਬਾਰੇ ਜਾਣਕਾਰੀ ਰੱਖਦਾ ਤੇ ਕੁਦਰਤ ਦੇ ਪਸਾਰੇ ਬਾਰੇ ਸਭ ਤੋਂ ਵੱਧ ਜਾਣਕਾਰੀ ਕੌਣ ਰੱਖਦਾ ਸਾਇੰਟਿਸਟ ਆਪਾਂ ਤਾਂ ਕੱਖ ਵੀ ਨਹੀਂ ਪਤਾ ਉਹ ਨੇ ਸਾਇੰਟਿਸਟ ਜਿਹਨਾਂ ਨੂੰ ਸਮਝ ਹੈ ਤੇ ਪਸਾਰਾ ਕੰਮ ਕਿਵੇਂ ਕਰਦਾ ਕੁਦਰਤ ਕੰਮ ਕਿਵੇਂ ਕਰਦੀ ਹੈ ਆਉਂਦੀ ਹੈ ਗੱਲ ਪਕੜਨੀ ਹਾਂਜੀ ਅੱਗੇ ਕਹਿੰਦੇ ਹਾਂ ਥੋੜਾ ਜਿਹਾ ਧੁਨ ਚ ਧਿਆਨ ਰੱਖੋ ਤੇ ਪਕੜ ਜਾ ਸਕਦੀ ਹੈ ਤੇ ਅਕਥ ਕਹਾਣੀ ਕਥੀ ਨਹੀਂ ਜਾ ਸਕਦੀ ਸਾਰੀ ਦਾ ਅੰਤ ਤੇ ਨਹੀਂ ਪਾਇਆ ਜਾ ਸਕਦਾ ਦੇਖੋ ਬਿਜਲੀ ਦਾ ਸਾਰੀ ਦਾ ਆਪਾਂ ਨੂੰ ਕੀ ਅੰਤ ਹੈ ਪਰ ਜਿੰਨੀ ਕੁ ਲੋੜ ਹੈ ਉਨੀ ਕੁ ਲਾਈਟਾਂ ਤੇ ਜਗਾ ਹੀ ਸਕਦੇ ਹਾਂ ਜਾਣਕਾਰੀ ਲੈ ਕੇ ਉਹਨਾਂ ਤੇ ਸਮਝ ਹੀ ਸਕਦੇ ਹਾਂ ਕਹਿੰਦੇ ਹੈ ਤੇ ਅਕਥ ਕਥਨ ਤੋਂ ਪਰੇ ਪਰ ਜਿੰਨੀ ਕੁ ਸਮਝ ਚਾਹੀਦੀ ਹੈ ਜੇ ਧਿਆਨ ਨਾਲ ਧੁਨ ਚ ਗਿਆਨ ਦੀ ਧੁਨ ਚ ਜਿਹੜੀਆਂ ਗਿਆਨ ਦੀਆਂ ਗੱਲਾਂ ਉਸ ਧੁਨ ਚ ਗਿਆਨ ਦੀ ਵਿਚਾਰ ਚੱਲ ਰਹੀ ਹੋਵੇ ਆਪਾਂ ਮੰਨ ਲਓ ਗੱਲ ਕਰ ਰਹੇ ਹਾਂ ਧਿਆਨ ਗਿਆਨ ਦੀ ਗਿਆਨ ਦੀਆਂ ਗੱਲਾਂ ਦੀ ਧਿਆਨ ਧੁਨ ਨੂੰ ਧੁਨ ਵਿੱਚ ਜੇ ਧਿਆਨ ਲਾਓ ਧੁਨ ਮਹਿ ਧਿਆਨ ਜਿਹੜੀ ਵਿਚਾਰ ਚੱਲਦੀ ਹੈ ਧੁਨ ਮਹਿ ਮੈਂ ਇਹਦਾ ਅਰਥ ਨਹੀਂ ਕਰ ਰਿਹਾ ਵੀ ਵਿਚਾਰ ਬਣ ਜੋ ਮੈਂ ਬੋਲ ਰਿਹਾ ਮਤਲਬ ਜਦੋਂ ਕੋਈ ਇਸ ਸਿਸਟਮ ਦੀ ਗੱਲ ਕਰਦਾ ਗਿਆਨ ਦੀਆਂ ਗੱਲਾਂ ਉਹ ਜਿਹੜੀ ਧੁਨ ਹੈ ਉਹਦੇ ਵਿੱਚ ਜੇ ਚੰਗੀ ਤਰ੍ਹਾਂ ਧਿਆਨ ਲਾਵੇ ਧੁਨ ਮਹਿ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਕਹਿੰਦੇ ਗੁਰੂ ਦੁਆਰਾ ਗਿਆਨ ਦੁਆਰਾ ਕਹਿੰਦੇ ਅਕਥ ਕਹਾਣੀ ਹੈ ਪਰ ਜਾਣੀ ਜਾਏਗੀ ਸਮਝ ਆਏਗੀ ਗੁਰਮੁਖ ਅਕਥ ਕਹਾਣੀ ਸਮਝ ਆਉਂਦੀ ਜੇ ਧਿਆਨ ਲਾ ਕੇ ਮਾੜਾ ਜਿਹਾ ਸੁਣੀਏ ਆਪਾਂ ਹੁਣ ਜੇ ਮੰਨ ਲਓ ਆਪਾਂ ਜਿੰਨੇ ਆਪਾਂ ਸਾਰੇ ਵੀ ਡਿਸਕਵਰੀ ਚੈਨਲ ਵੇਖਿਆ ਕਰਾਂਗੇ ਚੰਗੇ ਸਾਇੰਟਿਸਟ ਨਾਮਵਾਰ ਬੰਦੇ ਬੋਲਣ ਤੇ ਆਪਾਂ ਇਹ ਧਿਆਨ ਲਾ ਕੇ ਅੱਛਾ 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 ਤੇ ਦੱਸੋ ਕੁਦਰਤ ਦੇ ਕਿੰਨੇ ਨਿਯਮਾਂ ਦੀ ਸਾਨੂੰ ਆਪੇ ਸਮਝ ਆ ਜੂਗੀ ਹੈ ਤੇ ਅਕਥ ਹੈ ਸਾਡੇ ਤੇ ਕਥਣ ਤੋਂ ਬਾਹਰ ਹੀ ਹੈ ਵੀ ਕਿਵੇਂ ਹੁੰਦਾ ਕਿਵੇਂ ਹੁੰਦਾ ਪਰ ਫਿਰ ਹੌਲੀ ਹੌਲੀ ਸੁਣਦਿਆਂ 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 ਸਾਡੇ ਦਿਮਾਗਾਂ ਵਿੱਚ ਇਹ ਚੀਜ਼ਾਂ ਦੀ ਸਮਝ ਆ ਜੂ ਗਿਆਨ ਦੁਆਰਾ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜੂਗੀ ਹਾਂਜੀ
ਮਨ ਮੈਂ ਜੋਤ ਜੋਤ ਮੈਂ ਮਨੁਆ ਪੰਜ ਮਿਲੇ ਗੁਰ ਭਾਈ ਨਾਨਕ ਤਿੰਨ ਪੈ ਸਦ ਬਲਹਾਰੀ ਜਿਹਨੇ ਇੱਕ ਸ਼ਬਦ ਬੁਲਾਈ
ਕਹਿੰਦੇ ਮਨ ਵਿੱਚ ਇੱਕੇ ਦੀ ਜੋਤ ਹੈ ਮਨ ਮੈਂ ਜੋਤ ਜੋਤ ਮੈਂ ਮਨੁਆ ਇੱਕ ਹੀ ਹੈ ਨਾ ਦੋਨੇ ਸ਼ੇਪ ਵੱਖਰੀ ਵੱਖਰੀ ਹੈ ਲੱਗਦਾ ਵੱਖਰਾ ਵੱਖਰਾ ਪੰਜ ਮਿਲੇ ਗੁਰ ਭਾਈ ਕਹਿੰਦੇ ਪੰਜੇ ਜਿਹੜੇ ਨੇ ਇਹ ਪੰਜੇ ਗੁਰ ਭਾਈ ਨੇ ਜਿਹੜੇ ਗਿਆਨ ਇੰਦਰੇ ਇਹ ਸਾਰੇ ਕਹਿੰਦੇ ਇਕੱਠੇ ਹੋ ਜਾਂਦੇ ਨੇ ਸਿੱਧੇ ਹੋ ਕੇ ਚੱਲ ਪੈਂਦੇ ਜਦੋਂ ਬੰਦਾ ਅਕਲ ਵਾਲੇ ਪਾਸੇ ਤੁਰਦਾ ਨਾਨਕ ਤਿੰਨ ਕਹਿ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਬਲਾਈ ਜਿਹੜੇ ਗਿਆਨ ਦੇ ਰਾਹ ਤੇ ਤੁਰਦੇ ਆ ਉਹਨਾਂ ਤੋਂ ਸਦਾ ਬਲਿਹਾਰੇ ਜਾਈਏ ਜਿਨ੍ਹਾਂ ਦੇ ਪੰਜਾਂ ਨੂੰ ਜਿਨ੍ਹਾਂ ਦੇ ਪੰਜੇ ਕਾਬੂ ਚ ਆ ਗਏ ਗਿਆਨ ਵਾਲੇ ਪਾਸੇ ਤੁਰੇ ਆ ਸਮਝ ਵਾਲੇ ਪਾਸੇ ਤੁਰੇ ਆ ਗਿਆਨ ਵਾਲੇ ਪਾਸੇ ਸਾਰੇ ਦਾ ਸਾਰਾ ਬੰਦਾ ਜਦੋਂ ਹੁਣ ਵੇਖੋ ਨਾ ਦੇਖੋ ਆਪਾਂ ਸਮਝ ਵਾਲੇ ਪਾਸੇ ਤੁਰੋ ਅੱਖਾਂ ਗਲਤ ਕਿਵੇਂ ਜਾਣਗੀਆਂ ਕੰਨ ਆਪੀ ਇੱਧਰ ਆ ਗਏ ਜੀਭ ਵੀ ਇੱਧਰ ਹੀ ਆ ਗਈ ਮਤਲਬ ਸਾਡੇ ਜਿਹੜੇ ਗਿਆਨ ਇੰਦਰੇ ਹੈ ਸਪਰਸ਼ ਨੱਕ ਕੰਨ ਇਹ ਸਾਰੇ ਜਿੰਨੇ ਵੀ ਨੇ ਗਿਆਨ ਇੰਦਰੇ ਸਾਡੇ ਕਰਮ ਇੰਦਰੇ ਨੇ ਜਿਹੜੇ ਆਪਣੇ ਆਪ ਹੀ ਆ ਗਏ ਕਿ ਨਹੀਂ ਜੇ ਆਪਾਂ ਬੰਦੇ ਬਣ ਗਏ ਯਾਰ ਇਹ ਸਾਰਾ ਕੁਝ ਸਹੀ ਹੋ ਗਿਆ ਪੰਚ ਮਿਲੇ ਗੁਰ ਭਾਈ ਹੁਣ ਨਾਨਕ ਤਿੰਨ ਕਹਿ ਸਦ ਬਲਿਹਾਰੀ ਤਿੰਨ ਏਕ ਸ਼ਬਦ ਲਿਵਲਾਈ ਬਲਿਹਾਰੇ ਉਹਨਾਂ ਤੋਂ ਜਾਈਏ ਜਿਹਨਾਂ ਨੇ ਗਿਆਨ ਵਿੱਚ ਸ਼ਬਦ ਵਿੱਚ ਆਪਣੀ ਲਿਵਲਾਈ ਜਿਹੜੇ ਸਮਝਣ ਵਾਲੇ ਪਾਸੇ ਤੁਰੇ ਅਕਲ ਲੈਣ ਵਾਲੇ ਪਾਸੇ ਤੁਰੇ ਉਹਨਾਂ ਤੋਂ ਬਲਿਹਾਰੇ ਜਾਈਏ ਜਿਹਨਾਂ ਨੇ ਮਾੜਾ ਜਿਹਾ ਦਿਮਾਗ ਚਲਾਇਆ ਆਪਣਾ ਪੰਗਾ ਇਹ ਹੈ ਯਾਰ ਜਦੋਂ ਗਿਆਨ ਦੀ ਗੱਲ ਹੋਵੇ ਸੁਸਤੀ ਪੈਂਦੀ ਹੈ ਤੇ ਜਦੋਂ ਗੱਲਾਂ ਹੋਣ ਮੰਨ ਲਓ ਹੁਣ ਮੈਂ ਹਾਂ ਮੈਂ ਇੱਥੇ ਗੱਲ ਸ਼ਬਦ ਤੱਕ ਦੀ ਕਰ ਰਿਹਾ ਨਾ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ ਇੱਥੇ ਅੱਛਾ ਥੋੜਾ ਜਿਹਾ ਧਿਆਨ ਹਿੱਲਦਾ ਮੈਂ ਕਿੰਨਾ ਸਮਝਣ ਯੋਗ ਸੌਖਾ ਕਰਕੇ ਸਮਝਾਉਂਦਾ, ਪਰ ਆਮ ਬੰਦੇ ਜਿਹਨਾਂ ਆਮ ਆਪਾਂ ਵੇਖਦੇ ਹਾਂ ਉਹ ਧਿਆਨ ਇੱਥੇ ਲੱਗਦਾ ਹੀ ਨਹੀਂ, ਮਨ ਟਿਕਦਾ ਹੀ ਨਹੀਂ। ਤੇ ਜੇ ਹੁਣ ਮੈਂ ਗੱਲ ਛੇੜ ਲਾਂ ਵੀ ਉਹ ਗਪੌੜ ਸੰਖ ਐਂ ਕਹਿੰਦਾ ਫਲਾਣਾ ਐਂ ਕਹਿੰਦਾ, ਇੱਕਦਮ ਅੱਛਾ ਆਹ ਗੱਲ ਠੀਕ ਹੈ, ਇੱਕਦਮ ਧਿਆਨ ਲੱਗਦਾ, ਕਿਉਂਕਿ ਇਧਰਲੇ ਪਾਸੇ ਇੰਟਰਸਟ ਹੋਣਾ ਵਿਰਲੇ ਵਿਰਲਿਆਂ ਦੇ ਹਿੱਸੇ ਆਉਂਦਾ, ਇੱਧਰ ਦਾ ਸ਼ੌਂਕ ਰੱਖਣਾ, ਇੰਟਰਸਟ ਪੈਦਾ ਕਰਨਾ। ਪਰ ਕਹਿੰਦੇ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ, ਜਿਹੜੇ ਕਹਿੰਦੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਇਸ ਰਾਹ ਤੇ ਤੁਰੇ, ਸੰਤ ਕਾ ਮਾਰਗ ਧਰਮ ਕੀ ਪੌੜੀ ਪੋਵਟ ਭਾਗੀ ਪਾਏ,
ਕੈਲ ਸੰਤਾਂ ਦੀ ਕਦੇ ਨਾਲੀ ਛੱਡੀਏ, ਕੈਲ ਕੈਲ ਮਾਰਗ ਉਹ ਹੁਣ ਸੰਤ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ, ਚੰਗੇ ਇਨਸਾਨ ਮਿਹਨਤੀ ਲੋਕ ਇਮਾਨਦਾਰ, ਪਿੱਛੇ ਪਿੱਛੇ ਲੱਗ ਚੱਲੀ ਕੈਲ ਸੰਤਾਂ ਦੀ ਕਦੇ ਨਾ ਛੱਡੀਏ, ਪਿੱਛੇ ਪਿੱਛੇ ਲੱਗ ਚੱਲੀਏ
ਗੁਰਮੁਖਾਂ ਦੀ, ਸਮਝਦਾਰਾਂ ਦੀ, ਅਕਲ ਵਾਲਿਆਂ ਦੀ, ਇਮਾਨਦਾਰਾਂ ਦੀ, ਮਿਹਨਤੀਆਂ ਦੀ, ਚੰਗੇ ਲੋਕ ਹੈ ਜਿਹੜੇ ਸਮਾਜ ਵਿੱਚ ਚੰਗੇ ਲੋਕ ਹੈ। ਸੰਤਾਂ ਦਾ ਮਤਲਬ ਬਾਬੇ ਨਹੀਂ, ਬਾਬਿਆਂ ਮਗਰ ਤੁਰੇ ਰਹੋ, ਉਹ ਤੇ ਆਪ ਵੀ ਡੁੱਬਣ ਗਏ ਤੇ ਸਾਨੂੰ ਵੀ ਡੁੱਬਣ, ਆਪ ਡੁੱਬੇ ਤਾਂ ਵੇਦ ਮੈਂ ਚੇਲੇ ਦੀਏ, ਕੱਚੇ ਗੁਰੂਆਂ ਨੇ ਬਹਾ ਦਿੱਤੀ ਬੇੜੀ, ਚੇਲਿਆਂ ਦੀ ਨਾਲੇ ਡੋਬਦੀ, ਕੱਚੇ ਗੁਰੂ ਨੇ ਬਹਾ ਦਿੱਤੀ ਬੇੜੀ, ਚੇਲਿਆਂ ਦੀ ਨਾਲੇ ਡੋਬਦੀ, ਗੁਰੂ ਨੇ ਗੁਰੂ ਦੇ ਮਹਾਤੀ ਬੇੜੀ ਪੜੋ ਚੇਲਿਆਂ ਦੀ ਓਏ, ਕੱਚੇ ਗੁਰੂ ਦੇ ਬੇੜੀ ਕੱਚੇ ਗੁਰੂ ਨੇ ਮਹਾਤੀ ਬੇੜੀ ਮਹਾਤੀ ਬੇੜੀ ਚੇਲਿਆਂ ਦੀ ਨਾਲੇ ਦੋ ਅੱਗੇ ਗੁਰੂ ਨੇ ਸਹਾਤੀ ਬੇੜੀ ਅੱਗੇ ਲਿਆ ਦੀ ਨਾਲੇ ਦੋਤੀ ਗੁਰੂ ਨੇ ਸਹਾਤੀ ਬੇੜੀ ਅੱਗੇ ਲਿਆ ਦੀ ਨਾਲੇ ਦੋਤੀ ਓ ਕੱਚੇ ਗੁਰੂ ਨੇ ਸਹਾਤੀ ਬੇੜੀ ਅੱਗੇ ਲਿਆ ਦੀ ਨਾਲੇ ਦੋਤੀ ਸਹਾਤੀ ਬੇੜੀ ਭਲਿਆਂ ਦਾ ਸੰਗ ਚੰਗਿਆਂ ਦਾ ਸੰਗ, ਕਬੀਰ ਸੰਤ ਕੀ ਗੈਲ ਨਾ ਛੋਟੀਏ, ਮਾਰਗ ਲੱਗਦਾ ਜਾ ਪਿੱਛੇ ਪਿੱਛੇ ਚੱਲੀਏ, ਸੰਤ ਮਤਲਬ ਚੰਗੇ ਲੋਕ, ਆਲੇ ਦੁਆਲੇ ਚੰਗੇ ਮਾੜੇ ਦੋਵੇਂ ਨੇ, ਰਿਸ਼ਤੇਦਾਰਾਂ ਚ ਵੀ ਚੰਗੇ ਮਾੜੇ ਆ, ਟੱਬਰ ਚ ਵੀ ਚੰਗੇ ਮਾੜੇ। ਹੁਣ ਇੱਕ ਟੱਬਰ ਦੇ ਵਿੱਚ ਸਵੇਰੇ 6 ਵਜੇ ਉੱਠਦਾ, ਇੱਕ ਟੱਬਰ ਵਿੱਚ 12 ਵਜੇ ਉੱਠਦਾ, ਇੱਕ ਚੰਗਾ ਹੈ ਇੱਕ ਕਮਲਾ ਹੈ, ਹੁਣ ਜਿਹਦੀ ਮਰਜ਼ੀ ਸੰਗਤ ਕਰੋ।
ਚੰਗਾ
ਬਾਪੂ ਕਹਿੰਦਾ ਸਾਰਾ ਦਿਨ ਪਏ ਹੀ ਰਹਿਣਾ ਵਿਹਲੇ ਰਹੋ ਬੋਲ ਤੇ ਬੇਬੇ ਸਵੇਰ ਦੀ 4 ਵਜੇ ਦੀ ਉੱਠ ਕੇ ਭਾਂਡੇ ਮਾਂਜਾ ਕਰ ਆਹ ਕਰ ਸਫਾਈਆਂ ਕਰ ਰੋਟੀਆਂ ਪਕਾ। ਹੁਣ ਇੱਕ ਸਹੀ ਹੈ ਇੱਕ ਨਹੀਂ, ਕਿਹਦੀ ਸੰਗਤ ਕਰਨੀ ਹੈ?
ਚੰਗੇ ਦੀ
ਗੈਲ ਗੈਲ ਲੱਗ ਜਾਓ, ਮਾਂ ਦੀ ਸੰਗਤ ਕਰ।
ਪਰਿਵਾਰ ਦੇ ਵਿੱਚ ਚੰਗਾ ਜਿਹੜਾ ਜੀ ਹੈ ਉਹਦੀ ਕਾਪੀ ਕਰੋ,
ਚੰਗੇ ਜੀ ਦੀ ਕਾਪੀ ਕਰੋ। ਵਿਹਲਣ ਵੀ ਘਰ 'ਚ ਹੀ ਹੋਣਾ ਤੇ ਚੰਗਾ ਵੀ ਘਰ 'ਚ, ਇੱਕ ਕੰਮ ਕਰਕੇ ਰਾਜੀ ਇੱਕ ਕੰਮ ਕਰਕੇ ਰਾਜੀ। ਪਿੰਡ 'ਚ ਕਿੰਨੇ ਆਲੇ ਦੁਆਲੇ ਸਾਡੇ ਇੱਦਾਂ ਦੇ ਲੋਕ ਹੋਣਗੇ, ਇਹਨਾਂ ਦੀ ਸੰਗਤ ਕਰੀਏ। ਬਸ ਆਪਣਾ ਵੇਖੀਏ ਵੀ ਆਹ ਬੰਦਾ ਆਪਣੇ ਕੰਮ ਲੱਗਿਆ ਹੋਇਆ ਹੈ, ਸਾਰੀ ਜ਼ਿੰਦਗੀ ਆਪਣਾ ਕੰਮ ਕਰਦਾ, ਆਪਣੀ ਜੌਬ ਕਰਦਾ, ਅਸੀਂ ਫਿਰ ਆਪਣਾ ਕੰਮ ਕਰੀਏ। ਬੰਦਾ ਆਪਣੀ ਕੰਮ 'ਚ ਲੱਗਿਆ ਮਸਤ ਰਹਿੰਦਾ, ਨਜ਼ਾਰਾ ਲੈਂਦਾ, ਕੰਮ ਕਰੀਏ। ਹੁਣ ਬਹੁਤੇ ਮੈਂ ਕੱਲ ਪੜ੍ਹਦਾ ਸੀ ਵੀ ਇਹ ਆਪਣੀਆਂ ਲੱਤਾਂ ਨੂੰ ਅੱਗੇ ਵਧਣ ਲਈ ਵਰਤੋ, ਆਪਣੀਆਂ ਲੱਤਾਂ ਨੂੰ ਕੀ ਆਖਿਆ ਮੈਂ, ਅੱਗੇ ਵਧਣ ਲਈ ਵਰਤੋ। ਕਿਆ ਜੀ ਸਾਹਿਬ? ਆਪਣੀਆਂ ਲੱਤਾਂ ਨੂੰ ਅੱਗੇ ਵਧਣ ਲਈ ਵਰਤੋ, ਕਿਸੇ ਦੇ ਕੰਮਾਂ 'ਚ ਅੜਾਉਣ ਲਈ ਨਾ ਵਰਤੋ, ਦੂਜੇ ਦੇ ਕੰਮਾਂ 'ਚ ਅੜਾਉਣ ਲਈ ਨਾ, ਅਗਲੇ ਦੇ ਮਸਲਿਆਂ 'ਚ ਅੜਾਉਂਦੇ ਜਾ ਕੇ ਅੱਗੇ ਵਧਣ ਲਈ ਵਰਤੋ। ਹੁਣ ਲੱਤਾਂ ਦੇ ਦੋ ਹੀ ਹੈ, ਤੇ ਦੂਜਿਆਂ 'ਚ ਮਸਲਿਆਂ 'ਚ ਅੜਾਉਂਦੇ ਰਹੇ ਤੇ ਅੱਗੇ ਕਿਵੇਂ ਵਧੋਗੇ? ਜਿਵੇਂ ਹੁਣ ਅੱਜ ਕੱਲ੍ਹ ਕਈ ਆਪਾਂ ਨਾ ਤੇ ਅੱਗੇ ਵੱਧਦੇ ਆ ਤੇ ਨਾ ਦੂਜੇ ਨੂੰ ਵਧਣ, ਆ ਮਸ਼ੀਨਰੀ ਲੱਤਾਂ ਹੀ ਅੜਾਉਂਦੇ ਫਿਰਦੇ। ਹੁਣ ਅੱਜ ਕੱਲ੍ਹ ਅੱਜ ਸ਼ਨੀਵਾਰ 5-4 ਚੈਨਲ ਚੱਲਦੇ ਹੋਣਗੇ, ਕੱਲ ਨੂੰ ਐਤਵਾਰ ਫਿਰ 5-6 ਚੱਲਣਗੇ, ਢੱਡਰੀਆਂ ਵਾਲਾ ਹੈ, ਢੱਡਰੀਆਂ ਵਾਲਾ ਹੈ, ਢੱਡਰੀਆਂ ਵਾਲਾ ਹੈ, ਐਂ ਲੱਗਦਾ ਆਪਣਾ ਹੀ ਨਾਮ ਜਪੀ ਜਾਂਦੇ ਤੇ ਲੱਤਾਂ ਉਡਾਉਂਦੇ ਨੇ ਕਿ ਨਹੀਂ? ਤੇ ਜੇ ਇਹੀ ਲੱਤਾਂ ਜਿਹੜੀਆਂ ਤੁਹਾਡੀਆਂ ਇਹ ਕਿਤੇ ਆਪਣੇ ਅੱਗੇ ਵਧਣ ਲਈ ਵਰਤੋਂ ਤੇ ਨਜ਼ਾਰਾ ਆ ਜਾਏ, ਇਹ ਲੱਤਾਂ ਉਡਾਉਣ ਲਈ ਵਰਤਦੇ ਨੇ ਪਰਮੇਸ਼ਰ ਦੁਆਰ ਦੇ ਕੰਮਾਂ 'ਚ, ਐਂ ਹੈ ਜੀ ਆਹ ਹੈ ਜੀ ਉਹ ਹੈ ਜੀ, ਤੇ ਫਿਰ ਅੱਗੇ ਵਧਣ ਨਾ, ਅੱਗੇ ਤਰੱਕੀ ਦਾ ਕਰਨ। ਆਪਾਂ ਜਵਾਬ ਤੇ ਦੇਈਦਾ ਕਦੇ ਕਦੇ, ਪਰ ਕੀ ਕਰਦੇ ਨੇ ਅਸੀਂ ਕਦੇ ਇਹਨਾਂ ਦੇ ਕੰਮ ਦੇ ਵਿੱਚ ਵੇਖਿਆ ਕਦੇ? ਯਾਰ ਵੇਲ ਹੀ ਨਹੀਂ ਮਿਲਦੀ ਆਪਣੇ ਕੰਮਾਂ 'ਚ, ਇੱਥੇ 2 ਘੰਟੇ ਗੱਲਬਾਤ ਕਰਨੀ ਹੁੰਦੀ ਹੈ, ਉਹ ਗੱਲਾਂ ਉਹ ਕਰਨੀਆਂ ਹੁੰਦੀਆਂ, ਉਹਦੇ 'ਚ ਟਾਈਮ ਹੀ ਨਹੀਂ ਮਿਲਦਾ। ਕਦੇ ਹੁੰਦਾ ਮੈਂ 2 ਘੰਟੇ ਗੱਲ ਕਰਦਾ ਆ 1 ਮਿੰਟ ਗੱਲ ਕਰਦੇ ਹਾਂ, ਨਹੀਂ ਤੇ ਹੁਣ ਜੇ ਮੈਂ ਇਹਨਾਂ 'ਤੇ 2-2 ਘੰਟੇ ਲਾਵਾਂ ਤਾਂ ਮੈਂ ਪਾਗਲ ਹੀ ਹਾਂ। ਲੱਤਾਂ ਹੁਣ ਇਹਨਾਂ ਦੇ ਕੰਮਾਂ 'ਚ ਉਡਾਉਣ ਲੱਗ, 2 ਹੀ ਤਾਂ ਲੱਤਾਂ ਹੈ, 2 ਹੀ ਤਾਂ ਘੰਟੇ ਨੇ, ਹੁਣ ਆਪਣੀ ਗੱਲ ਕਰੀਏ ਕਿ ਇਹਨਾਂ ਦੀ ਗੱਲ ਕਰੀਏ? ਪਾਗਲ ਦਿਮਾਗ ਖਰਾਬ ਹੈ? 5-7-10 ਹਜ਼ਾਰ ਬੰਦਾ ਦੀਵਾਨ ਸੁਣਦਾ ਹੋਣਾ ਤੇ ਉਹਨਾਂ ਨੂੰ ਮੈਂ ਕੀ ਸੁਣਾਵਾਂ ਵੀ ਐਂ ਕਰਦੇ ਨੇ, ਕਰੀ ਜਾਣੇ ਆਪਣਾ ਲੱਗੇ ਰਹਿਣ, ਅਸੀਂ ਤੇ ਆਪਣੀ ਵਿਚਾਰਧਾਰਾ ਲੈ ਕੇ ਤੁਰੇ ਰਹਿਣਾ। ਇੱਕ ਗੱਲ ਕਰ ਲਈ, ਹੁਣ ਦੂਜੀ ਕਰਦੇ ਹਾਂ, ਹੁਣ ਤੀਜੀ ਕਰਦੇ, ਆਪਣੀ ਗੱਲ ਕਰੀਏ, ਸਮਝ ਦਾ ਪੱਧਰ ਉੱਚਾ ਕਰੀਏ, ਸੁਣਨ ਵਾਲਿਆਂ ਦਾ ਵਿਕਾਸ ਹੋਵੇ, ਉਹਨਾਂ ਦਾ ਦਿਮਾਗ ਚੱਲੇ, ਉਹਨਾਂ ਨੂੰ ਜ਼ਿੰਦਗੀ ਪਿਆਰੀ ਲੱਗਣ ਲੱਗੇ, ਉਹਨਾਂ ਨੂੰ ਸਵਾਦ ਆਉਣ ਲੱਗੇ, ਕੰਮ ਪਿਆਰੇ ਲੱਗਣ ਲੱਗਣ, ਚਾਹ ਚਾਹ ਹੋਵੇ, ਜ਼ਿੰਦਗੀ 'ਚ ਖੁਸ਼ੀ ਖੁਸ਼ੀ ਆਵੇ, ਨਜ਼ਾਰਾ ਜਿਹਾ ਆਵੇ, ਹੈ ਕਿ ਨਹੀਂ? ਹਰ ਚੀਜ਼ ਸਮਝਾਈਏ, ਇਹ ਨੇ ਇਰੀਟੇਟ ਹੋਏ ਬੰਦੇ। ਹੁਣ ਵੇਖੋ ਇੱਕ ਗੱਲ ਹੋਰ ਕਹਿ ਦਿਆ, ਜਦੋਂ ਨਾ ਸਾਡੇ ਅੰਦਰ ਹੋਵੇ ਕੁਝ ਹੋਰ ਤੇ ਬਾਹਰ ਹੋਵੇ ਕੁਝ ਹੋਰ, ਇਹ ਬੜਾ ਪਰੇਸ਼ਾਨ ਕਰਦਾ। ਵੇਖੋ ਅੰਦਰੋਂ ਤੇ ਐਂ ਕਰਦਾ ਵੀ ਅੰਦਰ ਤੇ ਚੱਲ ਰਹੀ ਇੱਕ ਚੀਚੀ, ਅੰਦਰ ਤੇ ਚੱਲਦੀ ਇੱਕ ਚੀਚੀ ਵੀ ਫਲਾਣੇ ਬੰਦੇ ਨੇ ਐਂ ਕਹਿਤਾ, ਜ਼ੋਰ ਨਾਲ ਕਹਿਤਾ ਕੁਛ, ਤੇ ਅੰਦਰ ਚੱਲਦਾ ਵੀ ਇੱਕ ਚੀਚੀ ਲੈ ਰਿਹਾ, ਇਹਦੇ ਮਾਰਾਂ ਪੱਟ ਕੇ ਫਿਰ, ਪਰ ਅੰਦਰ ਇਹ ਚੱਲਦਾ ਦਿਮਾਗ 'ਚ, ਸਰੀਰ ਦੇ ਅੰਦਰ ਐਂ ਚੱਲਣਾ ਐਂ, ਤੇ ਹੈਗਾ ਕਿਵੇਂ? ਸਰ ਠੀਕ ਹੈ ਜੀ, ਕਰ ਲਾਂਗੇ, ਕੋਈ ਗੱਲ ਨਹੀਂ, ਹੋ ਗਿਆ, ਬਸ ਫਿਕਰ ਨਾ ਕਰੋ, ਕਰ ਦਾਂਗੇ, ਪਰ ਅੰਦਰ ਕੀ ਹੈ? ਤੇ ਜਦੋਂ ਮਾਈ ਜੀਭ ਤੋਂ ਕਹਿੰਦਾ ਹਾਂਜੀ ਸਤ ਬਚਨ, ਠੀਕ ਹੈ ਬਸ ਕੋਈ ਨੀ ਫਿਕਰ ਨਾ ਕਰੋ, ਹੋ ਗਿਆ, ਕਰ ਦਿਆਂਗੇ, ਜਾਂਦੇ ਹਾਂ ਜੀ, ਹੁਣੇ ਹੁਕਮ ਕਰੋ, ਬਸ ਉੱਤੋਂ ਹੈ ਅੰਦਰ ਜੀ ਕਰ ਦਾਂਗੇ, 2 ਵਾਰਾਂ ਅੰਦਰ ਹੈ। ਹੁਣ ਇਹਦੇ ਨਾਲ ਪਤਾ ਕੀ ਹੁੰਦਾ, ਜਿਹੜਾ ਸਾਡਾ ਮਾਈਂਡ ਹੈ ਅੰਦਰ ਕੁਝ ਹੋਰ ਚੱਲਦਾ, ਸਰੀਰ ਦੇ ਉੱਤੇ ਕੁਝ ਹੋਰ ਚੱਲ ਰਿਹਾ, ਤੇ ਬਾਡੀ ਕਨਫਿਊਜ਼ ਹੋ ਜਾਂਦੀ ਹੈ, ਕਿਉਂਕਿ ਜੋ ਅੰਦਰ ਬਾਹਰ ਨਹੀਂ ਆਇਆ, ਉਹ ਜਿਹੜੀ ਜਿਹੜੀ ਤੁਹਾਡੇ ਅੰਦਰ ਗੁੱਸਾ ਸੀ ਵੀ ਕਿੱਥੇ ਰਹਿ ਗਿਆ, ਵਿੱਚ ਵਿਚਾਲੇ ਰਹਿ ਗਿਆ ਨਾ, ਫਿਰ ਉਹ ਜਿਹੜਾ ਵਿੱਚ ਵਿਚਾਲੇ ਰਣ ਰਹਿੰਦਾ ਹੈ ਉਹ ਗੰਢਾਂ ਬਣਦੀਆਂ। ਤੁਸੀਂ ਕਦੇ ਵੇਖਿਆ ਸਰਵਾਈਕਲ ਵਾਲੇ ਕੋਲ ਚਲੇ ਜਾਓ, ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈ, ਤੇ ਸਰਵਾਈਕਲ ਵਾਲਾ ਕਹਿੰਦਾ ਹੈ ਇਹ ਤੇਰੀ ਇੱਥੋਂ ਦੀ ਪ੍ਰੋਬਲਮ ਨਹੀਂ, ਜਿੱਦਣ ਤੇਰੇ ਤੇ ਸਟ੍ਰੈਸ ਪੈਂਦੀ ਹੈ ਉਦੇ ਤੇਰੀਆਂ ਆਹ ਨਸਾਂ ਕੱਸੀਆਂ ਜਾਂਦੀਆਂ, ਆਹ ਮੋਢੇ ਤੇਰੇ ਕੱਸੇ ਜਾਂਦੇ ਆ, ਜਿੱਦੇ ਦਿਮਾਗ ਤੇ ਲੋਡ ਪਊ ਉਦੇ ਆਹ ਸਾਰੇ ਦਰਦ ਕਰਨਗੇ, ਕੱਸੀਆਂ ਗਈਆਂ। ਗੱਲ ਤਾਂ ਇੱਥੇ ਸੁਣੀ ਸੀ ਪਰ ਇੱਥੇ ਕਿਉਂ ਕੱਸੇ ਗਏ? ਉਹ ਸਾਰੇ ਪੱਠੇ ਸਾਰੇ ਸੈੱਲ ਇੱਕ ਹੀ ਨੇ, ਪ੍ਰੈਸ਼ਰ ਸਾਰੇ ਸਰੀਰ ਤੇ ਪੈਣਾ। ਹੁਣ ਹੋਇਆ ਹੈ ਨਹੀਂ, ਨਿਕਲਿਆ ਨਹੀਂ। ਆ ਜਿਹੜੇ ਆ ਜਾਗਰੂਕ ਬੈਠੇ ਨੇ ਪੰਜ ਚਾਰ ਚੈਨਲ ਵਾਲੇ, ਇਹਨਾਂ ਦੀ ਨਹੀਂ ਨਿਕਲਣੀ ਫਰਸਟ੍ਰੇਸ਼ਨ, ਸਾਡੀ ਨਿਕਲ ਜਾਂਦੀ ਹੈ ਜੇ ਸਾਨੂੰ ਹੋਵੇ ਵੀ ਨਾ। ਪਤਾ ਕਿਉਂ? ਆਪਾਂ ਕਰਦੇ ਹਾਂ ਕੀਰਤਨ ਨਾਲ, ਪਹਿਲਾਂ ਤੇ ਸਾਣ ਦੇ ਨਿਕਲ ਜਾਂਦੀ, ਜਿੰਨਾ ਅੰਦਰ ਪ੍ਰੈਸ਼ਰ ਹੈ ਸਾਰਾ, ਜਿੰਨਾ ਜ਼ੋਰ ਲਾਣਾ ਚਿਮਟੇ ਤੇ ਲਾ ਦਿਓ, ਗੁੱਸਾ ਚੜਿਆ ਚਿਮਟਾ ਹੀ ਕੁੱਟੀ ਚੱਲੋ, ਉੱਤੇ ਲੱਗ ਗਿਆ ਢੋਲਕੀ ਤੇ ਲਾ ਦਿੰਦਾ ਮੈਂ ਤੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜ ਕੂਕਾਂ ਮਾਰ ਲੈਂਦੇ ਮਗਰ, ਹੁਣ ਮੈਨੂੰ ਸੁਣਦੀਆਂ ਹੁੰਦੀਆਂ ਤੁਹਾਡੀਆਂ ਕੂਕਾਂ, ਇਹ ਬੋਲ ਨਹੀਂ ਰਿਹਾ ਇਹਨੇ ਕੁਝ ਹੋਰ ਕਿਹਾ, ਉਹ ਮੈਨੂੰ ਸੁਣਦਾ ਹੈ, ਮੈਂ ਪਾਗਲ ਨਹੀਂ ਆ ਤੁਹਾਡੇ ਚ ਹੀ ਰਹਿੰਦਾ, ਯਾਰ ਐਂ ਕਹਿ ਲਓ ਮੇਰੇ ਹੀ ਚੇਲੇ ਹੋ, ਮੇਰੇ ਮੇਰੇ ਕੋਲ ਹੀ ਰਹੇ ਹੈਗੇ ਨੀ, ਐਡੇ ਐਡੇ ਤੇ ਆਏ, ਮੈਨੂੰ ਭਲਾ ਸੁਣਦੀ ਨੀ ਤੁਹਾਡੀ ਗੱਲ ਹੈਗੇ ਨੀ। ਅੱਛਾ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ, ਮਤਲਬ ਸੁਣੋ ਗੱਲ ਧਿਆਨ ਨਾਲ ਬਈ, ਉਹ ਨਾ ਸਾਡੇ ਕੀ ਹੁੰਦਾ ਕਿ ਆਪਾਂ ਕੀਰਤਨ ਕਰਦੇ ਹਾਂ ਅਟਲੀਆਂ ਵੱਜਦੀਆਂ ਜ਼ੋਰ ਨਾਲ, ਉਹ ਸਾਰਾ ਕੁਝ ਜਿੰਨਾ ਹੁੰਦਾ ਨਾ ਰਿਲੀਜ਼ ਹੋ ਜਾਂਦਾ। ਤੁਸੀਂ ਨੋਟ ਕਰਿਓ, ਦੋ ਢਾਈ ਘੰਟਿਆਂ ਬਾਅਦ ਐਂ ਲੱਗਦਾ ਸ਼ਾਂਤ, ਕਿਉਂਕਿ ਅੰਦਰੋਂ ਨਿਕਲ ਗਿਆ। ਕੂਕਾਂ ਮਾਰਨੀਆਂ ਸੀ ਉਹ ਰੌਲੇ ਰੱਪੇ ਚ ਮਾਰਨੀਆਂ, ਰੌਲਾ ਜਿਹਾ ਪਾ ਲਿਆ, ਉੱਚੀ ਉੱਚੀ ਜ਼ੋਰ ਨਾਲ ਬੋਲਦੇ ਆ, ਐਂ ਨਿਕਲ ਜਾਂਦਾ, ਮਿਊਜ਼ਿਕ ਹੋ ਜਾਂਦਾ ਨਾਲ, ਉਧਰੋਂ ਆ ਜੋੜੀ ਵਾਲਾ ਹੋ ਗਿਆ, ਉਧਰੋਂ ਕੀਬੋਰਡ ਦੀ ਆਵਾਜ਼, ਇੰਨਾ ਰੌਲਾ ਉਹਦੇ ਵਿੱਚ, ਫਿਰ ਸਾਡਾ ਵੀ ਵਿੱਚ ਹੀ ਨਿਕਲ ਗਿਆ ਸਾਰਾ, ਸ਼ਾਂਤ ਹੋ ਗਈ, ਇਹ ਕੰਮ ਵਧੀਆ ਨਿਕਲ ਗਿਆ। ਵੈਸੇ ਵੀ ਜਿਹੜੇ ਬੰਦੇ ਨਾ ਸਾਈਕੀ ਦੇ ਮਾਹਰ ਨੇ ਦਿਮਾਗ ਦੇ, ਜਾਗਰੂਕ ਤੁਹਾਨੂੰ ਵੀ ਦੱਸਦੇ ਹਾਂ ਮਾੜਾ ਜਿਹਾ, ਉਹ ਕਹਿੰਦੇ ਐ ਵੀ ਜਿਹੜਾ ਤੁਹਾਡੇ ਅੰਦਰ ਹੈ ਨਾ ਰੱਖੋ ਨਾ, ਉਹਨੂੰ ਕੱਢ ਦਿਓ। ਵੈਸੇ ਤਾਂ ਸਪਸ਼ਟ ਰਹੋ ਵੀ ਜਿੱਦਾਂ ਦੇ ਅੰਦਰ ਉਦਾਂ ਦੇ ਬਾਹਰ, ਤੁਹਾਡੇ ਜੋ ਅੰਦਰ ਆ ਜਾਏ ਬਾਹਰ, ਇਹ ਤਾਂ ਨਿਕਲ ਗਿਆ ਨਾਲ ਹੀ, ਉੱਥੇ ਹੀ ਨਿਕਲ ਗਿਆ, ਵੀ ਕਹਿ ਦਿਓ ਅਗਲੇ ਨੂੰ ਬਹਿ ਕੇ ਗੱਲ ਕਰ ਲਓ ਵੀ ਮੇਰੀ ਤੈਨੂੰ ਮੇਰੀ ਗਾਹ ਗੱਲ ਤੇਰੀ ਮੈਨੂੰ ਪਸੰਦ ਨਹੀਂ ਆਈ, ਜਿਵੇਂ ਕਪਲ ਨਹੀਂ ਕਹਿੰਦਾ ਹੁੰਦਾ ਵੀ ਮੈਨੂੰ ਤੇਰੀ ਗੱਲ ਪਸੰਦ ਨਹੀਂ ਆਈ, ਕੀ ਕਹਿੰਦਾ ਹੁੰਦਾ, ਇੱਦਾਂ ਨਹੀਂ ਕਹਿੰਦਾ ਹੁੰਦਾ, ਇੱਥੇ ਤੇਰੀ ਗੱਲ ਮੈਨੂੰ ਪਸੰਦ ਨਹੀਂ ਆਈ, ਇਹ ਨਹੀਂ ਕਹਿੰਦਾ ਹੁੰਦਾ, ਇੱਦਾਂ ਜਾਂ ਤੇ ਕਹਿ ਦਿਓ ਵੀ ਮੈਨੂੰ ਤੇਰੀ ਗੱਲ ਪਸੰਦ ਨਹੀਂ, ਬਹਿ ਕੇ ਗੱਲ ਕਰੀਏ, ਠੀਕ ਨਹੀਂ ਗੱਲ ਤੇਰੀ, ਆਪਾਂ ਗੱਲ ਕਰੀਏ ਬਹਿ ਕੇ। ਜਾਂ ਫਿਰ ਤੁਸੀਂ ਜੇ ਅੰਦਰ ਰਹਿ ਗਈ ਉਹਨੂੰ, ਜਿਹੜੇ ਉਹ ਬੰਦੇ ਉਹ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਐ ਉਹਨਾਂ ਦੀ ਤਾਂ ਚਲੋ ਗੱਲ ਛੱਡੋ, ਸਾਇੰਟਿਸਟ ਵੀ ਕਹਿੰਦੇ ਆ, ਤੁਹਾਨੂੰ ਚੇਤਾ ਜਦੋਂ ਕੋਈ ਬੀਬੀ ਰੋਂਦੀ ਨਹੀਂ ਸੀ ਹੁੰਦੀ, ਹੁਣ ਵੀ ਰੋਵੇ ਨਾ ਤੇ ਪਤੀ ਮਰ ਜੇ ਜਾਂ ਪੁੱਤ ਮਰ ਜੇ ਤੇ ਲੋਕ ਕੀ ਕਰਦੇ ਨੇ, ਧੱਕੇ ਨਾਲ ਉਹਨੂੰ ਰਵਾਉਂਦੇ ਨੇ, ਕਿਉਂ ਭਲਾ, ਕਹਿੰਦੇ ਅੰਦਰੋਂ ਕੱਢ, ਤੇਰੇ ਅੰਦਰ ਰਹਿ ਜੂ, ਪਾਗਲ ਹੋ ਜਾਏਗੀ ਜੇ ਨਾ ਰੋਈ, ਇਹ ਫਰਸਟ੍ਰੇਸ਼ਨ ਹੈ, ਇਹ ਪਰੇਸ਼ਾਨੀ ਹੈ, ਇਹ ਦੁੱਖ ਹੈ, ਅੰਦਰ ਅੰਦਰ ਡਿੱਗ ਜਾਣਾ ਤੇਰੇ, ਰੋ ਉੱਚੀ ਉੱਚੀ ਰੋ, ਤੇਰੇ ਅੰਦਰੋਂ ਨਿਕਲ ਜੇ ਗੋਪਕ ਬਾਰ, ਨਹੀਂ ਤੇ ਮਰ ਜਾਏਗੀ। ਜਿਹੜੇ ਬੰਦੇ ਉਹ ਨੇ ਮਨੋਵਿਗਿਆਨੀ, ਉਹ ਕਹਿੰਦੇ ਐ ਕੁੰਡੀ ਲਾ ਲਓ। ਜਾਗਰੂਕ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਡੇ ਲਈ ਵੀ ਇਹ ਨੁਕਤਾ, ਤੁਹਾਨੂੰ ਬਰਦਾਸ਼ਤ ਹੁੰਦਾ ਨਹੀਂ ਸਾਡਾ ਪਰਮੇਸ਼ਰ ਦੁਆਰ ਦੀਆਂ ਗੱਲਾਂ ਬਾਤਾਂ, ਅਸੀਂ ਹੱਸਦੇ ਹਾਂ ਤੁਹਾਨੂੰ ਦੁਖੀ ਹੋ ਜਾਂਦੇ, ਤੁਸੀਂ ਹੁਣ ਇਹ ਬਰਦਾਸ਼ਤ ਕਿੱਥੇ ਹੁੰਦਾ, ਆਪਾਂ ਹੁਣ ਹਰ ਗੱਲ ਹੱਸ ਖੇਡ ਕੇ ਕਰਨੀ ਹੁੰਦੀ ਹੈ, ਅਸੀਂ ਕਿਉਂ ਰੋਈਏ, ਸਾਡੇ ਕਰਮਾਂ 'ਚ ਰੋਣਾ ਲਿਖੇ ਹੀ ਨਹੀਂ, ਅਸੀਂ ਆਪਣੇ ਕਰਮਾਂ 'ਚ ਰੋਣਾ ਲਿਖਿਆ, ਅਸੀਂ ਲਿਖਦੇ ਆਪਾਂ ਤੇ ਅਸੀਂ ਕੀ ਲਿਖਿਆ, ਹਾਸਾ, ਤੇ ਕਲਮ ਸਾਡੇ ਹੱਥ ਹੈ, ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ, ਤੇ ਸਤਿਗੁਰੂ ਤੋਂ ਸਮਝ ਲਿਆ ਵੀ ਆਪੇ ਲਿਖਣਾ ਤੇ ਆਪੇ ਬੀਜਣਾ ਆਪੇ ਖਾਣਾ, ਤੇ ਅਸੀਂ ਲਿਖਿਆ ਕੀ ਹੈ, ਹੱਸਣਾ ਖੁਸ਼ ਰਹਿਣਾ, ਅਸੀਂ ਆਪਣੇ ਮੁਕੱਦਰ ਆਪ ਲਿਖੇ ਹੈ। ਧਾਰਨਾ ਪੜ੍ਹਦਾ ਮੈਂ ਅੱਗੇ, ਹੁਣ ਨੋਟ ਕਰਿਓ ਬਈ, ਜਿਹੜਾ ਉਹ ਜਿਹੜੇ ਮਨੋਵਿਗਿਆਨੀ ਨੇ ਉਹ ਕਹਿੰਦੇ ਨੇ ਜਦੋਂ ਰੋਣ ਨੂੰ ਜੀ ਕਰੇ ਨਾ ਕੁੰਡੀ ਲਾਓ ਤੇ ਰੋਵੋ ਉੱਚੀ ਉੱਚੀ, ਸਾਰਿਆਂ ਲਈ ਨੁਸਖਾ ਹੈ, ਆਪਣਿਆਂ ਲਈ ਵੀ ਅਜੇ ਕਿਸੇ ਦੇ ਅੰਦਰ ਕੁਝ ਹੈਗਾ ਤੇ ਕੁੰਡੀ ਲਾ ਲਿਆ ਕਰੋ। ਜਿੰਨਾ ਕੋਈ ਮਿਊਜ਼ਿਕ ਲਾ ਲਓ ਆਵਾਜ਼ ਨਾ ਸੁਣੇ ਜੇ ਡਰ ਲੱਗਦਾ ਤੇ ਉੱਚੀ ਉੱਚੀ ਜੋ ਅੰਦਰ ਹੈਗਾ ਕੱਢ ਦੋ, ਚੀਕਾਂ ਮਾਰ ਲਓ, ਕੂਕਾ ਮਾਰੋ, ਰੋ ਲਓ, ਹੱਸਣ ਨੂੰ ਜੀ ਕਰੇ ਹੱਸ ਲਓ, ਜੋ ਅੰਦਰੋਂ ਹੈਗਾ ਤੁਸੀਂ ਦੇਖੋ। ਅੱਜ ਲੋਕੀ ਭੰਗੜੇ ਭੁੰਗੜੇ ਪਾਉਂਦੇ ਨੇ, ਕੂਕਾਂ ਕਾਕਾਂ ਮਾਰਦੇ ਨੇ, ਐ ਹੋ ਜਾ ਠੰਡੇ ਨਿਕਲ ਗਿਆ ਸਾਡਾ ਇੱਥੇ ਨਿਕਲ ਜਾਂਦਾ। ਅਖੰਡ ਕੀਰਤਨੀਆਂ ਨੂੰ ਵੇਖਿਓ ਸਾਰੀ ਰਾਤ ਇੰਨੀ ਜ਼ੋਰ ਦੀ ਬੋਲਦੇ ਆ, ਸਵੇਰੇ ਤੁਸੀਂ ਵੇਖਿਓ ਇਹਨਾਂ ਦਾ ਨਸ਼ਾ ਚੜਿਆ। ਹਾਂਜੀ ਕਿਵੇਂ ਕਰਦੇ ਜੀ, ਠੀਕ ਠਾਕ ਹੋ ਜੀ, ਕੈਮ ਐ ਹੁੰਦੇ ਉਹ ਨਿਕਲਦਾ ਸਾਰਾ ਸਾਰੀ ਰਾਤ ਤੇ ਲੱਗੇ ਰਹੇ ਜ਼ੋਰ 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 ਲਾ ਕੇ ਉਹ ਨਿਕਲ ਜਾਂਦਾ। ਇਹ ਅਖੰਡ ਕੀਰਤਨੀਆਂ ਵੀ ਕੱਢ ਲਈਦੇ ਆ, ਦੂਜੇ ਵੀ ਕੱਢਦੇ ਨੇ, ਆਪਾਂ ਵੀ ਕਰ ਲਈਦਾ, ਆਪਾਂ ਨੂੰ ਵੀ ਤਜਰਬਾ। ਇਹ ਮਸ਼ੀਨਰੀਆਂ ਦਾ ਨਹੀਂ ਨਿਕਲਦਾ, ਇਹ ਇਹਨਾਂ ਦਾ ਪੰਗਾ। ਇਹ ਕੇ ਉਹ ਵੀ ਨਹੀਂ ਕਰਦੇ, ਇਹ ਉਹ ਵੀ ਨਹੀਂ ਕਰਦੇ, ਇਹ ਫਿਰ ਏਦਾਂ ਹੀ ਗੁਬਾਰ ਕੱਢਣਾ ਇਹਨਾਂ। ਤਾਂ ਮੈਂ ਸਲਾਹ ਦਿੰਦਾ ਇਹਨਾਂ ਨੂੰ ਤੇ ਆਪਣਿਆਂ ਨੂੰ ਵੀ, ਵੀ ਜੇ ਭਾਈ ਤੁਹਾਡੇ ਅੰਦਰ ਨਾ ਏਦਾਂ ਬੁਸ ਬੁਸ ਜੇ ਨਾ ਕਰਿਆ ਕਰੋ, ਕਹੀ ਕਹਿੰਦੇ ਬੁਸ ਬੁਸ ਜੇ ਕਰੀ ਜਾਂਦਾ ਐਵੇਂ, ਕੁੰਡੀ ਲਿਆ ਕਰੋ ਲਾ ਤੇ ਉੱਚੀ ਉੱਚੀ ਰੋ ਲਿਆ, ਜੋ ਅੰਦਰ ਆਉਂਦਾ ਲਿਟ ਲੈ ਤਾ। ਨਿਆਣਾ ਨੀ ਜਿਵੇਂ ਹੁੰਦਾ, ਆਪਣੇ ਅੰਦਰ ਦਾ ਨਿਆਣਾ ਨਾ ਮਰਨ ਦਿਓ। ਮੈਂ ਜੇ ਸੱਚ ਐਂ ਕਹਿ ਰਿਹਾ ਗੱਲ, ਆਹ ਬਾਹਲੀ ਸੋਹਣੀ ਗੱਲ, ਇਹਦਾ ਮੈਂ ਇਹਨੂੰ ਜੇ ਇਕੱਠੀ ਕਰਨੀ ਹੋਵੇ ਗੱਲ ਤੇ ਇਕੱਠੀ ਗੱਲ ਐਂ ਕਰਦਿਆਂ ਵੀ ਆਪਣੇ ਅੰਦਰ ਦਾ ਨਿਆਣਾ ਨਾ ਮਰਨ ਦਿਓ, ਬੱਚਾ ਨਾ ਮਰਨ ਦਿਓ। ਜਦੋਂ ਆਪਾਂ ਬੱਚੇ ਸੀ ਕੱਪੜੇ ਪਾਏ ਹੁੰਦੇ ਸੀ ਸੋਹਣੇ, ਜਦੋਂ ਚੀਜ਼ੀ ਨਹੀਂ ਮਿਲੀ ਉੱਥੇ ਹੀ ਲਿਟ ਪੈਣ, ਐਂ ਥੋੜੇ ਵੇਖਦੇ ਸੀ ਵੀ ਇੱਥੇ ਮਿੱਟੀ ਹੈ ਜਾਂ ਘੱਟਾ ਹੈ। ਵਿਆਹ ਤੇ ਕੱਪੜੇ ਨਵੇਂ ਪਵਾ ਕੇ ਨਿਆਣੇ ਨੂੰ ਲੈ ਕੇ ਜਾਓ, ਹੁਣੇ ਹੀ ਤਾਜ਼ੇ ਤਾਜ਼ੇ ਸੋਹਣਾ ਸੂਟ ਮਾਮੇ ਦਾ ਵਿਆਹ ਤੇ ਐ ਲੈ ਜਾਓ, ਅਜੇ ਪਵਾਇਆ ਹੀ ਹੈ ਤੇ ਸਿਹਰਾ ਬੰਨ ਰਿਹਾ ਉਹਨੂੰ, ਸਿਹਰਾ ਬੰਨਦੇ ਨੂੰ ਉੱਥੇ ਬੱਚੇ ਨੂੰ ਤੁਸੀਂ ਐਂ ਲੈ ਜਾਓ। ਹੈਗਾ 3 ਸਾਲ ਦਾ, 3 ਕੁ ਸਾਲ ਦਾ ਨਿਆਣਾ, 3 ਸਾਢੇ 3 ਸਾਲ ਦਾ, 4 ਦਾ, ਉਹ ਰੁੱਸ ਜੇ ਮੈਂ ਤੇ ਬੱਤਾ ਪੀਣਾ, ਮੈਂ ਕੋਕ ਪੀਣਾ। ਹੁਣ ਏਦਾਂ ਹੀ ਨਿਆਣੇ ਕਹਿੰਦੇ ਆਪਣੇ ਪੇਂਡੂ ਵਿਚਾਰੇ, ਮੈਂ ਤੇ ਬੱਤਾ ਪੀਣਾ। ਉਹਨੂੰ ਕਹੋ ਪੁੱਤਰਾ ਤੈਨੂੰ ਬੱਤਾ ਹੁਣ ਕਿੱਥੇ ਲਾ ਕੇ ਦਿਆ, ਅਜੇ ਬਰਾਤੀ ਪੀ ਰਹੇ ਨੇ, ਤੂੰ ਖੜ ਜਾ। ਮਾਂ ਵਿਚਾਰੀ ਏਦਾਂ ਹੀ ਕਹਿੰਦੀ ਹੈ, ਉਹਨੂੰ ਮਾੜਾ ਜਿਹਾ ਥੱਲੇ ਲਾਇਆ ਉਹ ਲਿਟ ਗਿਆ, ਉਹਨੇ ਤਾਂ ਵੇਖਣੇ ਨੇ ਕੱਪੜੇ ਵੀ ਮੇਰੇ ਪਾਏ ਆ, ਹਾਂ ਉਹ ਏਦਾਂ ਹੀ ਸਾਰੇ ਕੱਪੜੇ ਲਗੜੋ, ਫਿਰ ਉਹ ਵਿਚਾਰਾ ਲਿਆ ਉਧਰ ਹੋਰ 2-3 ਪੈਂਦੀ। ਏਦਾਂ ਹੀ ਹੁੰਦਾ ਨਾ ਨਿਆਣਿਆਂ ਨਾਲ, ਮੈਂ ਤੇ ਉਹ ਬੱਚਾ ਅੰਦਰ ਲਾਣਾ ਨਾ ਮਰਨ ਦਈਏ, ਜਿਹੜਾ ਅੰਦਰ ਹੁੰਦਾ ਹੈ ਨਾ ਉਹ ਕੱਟ ਲਿਆ ਕਰੀਏ। ਤਾਂ ਹੀ ਨਿਆਣਾ ਸਵੇਰੇ ਬੱਤਾ ਮੰਗਦਾ, ਕੋਲਡ ਡਰਿੰਕ ਮੰਗਦਾ, ਹੁਣ ਏਦਾਂ ਕਹੀਏ ਵੀ ਕੋਲਡ ਡਰਿੰਕ ਮੰਗਦਾ, ਦਿੱਤਾ ਨੀ, ਲਿਟ ਲਿਆ, ਘੰਟੇ ਕੁ ਬਾਅਦ ਉਹ ਫਿਰ ਉਹੋ ਜਿਹਾ ਹੋ ਜਾਂਦਾ ਕਿਉਂਕਿ ਨਿਕਲ ਗਿਆ ਉਹਦੇ ਅੰਦਰ। ਰੋਣਾ ਸੀ, ਕੂਕਾਂ ਕਾਕਾਂ ਮਾਰ ਲੈਂਦਾ, ਇੰਨੀ ਭੈੜੀ ਚੀਕ ਮਾਰਦੇ ਨੇ ਕਈ ਵਾਰੀ ਨਿਆਣੇ, ਜਦੋਂ ਰੋਣਾ ਹੁੰਦਾ ਉਹਨਾਂ ਨੇ ਐਂ ਮਾਰਦੇ ਨੇ ਚੀਕ, ਕੱਢ ਦਿੰਦੇ ਨੇ ਅੰਦਰੋਂ ਸਾਰੇ, ਫਿਰ ਤਾਂ ਹੀ ਸ਼ਾਮ ਨੂੰ ਐਂ ਹੁੰਦੇ ਨੇ ਖੁਸ਼, ਹੱਸਦੇ ਨੇ, ਹੱਸੂ ਹੱਸੂ ਕਰਦਾ ਚਿਹਰਾ। ਸਾਡੇ ਕੁਰੂਪਤਾ ਤਾਂ ਹੈ, ਸਾਡੇ ਅੰਦਰ ਚੀਕਾਂ ਹੈਗੀਆਂ ਪਰ ਨਿਕਲੀਆਂ ਨਹੀਂ, ਸਾਡੇ ਅੰਦਰ ਰੋਣਾ ਪਿਆ। ਅੱਜ ਜਿੰਨੇ ਫਿਰ ਬੈਠੇ ਨਾ ਘਰਾਂ ਵਾਲੇ ਵੀ ਕਈ ਰੋਣ ਨੂੰ ਫਿਰਦੇ ਨੇ, ਅੱਥਰੂ ਲੁਕੋਈ ਬੈਠੇ ਆ, ਕੋਈ ਕਿਤੇ ਕਿਸੇ ਦਾ ਮਾਰਿਆ, ਕੋਈ ਕਿਸੇ ਦਾ ਮਾਰਿਆ, ਕੋਈ ਦਰਦਾਂ ਦੇ ਮਾਰੇ ਦਿਲ, ਤਾਂ ਹੀ ਤੇ ਸੈਡ ਸੌਂਗ ਕੋਈ ਆ ਜੇ ਤੇ ਡੁੱਸ ਡੁੱਸ ਕਰਨ ਲੱਗ ਜਾਂਦੇ, ਇਹ ਸਭ ਦਰਦਾਂ ਦਿਲਾਂ ਦੇ ਮਰੀਜ਼ ਬੜੇ, ਇਹ ਦਿਲਾਂ ਦੇ ਮਰੀਜ਼, ਇਹ ਸਭ ਰੋਂਦੜ, ਇਹ ਰੋਣਾ ਚਾਹੁੰਦੇ ਨੇ ਤਾਂ ਸੈਡ ਸੌਂਗ ਪਸੰਦ ਕਰਦੇ। ਪਰ ਮਾੜਾ ਜਿਹਾ ਕੋਈ ਗੱਲ ਹੋਈ ਨਹੀਂ ਡੁਸਕਣ, ਇਹ ਡੁਸਕਦਾ ਉਹਦੇ ਕਰਕੇ ਨਹੀਂ ਹੁੰਦਾ, ਆਪਣੇ ਕਰਕੇ ਹੁੰਦਾ, ਇਹਦਾ ਆਪਣਾ ਮਸਲਾ ਹੁੰਦਾ ਕੋਈ ਨਾ। ਤਾਂ ਮੈਂ ਕਹਿੰਦਾ ਵੀ ਜਿਹੜਾ ਬੰਦਾ ਆਪਣੀ ਜਿਹੜੀ ਇਹ ਫਰਸਟ੍ਰੇਸ਼ਨ ਹੈ ਇਹ ਕੱਢਦਾ ਰਹਿੰਦਾ ਹੈ ਨਾ, ਉਹ ਫਿਰ ਰਿਲੈਕਸ ਰਹਿੰਦਾ ਹੈ। ਆਪਣੇ ਅੰਦਰ ਦਾ ਬੱਚਾ ਨਾ ਮਰਨ ਦਿਓ, ਸਮਝਦੇ ਵੀ ਬੱਚਾ ਹੈ ਸਾਡੇ ਅੰਦਰ, ਇੱਕ ਬੱਚੇ ਬਣ ਕੇ ਰਹੋ। ਛਾਲਾਂ ਮਾਰਨ ਨੂੰ ਜੀ ਕਰੇ ਮਾਰ ਲਓ, ਕੂਕਾਂ ਮਾਰਨ ਨੂੰ ਜੀ ਕਰੇ ਨਾ ਤੇ ਚਲੋ ਨਹੀਂ ਆਪਾਂ ਲਲਕਰੇ ਮਾਰ ਸਕਦੇ ਬਾਹਰ, ਪਰ ਲੁਕ ਕੇ ਮਾਰ ਲਓ, ਰਜਾਈ ਚ ਮੂੰਹ ਦੇ ਕੇ ਮਾਰ ਲੈ ਕੂਕਾਂ, ਕਿਤੇ ਵੜ ਜਾ ਕੰਬਲ ਚ, ਉਹਤੇ ਮਾਰ ਲੈ ਜਿਹੜੀਆਂ ਚੀਕਾਂ ਚੁੱਕਾਂ ਮਾਰ ਲਓ, ਕੱਢਦੇ ਅੰਦਰੋਂ ਕਾਜੀ ਸਭ ਕੱਢ ਦਿਆ ਕਰੋ।
ਇਹ ਕੱਢ ਦੋ ਅੰਦਰੋਂ ਸਾਰਾ ਕੁਛ, ਇਹ ਪੇਟ ਗੈਸ ਨਹੀਂ ਬਣਨੀ, ਇਹ ਨਿਕਲ ਜੇ ਜੋ ਅੰਦਰ ਭਰਿਆ ਪਿਆ ਸਾਡੇ, ਕੂਕਾਂ ਕਾਕਾਂ ਮਾਰ ਲਓ ਜੇ ਸਾਰਾ ਸਾਰਾ ਕਲਿੱਪ ਹੋਏਗਾ ਤਾਂ ਫਿਰ ਸਮਝ ਨਹੀਂ ਤਾਂ ਇੰਨੀ ਗੱਲ ਘੱਟ ਗਿਆ ਲੱਗਦੀ ਗੱਲਾਂ ਕਿਹੜੀਆਂ ਕਰਦੇ। ਪਰ ਹੈ ਇਹੋ, ਇਹ ਸੱਚ ਹੈ, ਇਹ ਇਹ ਸਾਇੰਸ ਹੈ। ਜੇ ਜਿਹੜਾ ਦਿਮਾਗ ਹੈ ਨਾ, ਦਿਮਾਗ ਇਹ ਕੰਮ ਐ ਕਰਦਾ ਹੈ, ਦਿਮਾਗ ਹੈ ਜਿਹੜਾ ਰਿਲੈਕਸ ਹੁੰਦਾ ਹੈ, ਖੁੱਲ ਕੇ ਹੱਸਦਾ ਹੈ, ਖੁੱਲ ਕੇ ਰੋਂਦਾ ਹੈ। ਬੜੀਆਂ ਚੀਕਾਂ, ਬੜੇ ਰੋਣੇ, ਬੜੇ ਹਾਸੇ ਅਸੀਂ ਲੁਕੋ ਲਏ ਹੈ। ਜਾਂ ਉਹ ਪਿਆਰਿਓ, ਪੜ੍ਹੇ ਲਿਖੇ ਕਈ ਮੇਕਅਪ ਕੀਤੇ ਹੁੰਦੇ ਨੇ ਬੀਬੀਆਂ ਨੇ, ਪੜ੍ਹੇ ਲਿਖਿਆ ਨੂੰ ਮੈਂ ਵੇਖਦਾ, ਉਹ ਤੇ ਖੁੱਲ ਕੇ ਹੱਸਦੇ ਵੀ ਨਹੀਂ ਵੀ ਜੇ ਮੈਂ ਉੱਚੀ ਹੱਸਿਆ ਮੇਰੀ ਫੋਟੋ ਕਿੱਦਾਂ ਦੀ, ਮੇਰਾ ਮੂੰਹ ਕਿੱਦਾਂ ਦਾ ਹੋਏਗਾ। ਤਾਂ ਮੈਂ ਕਹਿੰਦਾ ਬਈ ਨਾ, ਜਿਹੋ ਜਿਹਾ ਮੂੰਹ ਬਣਾਉਣ ਨੂੰ ਜੀ ਕਰੇ, ਸ਼ੀਸ਼ੇ ਅੱਗੇ ਬਾਥਰੂਮ ਚ ਖੜੋ, ਆਪਣਾ ਟਿੱਗਾ ਟੇਢਾ ਮੂੰਹ ਬਣਾ ਬਣਾ ਕੇ ਵੇਖੋ, ਕੱਢੋ ਅੰਦਰ ਕੱਢੋ ਯਾਰ। ਇਹ ਗੱਲ ਹਾਸੇ ਚ ਨਾ ਸਮਝ ਲਿਓ, ਇਹ ਇਲਾਜ ਹੈ ਬਹੁਤ ਵੱਡਾ, ਇਹ ਬੜਾ ਵੱਡਾ ਨੁਕਤਾ ਹੈ। ਮੈਂ ਲਿਖ ਕੇ ਦੇ ਸਕਦਾ, ਰੱਜ ਕੇ ਰੋ ਲਓ, ਰੱਜ ਕੇ ਹੱਸ ਲਓ, ਕੰਬਲ ਚ ਵੜ ਕੇ ਚੀਕਾਂ ਮਾਰ ਲਓ, ਲਿਟ ਲਓ ਲਾ ਕੇ ਕੁੰਡੀ, ਲਿਖ ਕੇ ਦੇ ਸਕਦਾ। ਡਿਪਰੈਸ਼ਨ ਦੀ ਗੋਲੀ ਨਹੀਂ ਖਾਣੀ ਪੈਣੀ, ਨੀਂਦ ਦੀ ਗੋਲੀ ਨਹੀਂ ਖਾਣੀ ਪੈਣੀ, ਅੰਦਰ ਹੈ ਬੜਾ ਕੁਝ ਜਿਹੜਾ ਨਿਕਲਿਆ ਨਹੀਂ, ਉਹਦੇ ਕਰਕੇ ਤੈਨੂੰ ਨੀਂਦ ਨਹੀਂ ਆਉਂਦੀ। ਅੰਦਰ ਕੁਝ ਹੋਰ ਹੈ, ਤੂੰ ਰਹਿਣ ਦੇ, ਇਹਨਾਂ ਨੇ ਰੋਣ ਲੱਗ ਪੈਣਾ, ਇਹ ਤਿਆਰ ਹੀ ਬੈਠੇ, ਇਹ ਤੂੰ ਟੂ ਟੂ ਨਾ ਹੀ ਕਰ। ਆਉਂਦੀ ਗੱਲ ਪਕੜ ਚ, ਕਿੱਥੇ ਆਉਂਦੀ ਯਾਰ। ਤਾਂ ਮੈਂ ਕਹਿੰਦਾ ਨਾ, ਉਹਦੇ ਫਿਰ ਨਹੀਂ ਤਾਂ ਉਹ ਜਿਹੜੇ ਨੇ ਨਾ, ਧਾਰਨਾ ਤੇ ਆਈ ਹੈ ਦਿਮਾਗ ਚ, ਪਰ ਮੈਂ ਧਾਰਨਾ ਨਹੀਂ, ਮੈਂ ਕਵਿਤਾ ਇੱਕ ਪੜ੍ਹਨੀ ਬੜੀ ਪਿਆਰੀ, ਤੇ ਉਹ ਨਾ ਜਿਹੜਾ ਨੁਕਤਾ ਹੈ ਇਹ ਸਮਝਣ ਵਾਲਾ। ਲਓ ਹੁਣ ਆ ਧਾਰਨਾ ਪੜ੍ਹੀਏ, ਰੂਪ ਉਸੇ ਦਾ ਹੀ ਹੈ,
ਕੁਦਰਤ ਬਣ ਵਸਿਆ ਪ੍ਰੀਤਮ, ਸਾਡਾ ਪਿਆਰਾ ਤੇ ਇਹ ਹੈ। ਭਗਤ ਨਾਮਦੇਵ ਜੀ ਕਹਿੰਦੇ, ਸੁਣੋ, ਉਹ ਕਹਿੰਦੇ ਤੁਹਾਡਾ ਕਿਹੜਾ ਰੱਬ, ਤੁਸੀਂ ਜੋ ਮਰਜ਼ੀ ਮੰਨੀ ਜਾਓ, ਪਰ ਸਾਡੇ ਵਾਲਾ ਪ੍ਰੀਤਮ ਹੈ ਜਿਹੜਾ, ਕੀ ਬਣ ਗਿਆ, ਕੁਦਰਤ, ਹਰ ਪਾਸੇ ਫੈਲਿਆ ਹੋਇਆ, ਸਭ ਗੋਬਿੰਦ ਹੈ। ਇਸ ਬੇਸ ਤੇ ਲਿਖੀ ਹੋਈ ਕਵਿਤਾ ਹੈ, ਇਸ ਨੂੰ ਆਧਾਰ ਬਣਾ ਕੇ ਸਰਬ ਵਿਆਪੀ ਰੱਬ ਨੂੰ ਮੰਨਦਿਆਂ ਹੋਇਆਂ ਦਮਨਪ੍ਰੀਤ ਸਿੰਘ ਕੋਟਲੇ ਤੋਂ ਨੇ ਕੋਈ ਵੀਰ ਉਹਨਾਂ ਨੇ ਲਿਖੀ ਹੈ।
ਕੁਦਰਤ ਬਣ ਵਸਿਆ ਪ੍ਰੀਤਮ, ਸਮਝਾ ਤੋ ਪਾਰ ਜੀ, ਕੁਦਰਤ ਬਣ ਵਸਿਆ ਪ੍ਰੀਤਮ, ਕੁਦਰਤ ਬਣ ਵਸਿਆ ਪ੍ਰੀਤਮ, ਸਮਝਾ ਤੋ ਪਾਰ ਜੀ, ਸਮਝਾ ਤੋ ਪਾਰ ਜੀ, ਕੁਦਰਤ ਬਣ ਵਸਿਆ ਪ੍ਰੀਤਮ, ਕੁਦਰਤ ਬਣ ਵਸਿਆ ਪ੍ਰੀਤਮ, ਸਮਝਾ ਤੋ ਪਾਰ ਜੀ, ਸਮਝਾ ਤੋ ਪਾਰ ਜੀ, ਅਨੰਤਾਂ ਤੱਕ ਫੈਲਿਆ ਪ੍ਰੀਤਮ, ਹਾਂ ਅਨੰਤਾਂ ਤੱਕ ਫੈਲਿਆ ਪ੍ਰੀਤਮ, ਜਾਣਾ ਕਿੰਜ ਸਾਰ ਜੀ, ਜਾਣਾ ਕਿੰਜ ਸਾਰ ਜੀ, ਕੁਦਰਤ ਬਣ ਵਸਿਆ ਪ੍ਰੀਤਮ, ਸਮਝਾ ਤੋ ਪਾਰ ਜੀ, ਕੁਦਰਤ ਬਣ ਵਸਿਆ ਪ੍ਰੀਤਮ, ਓ ਕੁਦਰਤ ਬਣ, ਕੁਦਰਤ ਬਣ ਵਸਿਆ ਪ੍ਰੀਤਮ।
ਫਿੱਟ ਹੋਇਆ ਆਪੇ ਤੋਂ ਪ੍ਰਗਟ ਹੋਇਆ ਮੋਤਾਜ ਨਹੀਂ ਜਪਣੇ ਦਾ
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 ਨਿਜ ਮਾਤਾ ਨੇਮ ਹੈ ਪਿਆਰਾ ਨਿਜ ਮਾਤਾ ਨੇਮ ਹੈ ਪਿਆਰਾ ਨਾ ਹੀ ਕੰਮ ਰਟਣੇ
ਨਿਜ ਮਾਤਾ ਨੇਮ ਹੈ ਪਿਆਰਾ ਨਾ ਹੀ ਕੰਮ ਰਟਣੇ ਦਾ
ਮੈਂ ਵੀ ਉਸਦਾ ਹੀ ਹਿੱਸਾ ਮੈਂ ਵੀ ਉਸਦਾ ਹੀ ਹਿੱਸਾ ਬਲਿਹਾਰ ਜੀ ਹੋ ਜਾਵਾਂ ਬਲਿਹਾਰ ਜੀ
ਕੁਦਰਤ ਦੱਸਿਆ ਪ੍ਰੀਤਮ ਸਮਝਾ ਤੋ ਪਾਲ ਜੀ ਸਮਝਾ ਤੋ ਪਾਲ ਜੀ ਕੁਦਰਤ ਸਾਨ ਦੱਸਿਆ ਪ੍ਰੀਤਮ ਜੀ ਕੁਦਰਤ ਦੱਸਿਆ ਪ੍ਰੀਤਮ
ਬ੍ਰਹਿਮੰਡ ਦੇ ਕਣ ਬਿੰਦੂ ਤੱਕ ਧਿਆਨ ਨਾਲ ਸਮਝਿਓ ਬ੍ਰਹਿਮੰਡ ਦੇ ਕਣ ਬਿੰਦੂ ਤੱਕ ਪਸਾਰਾ ਹੈ ਇੱਕ ਦਵਾ ਜੀ
ਬ੍ਰਹਿਮੰਡ ਦੇ ਕਣ ਬਿੰਦੂ ਤੱਕ ਪਸਾਰਾ ਹੈ ਇੱਕ ਦਵਾ ਜੀ
ਉਹੀ ਹੈ ਸਭ ਘੱਟ ਵਸਿਆ ਉਹੀ ਹੈ ਸਭ ਘੱਟ ਵਸਿਆ ਰੂਪੋਂ ਵੱਖ ਦਿਸਦਾ ਜੀ
ਉਹੀ ਹੈ ਸਭ ਘੱਟ ਵਸਿਆ ਰੂਪੋਂ ਵੱਖ ਦਿਖਦਾ ਜੀ
ਨਾ ਹੈ ਉਹ ਕਿਸੇ ਦਾ ਵੈਰੀ ਨਾ ਹੈ ਉਹ ਕਿਸੇ ਦਾ ਵੈਰੀ ਜੂਨਾ ਤੋਂ ਬਾਹਰ ਜੀ ਜੂਨਾ ਤੋਂ ਬਾਹਰ
ਕੁਦਰਤ ਮਨ ਦੱਸਿਆ ਪ੍ਰੀਤ ਸਮਝਾ ਤੋ ਪਾਲ ਜੀ ਸਮਝਾ ਤੋ ਪਾਲ ਜੀ ਕੁਦਰਤ ਮਨ ਦੱਸਿਆ ਪ੍ਰੀਤਮ ਜੀ ਕੁਦਰਤ ਮਨ ਦੱਸਿਆ ਪ੍ਰੀਤਮ
ਪੂਰਾ ਨਾ ਜਾਣੇ ਕੋਈ ਅੱਗੇ ਅੱਗੇ ਵੱਧਦਾ ਜਾਵੇ
ਪੂਰਾ ਨਾ ਜਾਣੇ ਕੋਈ ਅੱਗੇ ਅੱਗੇ ਵੱਧਦਾ ਜਾਵੇ
ਸਾਹਿਬ ਮੇਰਾ ਨੀਤ ਵੱਧ ਰਿਹਾ ਜਾਣੋਗੇ ਕੀ ਸਾਇੰਸ ਜਾਣ ਸਕਦੀ ਹੈ ਸਮਝ ਸਕਦੀ ਹੈ ਜ਼ਿੰਦਗੀ ਸੋਹਣੀ ਬਣਾ ਲਾਂਗੇ ਆਲੇ ਦੁਆਲੇ ਨੂੰ ਸਮਝ ਕੇ ਪਰ ਅੰਤ ਨਹੀਂ ਪਾ ਸਕਦੇ ਵੱਧ ਜਾਂਦਾ ਫਿਰ ਉਹਦੇ
ਪੂਰਾ ਨਾ ਜਾਣੇ ਕੋਈ ਅੱਗੇ ਅੱਗੇ ਵੱਧਦਾ ਜਾਵੇ ਪੂਰਾ ਨਾ ਜਾਣੇ ਕੋਈ ਅੱਗੇ ਅੱਗੇ ਵੱਧਦਾ ਜਾਵੇ
ਅਪਰੰਪਾਰ ਹੈ ਸੁਆਮੀ ਆਪੇ ਹੀ ਘੜਦਾ ਜਾਵੇ
ਅਪਰੰਪਾਰ ਹੈ ਸੁਆਮੀ ਆਪੇ ਹੀ ਘੜਦਾ ਜਾਵੇ
ਗਿਆਨ ਨਾਲ ਸੁਰਤੀ ਵਸਦਾ ਗਿਆਨ ਨਾਲ ਸੁਰਤੀ ਵਸਦਾ ਸੁਰਤ ਵਿੱਚ ਵਸਦਾ ਗਿਆਨ ਨਾਲ ਸੁਰਤੀ ਵਸਦਾ
ਖਿੜਦੀ ਬਹਾਰ ਜੀ ਖਿੜਦੀ ਬਹਾਰ ਜੀ ਕੁਦਰਤ ਮਨ ਦੱਸਿਆ ਪ੍ਰੀਤ ਸਮਝਾ ਤੋ ਪਾਲ ਜੀ ਸਮਝਾ ਤੋ ਪਾਲ ਜੀ ਕੁਦਰਤ ਮਨ ਦੱਸਿਆ ਪ੍ਰੀਤਮ
ਕੁਦਰਤ ਮਨ ਦੱਸਿਆ ਪ੍ਰੀਤਮ ਉਹ ਸਮਝਾ ਤੋ ਪਾਲ
ਸਿਆ ਪ੍ਰੀਤਮ ਕੁਦਰਤ ਮਨ ਸਿਆ ਪ੍ਰੀਤਮ ਨਾਲ ਸਮਝਾ ਤੋ ਪਾਲ ਜੀ ਸਮਝਾ ਤੋ ਪਾਲ ਜੀ ਕੁਦਰਤ ਮਨ ਵਸਿਆ ਪ੍ਰੀਤ ਕੁਦਰਤ ਮਨ ਵਸਿਆ ਪ੍ਰੀਤ ਅਨੰਤਾਂ ਤੱਕ ਫੈਲਿਆ ਪ੍ਰੀਤਮ ਅਨੰਤਾਂ ਤੱਕ ਫੈਲਿਆ ਪ੍ਰੀਤਮ ਜਾਣਾ ਕਿੰਜ ਸਾਰ ਜੀ ਜਾਣਾ ਕਿੰਜ ਸਾਰ ਜੀ ਕੁਦਰਤ ਮਨ ਵਸਿਆ ਪ੍ਰੀਤ ਹੋ ਸਮਝਾ ਤੋ ਪਾਲ ਜੀ ਸਮਝਾ ਤੋ ਪਾਲ ਜੀ ਕੁਦਰਤ ਮਨ ਵਸਿਆ ਪ੍ਰੀਤਮ ਕੁਦਰਤ ਮਨ ਵਸਿਆ ਪ੍ਰੀਤਮ ਜੀ ਕੁਦਰਤ ਮਨ ਵਸਿਆ ਪ੍ਰੀਤਮ
ਅਨੰਤਾਂ ਤੱਕ ਫੈਲਿਆ ਪ੍ਰੀਤ ਜਾਣਾ ਕਿੰਜ ਸਾਰ ਜੀ ਕੁਦਰਤ ਬਣ ਵਸਿਆ ਪ੍ਰੀਤਮ ਸਮਝਾਂ ਤੋਂ ਪਾਰ ਜੀ ਕਮਾਲ ਦਾ ਲਿਖਣ ਵਾਲੇ ਨੇ ਬੜਾ ਸੋਹਣਾ ਲਿਖਿਆ ਮਤਲਬ ਜਿਹੜਾ ਸਿਧਾਂਤ ਹੈ ਉਹ ਸਮਝਾਂ ਤੋਂ ਪਾਰ ਹੈ ਸਾਡਾ ਹੀ ਰਹੀ ਪੈ ਆਪੇ ਤੋਂ ਪ੍ਰਗਟ ਹੋਇਆ ਮੁਹਤਾਜ ਨਹੀਂ ਜਪਣੇ ਮੁਹਤਾਜ ਨਹੀਂ ਜਪਣੇ ਦਾ ਨਿਜਮਾਂ ਦਾ ਨੇਮ ਹੈ ਪਿਆਰਾ ਨਾ ਹੀ ਕੰਮ ਰਟਣੇ ਦਾ ਮੈਂ ਵੀ ਉਸ ਦਾ ਹੀ ਹਿੱਸਾ ਜਾਵਾਂ ਬਲਿਹਾਰ ਜੀ ਕੁਦਰਤ ਬਣ ਵਸਿਆ ਪ੍ਰੀਤਮ ਸਮਝਾਂ ਤੋਂ ਪਾਰ
ਧੰਨ ਹੈ ਧੰਨ ਹੈ ਧੰਨ ਹੈ
ਸਾਹਿਬ
ਸਾਹਿਬ ਜੀ ਦਾਨ ਹੈ ਖਾਲਸਾਨ ਹੈ ਭਾਈ ਸਾਧ ਜਗਤ ਜੀ ਨਾਨ ਹੈ ਖਾਲਸਾਨ ਹੈ ਗੁਰਾਂ ਦੀ ਸਾਧ ਸੰਗਤ ਜੀ ਤਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਿੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਨ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸਿਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਸੱਚੇ ਪਾਤਸ਼ਾਹ ਜੀ ਛੇਵੇਂ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਸੋ ਕਹੁ ਟਲ ਗੁਰੂ
ਸੇਵਿਐ ਅਹਿ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ जियो पाए पिंड जिन साजिया दिता पैनन खान अपने दास की आप पैज राखी नानक सद कुर्बान जियो पाए पिंड जिन साजिया दिता पैनन खान अपने दास की आप पैज राखी नानक सद कुर्बान वाहिगुरु जी का खालसा वाहिगुरु जी की फतेह।